ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਕੀਤਾ ਲੋੜ ਹੈ ਸੋ ਕਰਹਿ, ਤੁਧ ਬਿਨ ਕਛ ਨਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਵਿਚਾਰਨ ਦਾ ਪੜ੍ਹਨ ਦਾ ਸਮਾਂ ਪ੍ਰਾਪਤ ਹੋਇਆ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ, ਗੁਰਤਾ ਗਦੀ ਸਵਾਇਮਾਨ, ਜਬਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਛਤਰ ਛਾਇਆ ਹੇਠ ਆਓ ਆਪਣੇ ਜ਼ਿੰਦਗੀ ਦੇ ਜੋ ਅਮੋਲਕ ਸਵਾਸ ਨੂੰ ਉਹਨਾਂ ਨੂੰ ਸਫਲਿਆਂ ਕਰੀਏ, ਸ਼ਬਦ ਦੇ ਨਾਲ ਜੁੜੀਏ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ। ਸੁਣਨਾ ਕਰੋ ਜੀ।
ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਪਾਵਨ ਅੰਮ੍ਰਿਤ ਬਚਨ ਹੈ ਜੀ।
ਕੀਤਾ ਲੋੜ ਹੈ ਸੋ ਕਰ ਹੈ,
ਹੇ ਪ੍ਰਭ ਪਰਮੇਸ਼ਰ ਵਾਹਿਗੁਰੂ, ਜੋ ਕੁਝ ਕੀਤਾ ਕਰਨਾ ਤੋਂ ਲੋੜ ਹੈ, ਅਰਥ ਹੈ ਚਾਹੁੰਦਾ ਹੈ, ਸੋ ਉਹੀ ਕਰੇ ਕਰਦਾ ਹੈ। ਇਸ ਕਰਕੇ ਮਹਾਰਾਜ, ਇਹ ਤੇਰੀ ਆਪਣੀ ਸੋਇ ਇੱਛਾ ਹੈ।
ਤੁਝ ਬਿਨ ਕਛ ਨਾਹੇ,
ਤੇ ਤੂੰ ਬਿਨਾ ਹੋਰ ਕੋਈ ਕੁਝ ਵੀ ਨਹੀਂ ਕਰ ਸਕਦਾ। ਤੇਰੀ ਆਪਣੀ ਜਿਹੜੀ ਹੁਕਮ ਦੀ ਸੱਤਾ ਹੈ ਉਹਦੇ ਦੁਆਰਾ ਹੀ, ਤੇ ਤੁਹਾਡੇ ਹੁਕਮ ਤੋਂ ਬਿਨਾ ਕੋਈ ਕੁਝ ਵੀ ਨਹੀਂ ਕਰ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਤੋਂ ਬਾਹਰ ਕੋਈ ਵੀ ਨਹੀਂ ਹੈ।
ਪ੍ਰਤਾਪ ਤੁਮਾਰਾ ਦੀਖ ਕੈ,
ਤੁਹਾਡਾ ਜਿਹੜਾ ਪ੍ਰਤਾਪ ਹੈ, ਤੇਜ ਪ੍ਰਭਾਵ, ਇਸ ਨੂੰ ਵੇਖ ਕਰਕੇ
ਜਮਦੂਤ ਛੱਡ ਜਾਹੇ,
ਤੇ ਜਮਦੂਤ ਨੇ ਜਿਹੜੇ ਉਹ ਪਰਮੇਸ਼ਰ ਵਾਹਿਗੁਰੂ, ਤੇਰੇ ਨਾਮ ਦਾ ਐਸਾ ਪ੍ਰਤਾਪ ਹੈ, ਕੋਈ ਮਹਾਂਪਾਪੀ ਵੀ ਹੈ ਅੰਤ ਵੇਲੇ ਤੇਰਾ ਨਾਮ ਜਪਣ ਲੱਗ ਜਾਏ, ਤੇਰਾ ਐਸਾ ਪ੍ਰਤਾਪ ਹੈ, ਨਾਮ ਸੁਣ ਤੇ ਜਮ ਦੂਰ ਹੋ ਭਾਗ ਹੈ, ਉਹ ਦੂਰ ਤੋਂ ਹੀ ਦੌੜ ਜਾਂਦੇ ਹੈ, ਤੇ ਉਹਨੂੰ ਦੁੱਖ ਦੇਣਾ ਤਾਂ ਇੱਕ ਪਾਸੇ ਕਿਹਾ। ਇਸ ਕਰਕੇ ਪ੍ਰਤਾਪ ਤੁਹਾਡਾ ਦੇਖ ਕੇ, ਤੁਹਾਡਾ ਤੇਜ ਪ੍ਰਤਾਪ ਦੇਖ ਕਰਕੇ ਦੁਬਾਰੇ ਬੋਲੇ ਜਮਦੂਤ।
ਜਮ ਦੂਤ ਛੱਡ ਜਾਹੇ,
ਉਹ ਜਿਹੜੇ ਜਮਾਂ ਦੇ ਦੂਤ ਨੰਦਾਸ ਧਰਮਰਾਜ ਦੇ, ਉਹ ਛੱਡ ਜਾਂਦੇ ਹੈ ਵੀ ਹੁਣ ਇਹ ਸਾਡੇ ਕੰਮ ਦਾ ਨਹੀਂ ਰਿਹਾ, ਪਰਮੇਸ਼ੁਰ ਦੀ ਸ਼ਰਨ ਵਿਚ ਆ ਗਿਆ ਹੈ।
ਤੂੰ ਮੇਰੀ ਕਿਰਪਾ ਤੇ ਛੂਟੀ ਹੈ,
ਹੇ ਪਰਮੇਸ਼ੁਰ ਵਾਹਿਗੁਰੂ ਜੀ, ਤੇਰੀ ਕਿਰਪਾ ਨਾਮ ਹੈ ਮਿਹਰ ਦਾ, ਤੇਰੀ ਮਿਹਰ ਤੋਂ ਹੀ ਛੁਟਕਾਰਾ ਹੁੰਦਾ ਹੈ, ਕਰਤਾ ਭੋਗਤਾ ਆਦਿ ਦੇ ਇਹ ਜਿਹੜੇ ਬੰਧਨਾਂ ਤੋਂ ਛੂਟੀ ਹੈ, ਮੁਕਤ ਹੋ ਜਾਈਦਾ, ਤੇਰੀ ਕਿਰਪਾ ਤੋਂ ਬਿਨਾਂ ਨਹੀਂ ਐਸਾ ਹੋ ਸਕਦਾ।
ਬਿਨਸੈ ਅਹਮੀਵ,
ਤੇ ਅਹਮੇਵ ਹੰਕਾਰ ਵੀ ਨਿਸ਼ਚੇ ਕਰਕੇ ਬਿਨਸੈ ਨਾਸ ਹੋ ਜਾਂਦਾ, ਜਾਂ ਫਿਰ ਤੁਮਰੀ ਕਿਰਪਾ ਤੇ ਛੂਟੀ ਹੈ ਬਿਨਸੈ ਅਹਮੇਵ, ਜਦੋਂ ਤੇਰੀ ਕਿਰਪਾ ਦੇ ਨਾਲ ਹੰਕਾਰ ਨਾਸ ਹੋ ਜਾਂਦਾ ਨਾ, ਉਦੋਂ ਜੰਮਣ ਮਰਨ ਤੋਂ ਛੁੱਟ ਜਾਈਦਾ, ਛੁਟਕਾਰਾ ਹੋ ਜਾਂਦਾ ਹੈ।
ਸਰਬ ਕਲਾ ਸਮਰੱਥ ਪ੍ਰਭ,
ਹੇ ਪਰਮੇਸ਼ੁਰ ਵਾਹਿਗੁਰੂ ਜੀ, ਤੂੰ ਸਰਬ ਸਾਰੀਆਂ ਕਲਾ ਸ਼ਕਤੀਆਂ ਕਰਕੇ ਸਮਰੱਥ ਸਰਵ ਸ਼ਕਤੀਮਾਨ ਹੈ।
ਪੂਰੇ ਗੁਰਦੇਵ,
ਪੂਰਨ ਗੁਰਦੇਵ, ਪੂਰਨ ਸਤਿਗੁਰੂ ਦੁਆਰਾ ਤੂੰ ਪ੍ਰਾਪਤ ਹੁੰਦਾ ਹੈ, ਆਪਣੇ ਆਪ ਨਹੀਂ।
ਰਹਾਉ,
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਖੋਜਤ ਖੋਜਤ ਖੋਜਿਆ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ, ਖੋਜਤ ਖੋਜਿਆ ਹੈ ਸ਼ਾਸਤਰਾਂ ਨੂੰ, ਖੋਜਤ ਖੋਜਿਆ ਲੱਭਿਆ ਹੈ ਵੇਦਾਂ ਨੂੰ, ਖੋਜ ਤੇ ਲੱਭਦਿਆਂ ਇਹੀ ਫਿਰ ਖੋਜਿਆ ਹੈ।
ਨਾਮੈ ਬਿਨ ਕੂਰ,
ਬਸ ਇਹੀ ਖੋਜਿਆ ਲੱਭਿਆ ਇਹੀ ਹੈ ਕਿ ਨਾਮ ਤੋਂ ਬਿਨਾਂ ਸਭ ਕੁਛ ਕੂਰ, ਨਾਮ ਝੂਠਦਾ, ਉਹ ਝੂਠ ਦੇ ਵਿੱਚ ਹੀ ਲੱਗਣਾ ਹੁੰਦਾ ਨਾਮ ਤੋਂ ਬਿਨਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂਰ ਗੱਲ ਹੀ ਹੋਚੀਆਂ, ਬਾਕੀ ਹੋਚੀਆਂ ਗੱਲਾਂ ਹਨ।
ਜੀਵਨ ਸੁਖ ਸਭ ਸਾਧ ਸੰਗ,
ਜੀਵਨ ਮੁਕਤੀ ਦਾ ਸਭ ਸਾਰਾ ਸੁਖ ਆਨੰਦ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਵਿਚੋਂ ਹੀ ਪ੍ਰਾਪਤ ਹੁੰਦਾ ਹੈ। ਸਾਧ ਨਾਮ ਨਿਰਮਲਤਾ ਕੇ ਕਰਮ, ਜਿਨ੍ਹਾਂ ਦੇ ਨਿਰਮਲ ਕਰਮ ਹਨ।
ਪ੍ਰਭ ਮਨਸਾ ਪੂਰ,
ਇਸ ਕਰਕੇ ਹੇ ਪ੍ਰਭ ਪਰਮੇਸ਼ਵਰ ਵਾਹਿਗੁਰੂ ਜੀ, ਮੇਰੀ ਸਾਧ ਸੰਗਤ ਦੀ ਪ੍ਰਾਪਤੀ ਜਿਹੜੀ ਹੈ ਨਾ, ਧੂੜੀ ਰੂਪ ਮਨਸਾ ਇੱਛਾ ਪੂਰੀ ਕਰ ਦਿਓ। ਇਹ ਸਾਧ ਸੰਗਤ ਦੀ ਚਰਨ ਧੂੜ ਮੈਨੂੰ ਮਿਲ ਜਾਏ, ਇਹ ਮੇਰੀ ਇੱਛਾ ਹੈ, ਇਹ ਕਿਰਪਾ ਕਰਕੇ ਪੂਰੀ ਕਰ ਦਿਓ।
ਜਿਤ ਜਿਤ ਲਾਭ ਹੋ ਤਿਤ ਤਿਤ ਲੱਗੈ,
ਹੇ ਪਰਮੇਸ਼ਰ ਜੀ, ਹੁਣ ਤੋਂ ਮੈਨੂੰ ਜਿਤ ਜਿਤ ਜਿਸ ਜਿਸ ਪਾਸੇ ਜਿਸ ਵੱਲ ਤਰਫ ਲਾਭ ਲਾਉਣਾ ਕਰੇਗਾ, ਤਿਤ ਤਿਤ ਲੱਗੈ, ਮੈਂ ਤਿਤ ਤਿਤ ਉਸ ਉਸ ਪਾਸੇ ਵੀ ਲੱਗੈ ਲੱਗਣਾ ਕਰਾਂਗਾ। ਭਾਵ ਆਪਣੀ ਬੁੱਧੀ ਦੀ ਸਭ ਸਾਰੀ ਸਿਆਣਪ ਚਤਾਰੀ ਜਿਹੜੀ ਹੈ ਨਾ, ਉਹ ਦੱਸ ਰਹੇ ਨੇ ਸਿਆਣਪ।
ਸਿਆਣਪ ਸਭ ਜਾਲੀ,
ਆਪਣੀ ਬੁੱਧੀ ਦੀ ਸਭ ਸਾਰੀ ਸਿਆਣਪ ਚਤਰਾਈ ਜਾਲੀ ਸਾੜ ਦੇਵਾਂਗਾ। ਕੀ ਕਰਨੀ ਹੈ? ਐਸੀ ਚਤਰਾਈ ਜਿਹੜੀ ਪਰਮੇਸ਼ਵਰ ਤੋਂ ਦੂਰ ਲੈ ਜਾਂਦੀ ਹੈ। ਹੇ ਪ੍ਰਭੂ ਜੀ, ਹੇ ਪਰਮੇਸ਼ਵਰ ਜੀ, ਜੀਵਾਂ ਦੀ ਵਾਸਨਾ ਅਨੁਸਾਰ ਜਿਸ ਪਾਸੇ ਤੂੰ ਲਾਉਂਦਾ ਹੈ, ਉਸੇ ਉਸੇ ਅਨੁਸਾਰ ਕਰਮਾਂ ਕਰਨਾ ਵਿੱਚ ਲੱਗਦੇ ਹੈ। ਬ੍ਰਹਮ ਬੇਤਿਆਂ ਨੇ ਨਾਮ ਦਾ ਅਭਿਆਸ ਕਰਕੇ ਸਿਆਣਪ ਸਭ ਜਾਲੀ, ਆਪਣੀ ਬੁੱਧੀ ਦੀ ਸਿਆਣਪ ਜਿਹੜੀ ਸੀ, ਜਿਹੜੀ ਸਿਆਣਪ ਦੇ ਨਾਲ ਪਰਮੇਸ਼ਵਰ ਤੋਂ ਦੂਰ ਹੋ ਜਾਈਦਾ, ਕਾਹਦੀ ਸਿਆਣਪ ਹੈ, ਉਹ ਜਾਲੀ ਸਾੜ ਦਿੱਤੀ ਹੈ, ਤਿਆਗ ਦਿੱਤੀ ਹੈ।
ਜਤ ਕਤ ਤੁਮ ਭਰਪੂਰ ਹੋ,
ਜਿੱਥੇ ਕਿੱਥੇ ਵੀ ਸੰਸਾਰ ਵਿੱਚ ਤੁਸੀਂ ਮਹਾਰਾਜ ਲਵਾਲਾ ਭਰੇ ਹੋਏ ਹੋ, ਵਿਆਪਕ ਹੋ।
ਮੇਰੇ ਦੀਨ ਦਯਾਲੀ,
ਮੇਰੇ ਵਰਗੇ ਦੀਨ ਗਰੀਬਾਂ ਦੇ ਉੱਤੇ ਦਯਾਲੀ ਨਾਮ, ਮਿਹਰ ਕਰਨ ਵਾਲੇ ਹੋ ਮਹਾਰਾਜ, ਦਇਆ ਕਰਨ ਵਾਲੇ ਹੋ, ਦਇਆ ਦਾ ਘਰ ਹੋ।
ਸਭ ਕਿਛ ਤੁਮ ਤੇ ਮਾਗਨਾ,
ਹੇ ਪਰਮੇਸ਼ਰ ਜੀ, ਅਸੀਂ ਜੋ ਕੁਝ ਵੀ ਪਦਾਰਥ ਹੈ ਉਹ ਤੁਹਾਡੇ ਕੋਲ ਹੀ ਮੰਗਣਾ ਹੋਇਆ। ਧਰਮ ਅਰਥ ਕਾਮ ਮੋਖ ਆਦਿ ਸਭ ਸਾਰਾ ਕੁਛ ਤੁਹਾਡੇ ਕੋਲੋਂ ਹੀ ਅਸੀਂ ਮਹਾਰਾਜ ਮੰਗਣਾ ਜਾਚਨਾ ਕਰਨਾ ਹੁੰਦਾ।
ਵੱਡ ਭਾਗੀ ਪਾਏ,
ਵੱਡੇ ਭਾਗਾਂ ਵਾਲੇ ਇਹ ਦਾਤਾਂ ਜਿਹੜੀਆਂ ਧਰਮ ਅਰਥ ਕਾਮ ਮੋਖ ਦੀਆਂ, ਉਹ ਤੇਰੇ ਜਾਂ ਸਰੂਪ ਨੂੰ ਪਾ ਸਕੀਦਾ ਹੈ, ਵੱਡੇ ਭਾਗਾਂ ਵਾਲੇ ਪਾਉਂਦੇ ਹਨ।
ਨਾਨਕ ਕੀ ਅਰਦਾਸ ਪ੍ਰਭ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪ੍ਰਭ ਪਰਮੇਸ਼ਵਰ ਜੀ, ਤੇ ਸਾਡੇ ਸਾਰੇ ਜਨਾਂ ਦੀ ਤੇਰੇ ਚਰਨਾਂ ਵਿੱਚ ਹੋਈ ਅਰਦਾਸ ਜੋਦੜੀ ਹੈ, ਬੇਨਤੀ ਹੈ।
ਜੀਵਾ ਗੁਣ ਗਾਏ,
ਮੈਂ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ ਹਰ ਵੇਲੇ, ਮੇਰਾ ਜੀਵਾ ਜਿਉਣਾ ਇਹੀ ਹੈ। ਆਖਾਂ ਜੀਵਾ ਬਿਸਰੈ ਮਰ ਜਾਓ, ਇਹ ਜੀਵਨ ਮੈਨੂੰ ਦੇ ਦਿਓ। ਜੀ ਦਾਨ ਦੇ ਭਗਤੀ ਲਾਏ, ਭਗਤੀ ਦੇ ਚ ਲੱਗਣਾ ਹੀ ਜੀ ਦਾਨ ਹੈ, ਇਹ ਮੇਰੇ ਤੇ ਕਿਰਪਾ ਕਰ ਦਿਓ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਹੁਣ ਪਾਵਨ ਸ਼ਬਦ ਉਚਾਰਨ ਕਰਦੇ ਹਾਂ ਜੀ।
ਸਾਧ ਸੰਗਤ ਕੈ ਵਾਸ ਬੈ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਹੇ ਭਾਈ, ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇ ਵਿੱਚ ਵਾਸਵੇ ਨਾਮ ਵਸਣ ਦਾ, ਸਾਧ ਸੰਗਤ ਵਿੱਚ ਵਸਣ ਕਰਕੇ, ਨਿਵਾਸ ਕਰਨ ਕਰਕੇ।
ਕਲਮਲ ਸਭ ਨਸਨਾ,
ਇਹ ਕਲਮਲ ਕਲਵਾਹਟ ਪਾਉਣ ਵਾਲੇ ਜਿਹੜੇ ਵਿਕਾਰ ਨੇ ਉਹ ਨਸ ਜਾਂਦੇ ਨੇ, ਤਿਆਗ ਜਾਣਗੇ ਤੁਹਾਨੂੰ, ਇਸ ਕਰਕੇ ਸਾਧ ਸੰਗਤ ਦਾ ਵੱਡਾ ਪ੍ਰਤਾਪ ਹੈ।
ਕਲਮਲ ਸਭ ਨਸਨਾ,
ਤੇ ਕਲਵਾਹਟ ਪਾਉਣ ਵਾਲੇ ਜਿਹੜੇ ਕਾਮ ਕ੍ਰੋਧ ਆਦਿ ਨੇ, ਇਹ ਕਲਮਲ ਪਾਪ ਸਭ ਨਸਣਾ ਨਾਮ ਨਸ ਜਾਣਦਾ ਹੈ। ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ, ਨਸਣਾ, ਨਸਣ ਤੋਂ ਪਾਪ ਹੈ, ਨਸਣਾ ਜਿਹੜੀਆਂ ਨਸਾਂ ਹੁੰਦੀਆਂ ਨਾੜਾਂ, ਇਸ ਕਰਕੇ ਨਸਣਾ ਕਹਿਣਾ ਇਸਨੂੰ। ਹਾਂਜੀ,
ਪ੍ਰਭ ਸੀਤੀ ਰੰਗ ਰਾਤਿਆ,
ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਚ ਰੰਗੇ ਜਾਂਦੇ ਨੇ, ਜਿਨ੍ਹਾਂ ਦੇ ਮਨ ਉਸ ਪਰਮੇਸ਼ਰ ਦੇ ਨਾਲ ਰੰਗ ਪ੍ਰੇਮ ਵਿੱਚ ਰਾਤਿਆ ਰੰਗੇ ਜਾਈਦਾ, ਤੇ ਜਾਂ ਫਿਰ ਪ੍ਰਭ ਸੇਤੀ ਰੰਗ ਰਾਤਿਆਂ, ਜਿਨ੍ਹਾਂ ਦਾ ਪਰਮੇਸ਼ਰ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਨਾਲ ਮਨ ਰਤਿਆ ਗਿਆ, ਰੰਗੇ ਗਏ ਹਨ।
ਤਾਤੇ ਗਰਭ ਨਾ ਗ੍ਰਸਨਾ,
ਬਸ ਉਹ ਫਿਰ ਮਾਤਾ ਦੇ ਗਰਭ ਦੇ ਵਿੱਚ ਗ੍ਰਸੇ ਨਹੀਂ ਜਾਣਗੇ, ਪਕੜੇ ਨਹੀਂ ਜਾਣਗੇ, ਜਮਣ ਮਰਨ ਚ ਨਹੀਂ ਆਉਣਗੇ।
ਨਾਮ ਕਹਿਤ ਗੋਵਿੰਦ ਕਾ,
ਪਰਮੇਸ਼ਰ ਵਾਹਿਗੁਰੂ ਦਾ ਨਾਮ ਕਹਿਣ ਦੇ ਨਾਲ
ਸੂਚੀ ਭਈ ਰਸਨਾ,
ਨਾਮ ਕਹਿਣ ਤੋਂ ਭਾਵ ਹੈ ਵੀ ਨਾਮ ਜਪਣ ਦੇ ਨਾਲ ਸੂਚੀ ਭਈ ਰਸਨਾ। ਇਹ ਜੀਵ ਹੈ ਜਿਹੜੀ ਹਰ ਵਕਤ ਥੁੱਕ ਦੇ ਨਾਲ ਲਿਬੜੀ ਹੋ ਰਹਿੰਦੀ ਹੈ, ਇਹ ਹਰ ਵੇਲੇ ਅਪਵਿੱਤਰ ਹੀ ਹੈ, ਝੂਠ ਬੋਲਣ ਕਰਕੇ ਹਰ ਵਕਤ ਮੈਲੀ ਰਹਿੰਦੀ ਹੈ। ਕਹਿੰਦੇ ਸੂਚੀ ਕਦੋਂ ਹੁੰਦੀ ਹੈ? ਨਾਮ ਕਹਿਤ ਗੋਬਿੰਦ ਕਾ, ਜੋ ਪਰਮੇਸ਼ਵਰ ਦਾ ਨਾਮ ਜਪਦੀ ਹੈ। ਸਾ ਰਸਨਾ ਤਨ ਤਨ ਹੈ ਮੇਰੀ ਜਿੰਦੜੀ ਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ, ਉਹ ਤਨਤਾ ਦੇ ਯੋਗ ਹੋ ਜਾਂਦੀ ਹੈ ਰਸਨਾ।
ਮਨ ਤਨ ਨਿਰਮਲ ਹੋਈ ਹੈ,
ਇਹ ਕੱਲੀ ਰਸਨਾ ਹੀ ਨਹੀਂ ਤੇ ਕਹਿੰਦੇ ਮਨ ਵੀ ਤਨ ਵੀ ਇਹ ਵੀ ਸ਼ੁੱਧ ਹੋ ਜਾਂਦਾ ਹੈ, ਤੇ ਇਹ ਨਾਮ ਦਾ ਪ੍ਰਤਾਪ ਹੈ।
ਗੁਰ ਕਾ ਜਪ ਜਪਨਾ,
ਗੁਰ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਜਾਪ ਗੁਰ ਮੰਤਰ ਹੈ, ਵਾਹਿਗੁਰੂ ਮੰਤਰ ਜਪਣਾ, ਜਪਣ ਦੇ ਨਾਲ ਮਨ ਜਿਹੜਾ ਉਹ ਹਿਰਦਾ ਉਹ ਤਾਂ ਬਾਸ਼ਨਾਵਾਂ ਤੋਂ ਸ਼ੁੱਧ ਹੋ ਜਾਂਦਾ, ਤਨ ਸਰੀਰ ਹੈ ਜਿਹੜਾ ਵਿਕਾਰਾਂ ਤੋਂ, ਵਿਕਾਰਾਂ ਦੀ ਤਪਸ਼ ਤੋਂ ਰਹਿਤ ਹੋ ਜਾਂਦਾ, ਨਿਰਮਲ ਉਜਲ ਹੋ ਗਿਆ ਹੈ, ਇਹ ਨਾਮ ਦਾ ਪ੍ਰਤਾਪ ਹੈ।
ਗੁਰ ਕਾ ਜਪ ਜਪਨਾ,
ਗੁਰੂ ਸਾਹਿਬ ਜੀ ਦਾ ਜਾਪ ਜਿਹੜਾ ਹੈ ਉਹ ਜਪਣ ਕਰਕੇ, ਇਹ ਗੁਰਮੰਤਰ ਦੇ ਜਾਪ ਦੁਆਰੇ ਬੋਲੋ ਜੀ ਸਾਰੇ ਇਕੱਠਾ।
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ,
ਜਦੋਂ ਗੁਰ ਸਤਿਗੁਰੂ ਜੀ ਦਾ ਜਾਪ ਗੁਰਮੰਤਰ ਜਪਣਾ ਜਪਣਾ ਕਰਦਾ ਜਗਿਆਸੂ ਜਨ ਜਾਂ ਜਿਨ੍ਹਾਂ ਨੇ ਜਪਿਆ ਹੈ, ਜਪਣ ਦੇ ਨਾਲ ਕੀ ਹੁੰਦਾ ਹੈ? ਮਨ ਹਿਰਦਾ ਵਾਸ਼ਨਾਵਾਂ ਤੋਂ, ਤਨ ਸਰੀਰ ਵਿਕਾਰਾਂ ਤੋਂ ਰਹਿਤ ਹੋ ਜਾਂਦਾ, ਨਿਰਮਲ ਉਜਰ ਹੋ ਗਿਆ ਹੈ ਜਿਨ੍ਹਾਂ ਨੇ ਵੀ ਜਪਿਆ ਹੈ।
ਰਹਾਓ
ਹਸਤਾਈ ਦੇ ਕੇ ਫਰਮਾਉਂਦੇ ਨੇ,
ਹਰ ਰਸ ਚਾਖਤ ਧਰਾਪਿਆ,
ਹਰ ਪਰਮੇਸ਼ਰ ਦੇ ਨਾਮ ਰਸ ਨੂੰ ਜਿਨ੍ਹਾਂ ਨੇ ਚਾਖਤ ਚਖਦਿਆਂ ਤੇ ਪਾਪ ਕੀ ਇਸ ਆਨੰਦ ਨੂੰ ਲੈਂਦਿਆਂ ਤੇ ਜਿਹੜਾ ਮਨ ਹੈ ਉਹ ਤ੍ਰਾਪਿਆ ਰੱਜ ਗਿਆ ਹੈ, ਸੰਤੁਸ਼ਟ ਹੋ ਜਾਂਦਾ ਹੈ।
ਮਨ ਰਸ ਲੈ ਹਸਨਾ,
ਜਿਹੜਾ ਸੰਤੋਖਵਾਨ ਹੋ ਕਰਕੇ ਜਿਹੜਾ ਮਨ ਹੈ ਉਹ ਤ੍ਰਿਪਤ ਹੋ ਗਿਆ, ਮਨ ਹਿਰਦਾ ਨਾਮ ਦਾ ਰਸ ਸਵਾਦ ਲੈ ਕੇ ਫਿਰ ਹੱਸਣਾ, ਇਹ ਭਾਵ ਕੀ ਹੈ ਵੀ ਪ੍ਰਸੰਨ ਹੋ ਜਾਂਦਾ ਹੈ, ਹੱਸਣਾ ਥੋੜਾ ਜਾ ਕੱਸ ਕੇ ਬੋਲਣਾ ਜੇ।
ਬੁੱਧ ਪ੍ਰਗਾਸ ਪ੍ਰਗਟ ਭਈ,
ਤੇ ਵਿਸ਼ੇ ਜਿਹੜੀ ਵਿਸ਼ੇ ਵਿਛਾਣੀ ਬੁੱਧੀ ਸੀ ਉਹ ਤਾਂ ਨਾਸ ਹੋ ਗਈ, ਆਤਮਾ ਦੇ ਪ੍ਰਗਾਸ ਜਾਣਨ ਵਾਲੀ ਆਤਮ ਵਿਛਾਣੀ ਬੁੱਧੀ ਜਿਹੜੀ ਸੀ ਉਹ ਪ੍ਰਗਟ ਭਈ ਹੋ ਆਈ ਹੈ, ਇਸ ਕਰਕੇ
ਉਲਟ ਕਮਲ ਬਿਗਾਸਨਾ,
ਬਿਗਾਸਨਾ ਬਾਬਾ ਅਗੇਤਰ ਕਰ ਲੈਣਾ ਥੋੜਾ ਜਾ, ਜਿਹੜੀ ਬਿਗ ਸਨਾ ਐਨਾ ਬਣ ਜਾਵੇ, ਤੇ ਬਾਬਾ ਜਿਹੜੇ ਅਗੇਤਰ ਕੀਤਾ ਤਾਂ ਬਿਗਸਨਾ ਹੋ ਗਿਆ, ਹਿਰਦਾ ਰੂਪੀ ਜਿਹੜਾ ਸਾਸ ਜੀ ਪੁੱਠਾ ਕਮਲ ਹੈ ਜਿਵੇਂ, ਤੇ ਕਮਲ ਦੀ ਨਿਆਈਆਂ ਹਿਰਦਾ ਇਹ ਮੁੱਦਾ ਹੈ ਜਿਹਦੇ ਵਿੱਚ ਅੰਮ੍ਰਿਤ ਰਸ ਪੈਂਦਾ ਨਹੀਂ, ਜਠਰਾਗਨੀ ਦੇ ਪੈ ਕੇ ਜਿਹੜੀ ਰਸ ਧਾਤੂ ਹੈ ਦਸਮ ਦੁਆਰ ਚੋਂ ਡਿੱਗਦੀ ਹੈ ਉਹ ਖਤਮ ਹੋ ਜਾਂਦੀ ਹੈ, ਤੇ ਹਿਰਦਾ ਰੂਪੀ ਕਮਲ ਉਲਟ ਜਿਹੜਾ ਪੁੱਠਾ ਹੋਇਆ ਸੀ ਉਹ ਸਤਿਗੁਰੂ ਦੇ ਸਨਮੁਖ ਹੋਣ ਰੂਪੀ ਸਿੱਧਾ ਹੋ ਗਿਆ, ਬਿਗਸਣਾ ਪ੍ਰਸੰਨਤਾ ਦੇ ਸਹਿਤ ਹੋ ਗਿਆ ਹੈ, ਤੇ ਇਸ ਕਰਕੇ ਹਿਰਦਾ ਪਹਿਲਾਂ ਸੰਸਕਾਰਾਂ ਜਿਹੜੀ ਸੰਸਾਰਾਕਾਰ ਵਿਰਤੀ ਕਰਕੇ ਉਲਟਾ ਹੋਇਆ ਵਾ ਸੀ, ਹੁਣ ਸਿਮਰਨ ਵਾਹਿਗੁਰੂ ਦਾ ਹੋਇਆ, ਸਿਮਰਨ ਰੂਪੀ ਸੂਰ ਚੜ ਗਿਆ, ਤਾਂ ਤੇ ਕਰਨਾ ਮੈਤਰੀ ਮੁੱਦਤਾ ਪੇਖਿਆ, ਇਹ ਪੰਖੜੀਆਂ ਖਿਡਾਈਆਂ ਜੇ ਕਮਲ ਦੀਆਂ ਪੰਖੜੀਆਂ ਹੁੰਦੀਆਂ ਹਨ, ਇਹ ਹਿਰਦੇ ਦੀਆਂ ਪੰਖੜੀਆਂ ਸਮਝਣੀਆਂ।
ਸ਼ੀਤਲ ਸ਼ਾਂਤ ਸੰਤੋਖ ਹੋਏ,
ਸਾਡਾ ਚਿੱਤ ਵਿਕਾਰਾਂ ਦੀ ਤਪਸ਼ ਵੱਲੋਂ ਸ਼ੀਤਲ ਠੰਡਾ ਹੋ ਗਿਆ, ਸਭ ਵਾਸ਼ਨਾ ਦੀ ਨਿਮਿਰਤੀ ਰੂਪ ਤੇ ਸ਼ਾਂਤ ਸ਼ਾਂਤੀ ਪ੍ਰਾਪਤ ਹੋ ਗਈ ਹੈ।
ਸਭ ਬੂਜੀ ਤ੍ਰਿਸ਼ਨਾ,
ਸਭ ਨਾਮ ਸਾਰੀ ਦੇ ਸਾਰੀ ਜਿਹੜੀ ਤ੍ਰਿਸ਼ਨਾ ਹੈ ਉਹ ਬੂਜੀ ਬੁਝ ਗਈ, ਇਹਨੂੰ ਪੋਲਾ ਹੀ ਪਾਠ ਕਰਨਾ ਹੈ ਭਾਈ, ਤੇ ਇਸ ਪ੍ਰਕਾਰ ਇਹ ਤ੍ਰਿਸ਼ਨਾ ਜਿਹੜੀ ਹੈ ਉਹ ਬੁਝ ਗਈ ਹੈ, ਤੇ ਪਰਮੇਸ਼ਰ ਵਾਹਿਗੁਰੂ ਦੀ ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਐਸਾ ਕਥਨ ਕੀਤਾ ਹੈ। ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦਿਆਂ ਤੇ ਰਸਨਾ ਜਿਹੜੀ ਹੈ ਜਿੱਥੇ ਤਨ ਕਿਹਾ ਪਿੱਛੇ ਉੱਥੇ ਭਾਈ ਸਾਰੀ ਤ੍ਰਿਸ਼ਨਾ ਜਿਹੜੀ ਬੁਝ ਜਾਂਦੀ ਹੈ, ਜਿਵੇਂ ਅੱਗ ਬੁਝ ਜਾਏ ਚੁੱਲ੍ਹੇ ਦੇ ਵਿੱਚੋਂ, ਇਉਂ ਤ੍ਰਿਸ਼ਨਾ ਬੁਝ ਜਾਂਦੀ ਹੈ ਖਾਣ ਪੀਣ ਭੋਗਣ ਦੀ, ਆਤ੍ਰਿਪਤੀ ਜਿਹੜੀ ਸੀ ਉਹ ਨਹੀਂ ਰਹਿੰਦੀ ਹੈ।
ਦਹ ਦਿਸ ਧਾਵਤ ਮਿਟ ਗਈ,
ਤੇ ਦਸੋ ਦਿਸ਼ਾ ਦੇ ਵਿੱਚ ਧਾਵਤ ਨਾਮ ਦੌੜਨ ਦਾ ਜਿਹੜਾ ਦੌੜਨਾ ਸੀ ਦਸੋ ਦਿਸ਼ਾ ਵਿੱਚ, ਉਹ ਹੁਣ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਸੀ ਜਾਂ ਦਸੇ ਇੰਦਰੀਆਂ ਦੇ ਵਿਸ਼ਿਆਂ ਵੱਲ ਮਨ ਦੀ ਜਿਹੜੀ ਧਾਵਤ ਦੌੜ ਸੀ ਭੱਜ ਸੀ ਨੱਠ ਭੱਜ ਸੀ, ਇਹ ਸਾਰੇ ਕਸ਼ਟ ਮਿਟ ਗਏ ਕਿਉਂਕਿ ਹੁਣ
ਨਿਰਮਲ ਥਾਨ ਬਸਣਾ,
ਕਿ ਹੁਣ ਅਸੀਂ ਨਿਰਮਲ ਉੱਜਲ ਸਾਧ ਸੰਗਤ ਰੂਪੀ ਥਾਨ ਅਸਥਾਨ ਵਿੱਚ ਬਸਣਾ ਬਸਣਾ ਕੀਤਾ। ਜਦੋਂ ਅੰਤਸ਼ਕਰਨ ਰੂਪੀ ਥਾਂ ਨਿਰਮਲ ਹੋ ਗਿਆ ਤਦੋਂ ਇਹਦੇ ਵਿੱਚੋਂ ਭਗਤੀ ਰੂਪੀ ਬਸਣਾ ਮਹਿਕ ਆਉਣ ਲੱਗ ਗਈ, ਵਾਸ਼ਨਾ ਤੋਂ ਵਾਪਸ ਸਮਝਣਾ ਤੇ ਨਾਮ ਦੀ ਮਹਿਕ ਆਉਣ ਲੱਗ ਜਾਂਦੀ ਹੈ।
ਰਾਖਣ ਹਾਰ ਹੈ ਰਾਖਿਆ,
ਹੇ ਭਾਈ ਰਾਖਣ ਹਾਰ ਹੈ ਰੱਖਿਆ ਕਰਨ ਵਾਲੇ, ਪਰਮੇਸ਼ੁਰ ਨੇ ਕਿਰਪਾ ਕਰਕੇ ਸਾਨੂੰ ਵਿਕਾਰਾਂ ਤੋਂ ਬਚਾ ਕੇ ਰਾਖਿਆ ਰੱਖਣਾ ਕੀਤਾ ਹੈ, ਰੱਖ ਲਿਆ ਹੈ।
ਭਾਈ ਭਰਮ ਭਸਨਾ,
ਤੇ ਜਿਹੜੇ ਪੰਜ ਪ੍ਰਕਾਰ ਦਾ ਭਰਮ ਸੀ ਉਹ ਭਸਨਾ ਨਾਮ ਸਵਾਦ ਹੈ, ਸਵਾਹ ਹੀ ਹੋ ਗਈ ਉਹਨਾਂ ਦੀ, ਭਾਵ ਕਿ ਇਹ ਨਿਵਿਰਤ ਹੋ ਗਏ। ਭੇਦ ਪਰਮ ਕਰਤੱਤ ਪਰਮ ਪੁਨਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪਰਮ ਪੰਚੋ ਪਰਮ ਸੰਸਾਰ, ਇਹ ਸਾਰੇ ਪਰਮ ਜਿਹੜੇ ਨਾਸ ਹੋ ਗਏ।
ਨਾਮ ਨਿਧਾਨ ਨਾਨਕ ਸੁਖੀ,
ਸਤਿਗੁਰੂ ਜੀ ਕਥਨ ਕਰਦੇ ਹੋਏ ਜਦੋਂ ਸਾਧ ਸੰਗਤ ਦੀ ਕਿਰਪਾ ਹੁੰਦੀ ਹੈ ਨਾਮ ਦਾ ਨਿਧਾਨ ਖਜ਼ਾਨਾ ਪਾ ਕੇ ਸੁਖੀ ਹੋ ਜਾਈਦਾ।
ਪੇਖ ਸਾਧ ਦਰਸ਼ਨ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਸਾਧ ਨਾਮ ਨਿਰਮਲਤਾ ਕੇ ਕਰਮ, ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੇ ਦਰਸ਼ਨਾਂ ਦੀਦਾਰ ਨੂੰ ਪੇਖ ਵੇਖ ਕੇ ਨਾਮ ਦਾ ਨਿਧਾਨ ਖਜ਼ਾਨਾ ਪ੍ਰਾਪਤ ਹੋ ਜਾਂਦਾ ਤੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਕੇ ਸੁਖੀ ਹੋ ਜਾਈਦਾ। ਇਸ ਪ੍ਰਕਾਰ ਸੁਖ ਪ੍ਰਾਪਤ ਹੁੰਦਾ ਹੈ, ਸਦੀਵ ਕਾਲ ਦਾ ਜਿਹੜਾ ਸੁਖ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਪਾਵਨ ਸ਼ਬਦ ਉਚਾਰਨ ਕਰਦੇ ਹਨ ਜੀ।
ਪਾਣੀ ਪੱਖਾ ਪੀਸ ਦਾਸ ਕੈ,
ਹੇ ਭਾਈ ਪਰਮੇਸ਼ੁਰ ਦੇ ਜਿਹੜੇ ਦਾਸ ਸੇਵਕ ਤੇ ਉਹਨਾਂ ਦਾਸ ਸੇਵਕਾਂ ਕਹਿ ਦੇ ਘਰ ਦਾ ਪਾਣੀ ਢੋਇਆ ਕਰ, ਗਰਮੀ ਦੀ ਰੁੱਤ ਵਿੱਚ ਪੱਖਾ ਚੱਲਿਆ ਕਰ ਅਤੇ ਲੰਗਰ ਵਾਸਤੇ ਚੱਕੀ ਵਿੱਚ ਆਟਾ ਦਾਣੇ ਪਾ ਕੇ ਪੀਸ ਕੇ ਤਿਆਰ ਕਰਿਆ ਕਰ, ਫੇਰ ਕੀ ਹੋਏਗਾ ਦਸ ਦਿਨ।
ਤਬ ਹੋਏ ਨਿਹਾਲ,
ਤਾਂ ਤੂੰ ਨਿਹਾਲ ਆਨੰਦ ਪ੍ਰਸੰਨ ਹੋਵੇਗਾ। ਇਸ ਕਰਕੇ ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ, ਤੇ ਇਸ ਪ੍ਰਕਾਰ ਦਾ ਹੈ ਇਹ। ਜਾਂ ਪ੍ਰੇਮ ਰੂਪੀ ਪਾਣੀ ਭਰਿਆ ਕਰ, ਇਹੀ ਢੋਣਾ ਵੀ ਪ੍ਰੇਮ ਗਾਹਾਂ ਵਰਤਾਉਣਾ ਵਾਹਿਗੁਰੂ ਦਾ, ਸਾਧ ਸੰਗਤ ਦਾ ਪੱਖ ਲੈਣ ਰੂਪੀ ਪੱਖਾ ਚੱਲਣਾ, ਫਿਰ ਸਾਧ ਸੰਗਤ ਦੇ ਵਿੱਚ ਮਿਲ ਕੇ ਜਿਹੜੀਆਂ ਸਥੂਲ ਵਾਸ਼ਨਾਵਾਂ ਹਨ ਉਹਨਾਂ ਵਾਸ਼ਨਾ ਰੂਪ ਦਾਣਿਆਂ ਨੂੰ ਸਰਵਣ ਰੂਪੀ ਚੱਕੀ ਦੇ ਵਿੱਚ ਪੀਸਣਾ ਕਰਨਾ, ਜਾਂ ਸੂਖਮ ਵਾਸ਼ਨਾ ਨੂੰ ਸੂਖਮ ਵਾਸ਼ਨਾ ਰੂਪੀ ਦਾਣਿਆਂ ਦਾਣਿਆਂ ਨੂੰ ਮੰਨਣ ਕਰਨ ਰੂਪ ਚੱਕੀ ਦੇ ਵਿੱਚ ਪੀਸਣਾ ਹੈ। ਵਿਪਰਜੇ ਬੁੱਧੀ ਜਿਹੜੀ ਹੈ, ਵਿਪਰਜੇ ਬੁੱਧੀ ਰੂਪੀ ਦਾਣਿਆਂ ਨੂੰ ਨਿਧਿਆਸਨ ਰੂਪੀ ਚੱਕੀ ਵਿੱਚ ਪੀਸਣਾ ਹੈ। ਤਾਂ ਇਸ ਪ੍ਰਕਾਰ ਇਹ ਪੀਸਣਾ ਕਰ, ਫੇਰ ਕੀ ਹੋਏਗਾ, ਤਾਂ ਤੂੰ ਨਿਹਾਲ ਪ੍ਰਸੰਨ ਆਨੰਦਿਤ ਹੋਏਗਾ।
ਰਾਜ ਮਿਲਖ ਸਿਕਦਾਰੀ,
ਰਾਜ ਦੁਨੀਆਂ ਦੀਆਂ ਹਕੂਮਤਾਂ ਤੇ ਮਿਲਖ ਨਾਮ ਜੰਗੀਰਦਾਰੀਆਂ ਦਾ, ਇਹ ਸਾਰੀਆਂ ਸਿਕਦਾਰੀਆਂ ਸਰਦਾਰੀਆਂ ਆਦਿ ਜੋ ਵੀ ਹੈ।
ਅਗਨੀ ਮਹ ਜਾਲ,
ਨਾਮ ਅਭਿਆਸ ਰੂਪੀ ਅਗਨੀ ਦੇ ਵਿੱਚ ਜਾਲ ਸਾੜਨਾ ਕਰ ਇਹਨਾਂ ਨੂੰ।
ਸੰਤ ਜਨਾ ਕਾ ਸ਼ੋਹਰਾ,
ਜੋ ਸੰਤ ਸ਼ਾਂਤ ਚਿਤ ਮਹਾਤਮਾ ਜਨਾਂ ਦਾ ਸ਼ੋਹਰਾ ਨਿੱਕਾ ਦਾਸ ਹੈ, ਜਿਹੜਾ ਬਹੁਤ ਅਜੇ ਥੋੜੇ ਸਮੇਂ ਤੋਂ ਹੀ ਸੇਵਾ ਕਰਨ ਲੱਗਿਆ, ਜਾਂ ਛੋਟੀ ਉਮਰ ਦਾ ਹੈ ਜਾਂ ਛੋਟਾ ਦਾਸ ਹੈ।
ਤਿਸ ਚਰਨੀ ਲਾਗ,
ਉਹਦੇ ਵੀ ਚਰਨੀ ਲਾਗ ਇੰਨੀ ਨਿਮਰਤਾ ਧਾਰਨ ਕਰ ਲੈ ਤਾਂ ਤੈਨੂੰ ਕੁਝ ਪ੍ਰਾਪਤ ਹੋਵੇਗਾ।
ਮਾਇਆ ਧਾਰੀ ਛਤਰਪਤ,
ਜੋ ਮਾਇਆ ਧਾਰੀ ਛਤਰਪਤ ਚੱਕਰਵਰਤੀ ਬਾਦਸ਼ਾਹ ਹਨ,
ਤਿੰਨ ਛੋਡੋ ਤਿਆਗ,
ਉਹਨਾਂ ਦੀ ਕੁਸੰਗਤ ਨੂੰ ਤਿਆਗ ਦੇ, ਛੋਡੋ ਛੱਡਣਾ ਕਰ, ਤਿਆਗ ਤਿਆਗੀ ਹੋ ਕੇ ਦਿਲੋਂ ਭੁਲਾ ਛੱਡ ਉਹਨਾਂ ਨੂੰ,
ਰਹਾਓ
ਤੇ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਸੰਤਨ ਕਾ ਦਾਨਾ ਰੁਖਾ,
ਤੇ ਸ਼ਾਂਤ ਸ਼ਾਂਤ ਆਤਮਾ ਜਿਹੜੇ ਮਹਾਤਮਾ ਜਨ ਉਹਨਾਂ ਦਾ ਰੁੱਖਾ ਦਾਣਾ ਅਨਾਜ ਪਾਵਾ, ਰੁੱਖਾ ਮਿੱਸਾ ਜਿਹੜਾ ਭੋਜਨ ਹੈ ਉਹ ਵੀ।
ਸੋ ਸਰਬ ਨਿਧਾਨ,
ਉਹ ਤਾਂ ਸਾਰੇ ਨਿਧਾਨ ਖਜ਼ਾਨੇ ਨੇ, ਉਹਦੇ ਵਿੱਚ ਵੀ ਇਹ ਸਮਝ ਲੈ। ਸੁੱਖਾਂ ਦਾ ਖਜ਼ਾਨਾ ਉਹਦੇ ਵਿੱਚ। ਉਹ ਸਰਬ ਸਾਰੇ ਨਿਦਾਨ ਖਜ਼ਾਨਿਆਂ ਦਾ ਘਰ ਹੀ ਹੈ।
ਗ੍ਰਹਿ ਸਾਕਤ ਛੱਤੀਹ ਪ੍ਰਕਾਰ,
ਸਾਕਤ ਕਠੋਰ ਚਿੱਤ ਜਾਂ ਪਤਤ ਪੁਰਖਾਂ ਦੇ ਗ੍ਰਹਿ ਘਰ ਦੇ ਵਿੱਚ ਭਾਵੇਂ ਖੱਟ ਰਸ ਮਿੱਠੇ ਆਦਿ 36 ਪ੍ਰਕਾਰ ਦੇ ਭੋਜਨ ਕਿਉਂ ਨਾ ਹੋਣ। ਉਹ ਸਾਰੇ ਜਿਹੜੇ ਹਨ ਦੱਸਦੇ
ਨੇ ਬਿਖੂ ਸਮਾਨ,
ਉਹ ਤਾਂ ਜ਼ਹਿਰ ਦੇ ਬਰਾਬਰ ਸਮਝਣੇ। ਉਹ ਪਤਤ ਪੁਰਸ਼ ਜਿਹੜੇ ਨੇ ਤੇ ਉਹ ਪਤਤ ਪੁਰਸ਼ ਵਿਓਹ ਰੂਪੀ ਮਾਇਆ ਦੇ ਵਿੱਚ ਹੀ ਸਮਾਨ ਸਮਾ ਗਏ ਹਨ। ਜਿਵੇਂ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਚੋਂ ਦੁੱਧ ਵਗਦਾ ਵਿਖਾਇਆ ਮਹਾਰਾਜ ਨੇ। ਮਲਕ ਭਾਗੋ ਦੇ ਜਿਹੜੇ ਸੀ ਉਹ 36 ਪ੍ਰਕਾਰ ਦੇ ਭੋਜਨ ਵਿਕਾਰ ਦਿਖਾ ਦਿੱਤੇ, ਲਹੂ ਨੂੰ ਚੁੜਿਆ ਹੋਇਆ ਲੋਕਾਂ ਨੂੰ ਦਿਖਾ ਦਿੱਤਾ। ਇਸ ਕਰਕੇ ਨਾਮ ਦਾ ਹੀ ਪ੍ਰਤਾਪ ਦੱਸਿਆ ਜਾਵੇ ਇਹ ਵੀ ਸੰਤ ਜਨ ਨਾਮ ਜਪਦੇ ਉਹਨਾਂ ਦੇ ਰੁੱਖਾ ਭੋਜਨ ਵੀ 36 ਪ੍ਰਕਾਰ ਦੇ, ਜਿਵੇਂ ਮਰਦਾਨੇ ਨੂੰ 36 ਪ੍ਰਕਾਰ ਦੇ ਭੋਜਨਾਂ ਦਾ ਆਨੰਦ ਕੋਧਰੇ ਦੀ ਰੋਟੀ ਵਿੱਚੋਂ ਮਹਾਰਾਜ ਸਾਹਿਬ ਨੇ ਖੜਵਾ ਕੇ ਉਹਨੂੰ ਆਨੰਦ ਪ੍ਰਾਪਤ ਕਰਾ ਦਿੱਤਾ ਸੀ।
ਭਗਤ ਜਨਾ ਕਾ ਲੂਗਰਾ,
ਤੇ ਭਗਤ ਜਨ ਜਿਹੜੇ ਤੇ ਉਹਨਾਂ ਦਾ ਲੂਗਰਾ, ਲੂਆਂ ਦਾ ਬਣਿਆ ਹੋਇਆ ਜਿਹੜਾ ਕੰਬਲ ਹੈ, ਫਟਿਆ ਹੋਇਆ ਵਸਤਰ, ਤੇ ਉਹ ਜਿਹੜਾ ਹੈ
ਓੜ ਨਗਨ ਨਾ ਹੋਏ,
ਤੇ ਉਹਨੂੰ ਓੜ ਪਹਿਨ ਕੇ ਸੰਸਾਰ ਵਿੱਚ ਕਾਮ ਆਦਿਕ ਵਿਕਾਰਾਂ ਵੱਲੋਂ ਬੇਪਤ ਤਾਂ ਨਹੀਂ ਹੁੰਦਾ, ਕਾਮ ਆਦਿਕਾਂ ਵੱਲੋਂ ਨੰਗਾ ਨਹੀਂ ਹੁੰਦਾ, ਅਪਮਾਨ ਨਹੀਂ ਹੁੰਦਾ ਜਮਦੂਤਾਂ ਦੇ ਸਾਹਮਣੇ, ਤੇ ਜਾਂ ਧਰਮਰਾਜ ਦੇ ਜਿੱਥੇ ਨੰਗਾ ਦੋਜਕ ਚੱਲਿਆ ਜਿੱਥੇ ਕਿਹਾ ਉੱਥੇ ਨੀ ਬੇਪਤ ਨਹੀਂ ਹੋਈਦਾ, ਓੜ ਨਗਨ ਨਾ ਹੋਏ। ਤੇ ਅੱਗੇ ਦੱਸਦੇ ਨੇ
ਸਾਕਤ ਸਿਰ ਪਾਉ ਰੇਸ਼ਮੀ,
ਜਿਹੜਾ ਸਾਕਤ ਪੁਰਸ਼ ਹੈ ਉਹ ਭਾਵੇਂ ਰੇਸ਼ਮ ਦੇ ਵਸਤਰ ਕਿਉਂ ਨਾ ਪਹਿਨਦਾ ਹੋਵੇ, ਤੇ ਜਿਵੇਂ ਬੇਸਵਾ ਹੈ ਤੇ ਉਹ ਭਾਵੇਂ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਵੇ ਕਿਸ ਅਰਥ ਨਾ ਹੋ, ਸਾਕਤ ਕਠੋਰ ਚਿੱਤ ਭਾਵੇਂ ਰੇਸ਼ਮ ਦੇ ਵਸਤਰ ਪਹਿਨ ਲਵੇ, ਇਹ ਪਹਿਨਣ ਦੇ ਨਾਲ ਵੀ
ਪਹਿਰਤ ਪਤ ਖੋਈ,
ਤੇ ਪਹਿਨ ਦੇ ਨਾਲ ਵੀ ਪਤ ਇੱਜ਼ਤ ਖੋਈ ਗਈ ਹੈ, ਇੱਜ਼ਤ ਬਰਬਾਦ ਹੈ ਉਹਨਾਂ ਦੇ।
ਸਾਕਤ ਸਿਓ ਮੁਖ ਜੋੜੇ ਹੈ,
ਸਾਕਤ ਕਠੋਰ ਚਿੱਤ ਪਤਤ ਪੁਰਸ਼ਾਂ ਦੇ ਸਿਓ ਨਾਲ ਮੂੰਹ ਜੋੜਨਾ, ਪਾਪ ਕਿ ਉਹਨਾਂ ਦਾ ਮੇਲ ਜੋਲ ਰੱਖਣਾ, ਇਹ ਮੂੰਹ ਜੋੜਨਾ ਹੈ। ਤੇ ਇਸ ਕਰਕੇ ਮੇਲ ਜੋਲ ਰੱਖਣ ਨਾਲ ਜ਼ਿੰਦਗੀ ਦੇ ਰਸਤੇ ਵਿੱਚ ਸਾਕਤ ਸਿਓਮੁਖ ਜੋੜੀ ਹੈ, ਅੱਗੇ ਦੱਸ ਜਾਂ ਹਰੀ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਵਿੱਚ ਫਿਰ
ਅੱਧ ਵਿੱਚੋਂ ਟੁੱਟੇ,
ਉਹ ਮੇਲ ਜੋਲ ਰੱਖਣ ਵੀ ਜ਼ਿੰਦਗੀ ਦੇ ਰਸਤੇ ਵਿੱਚ ਜਾਂ ਵਾਹਿਗੁਰੂ ਦੇ ਪ੍ਰਾਪਤੀ ਦੇ ਰਸਤੇ ਵਿੱਚ ਅੱਧ ਵਿੱਚੋਂ ਹੀ ਟੁੱਟੇ, ਟੁੱਟ ਜਾਈਦਾ, ਸਿਰੇ ਨਹੀਂ ਲੱਗ ਸਕਦਾ ਹੈ।
ਹਰ ਜਨ ਕੀ ਸੇਵਾ ਜੋ ਕਰੇ,
ਜਿਹੜਾ ਰੱਬ ਦੇ ਪਿਆਰਿਆਂ ਦੀ ਸੇਵਾ ਕਰਦਾ, ਪਰਮੇਸ਼ਰ ਦੇ ਪਿਆਰਿਆਂ ਦੀ ਟਹਿਲ ਕਰਦਾ ਹੈ,
ਇਤ ਉਤਹਿ ਛੂਟੈ,
ਇਸ ਲੋਕ ਦੇ ਵਿੱਚ ਤੇ ਵਿਕਾਰਾਂ ਵੱਲੋਂ ਤੇ ਉਤਹਿ ਪਰਲੋਕ ਜਮਾਂ ਤੋਂ ਛੂਟੈ, ਛੁੱਟ ਜਾਂਦਾ, ਮੁਕਤ ਹੋ ਜਾਂਦਾ ਹੈ, ਛੁਟਕਾਰਾ ਉਸ ਨੂੰ ਮਿਲ ਜਾਂਦਾ ਹੈ।
ਸਭ ਕਿਛ ਤੁਮ ਹੀ ਤੇ ਹੋਆ,
ਇਹ ਵਾਹਿਗੁਰੂ ਆਸਤਕ ਤੇ ਨਾਸਤਕ ਇਹ ਸਭ ਤੁਹਾਡੇ ਕੋਲੋਂ ਹੀ ਤਾਂ ਪੈਦਾ ਹੋਏ, ਸੰਤ ਤੇ ਅਸੰਤ, ਸੰਤ ਤੇ ਸਾਕਤ, ਤੇ ਗੁਰਮੁਖ ਤੇ ਮਨਮੁਖ, ਪੁੰਨੀ ਤੇ ਪਾਪੀ, ਇਹ ਸਭ ਕੁਝ ਤੁਮ ਹੀ ਤੇ ਹੋਇਆ, ਤੁਹਾਡੇ ਸਰੂਪ ਤੋਂ ਹੀ ਪੈਦਾ ਹੋਏ, ਤੁਹਾਡੀ ਆਗਿਆ ਦੇ ਵਿੱਚ ਸੰਸਾਰ ਐਸਾ ਬਣਿਆ ਹੈ।
ਆਪ ਬਣਤ ਬਣਾਈ,
ਤੇ ਮਹਾਰਾਜ ਤੁਸੀਂ ਇਹ ਬਣਤਰ ਨੂੰ ਬਣਾਇਆ, ਆਪ ਹੀ ਚੰਗਿਆਂ ਮੰਦਿਆਂ ਦੀ ਬਣਤਰ ਬਣਾਵਟ ਬਣਾਈ, ਬਣਾਉਣਾ ਕੀਤੀ ਹੈ।
ਦਰਸ਼ਨ ਭੇਟਤ ਸਾਧਕਾ,
ਸਤਿਗੁਰੂ ਜੀ ਕਥਨ ਕਰਦੇ, ਹੇ ਪ੍ਰਭੂ ਜੀ, ਹੇ ਮੇਰੇ ਵਾਹਿਗੁਰੂ ਜੀ, ਦਰਸ਼ਨ ਭੇਟਤ ਸਾਧਕਾ, ਤੁਹਾਡੇ ਮਹਾਂਪੁਰਸ਼ਾਂ ਦਾ ਦਰਸ਼ਨ ਜਦੋਂ ਪ੍ਰਾਪਤ ਹੋ ਗਿਆ, ਦਰਸ਼ਨ ਵੇਖ ਕੇ
ਨਾਨਕ ਗੁਣ ਗਾਈ,
ਮਹਾਰਾਜ ਸਾਹਿਬ ਕਥਨ ਕਰਦੇ ਹੈ ਕਿ ਹੇ ਪ੍ਰਭੂ ਜੀ, ਪਰਮੇਸ਼ਰ ਜੀ, ਮੈਂ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦਾ ਦਰਸ਼ਨ ਦੀਦਾਰ ਕਰਕੇ, ਭੇਟ ਪ੍ਰਾਪਤ ਕਰਕੇ, ਤੇਰੇ ਗੁਣ ਗਾਏ ਗਾਉਣਾ ਕਰਦਾ ਹਾਂ, ਤੇਰਾ ਜਸ ਕਰਦਾ ਹਾਂ, ਸੰਤ ਜਨਾਂ ਮਿਲ ਹਰਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਹਾਂਜੀ,
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ ਜੀ।
ਸਰਵਣੀ ਸੁਣੋ ਹਰ ਹਰ ਹਰੇ,
ਤੇ ਸਰਵਣੀ ਕੰਨਾਂ ਦੇ ਨਾਲ ਹੇ ਭਾਈ ਹਰ ਪਰਮੇਸ਼ਰ ਨੂੰ ਆਪਣੀ ਚੇਤਨ ਸੱਤਾ ਨਾਲ ਜਿਹੜਾ ਸਰਵਣੀ ਸੁਣੋ ਹਰ ਹਰ ਹਰੇ, ਹੇ ਭਾਈ ਹਰ ਹਰੇਕ ਨੂੰ ਆਪਣੀ ਚੇਤਨ ਸੱਤਾ ਦੇ ਨਾਲ ਹਰ ਹਰੇ ਪਰੇ ਕਰਨ ਵਾਲੇ ਹਰੇ ਪਰਮੇਸ਼ਰ ਦੇ ਨਾਮ ਨੂੰ ਸਰਵਣੀ ਕੰਨਾਂ ਦੇ ਨਾਲ ਸੁਣੋ ਸੁਣਨਾ ਕਰੋ ਅਤੇ
ਠਾਕੁਰ ਜਸ ਗਾਵੋ।
ਉਸ ਠਾਕੁਰ ਮਾਲਕ ਪਰਮੇਸ਼ਰ ਦਾ ਜਸ ਹੈ ਜਿਹੜਾ ਕੀਰਤਨ ਰੂਪ ਦੇ ਵਿੱਚ, ਬਾਣੀ ਪੜ੍ਹਨ ਦੇ ਰੂਪ ਦੇ ਵਿੱਚ, ਪਾਠ ਰੂਪ ਦੇ ਵਿੱਚ ਰਸਨਾ ਨਾਲ ਗਾਵੋ ਗਾਉਣਾ ਕਰੋ।
ਸੰਤ ਚਰਨ ਕਰ ਸੀਸ ਧਰ।
ਤੇ ਸੰਤ ਮਹਾਤਮਾ ਜਿਹੜੇ ਨੇ ਸ਼ਾਂਤ ਆਤਮਾ ਸਿਮਰਨ ਕਰਨ ਵਾਲੇ, ਕਹਿੰਦੇ ਉਹ ਜਿਹੜੇ ਸੰਤ ਨੇ ਸ਼ਾਂਤ ਚਿਤ ਮਹਾਤਮਾ ਜਿਹੜੇ ਜਨ ਹਨ ਰੱਬ ਦੇ ਪਿਆਰੇ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੇ ਉੱਪਰ, ਉਹਨਾਂ ਦੇ ਚਰਨੋਂ ਆਪਣੇ ਕਰ ਹੱਥ ਅਤੇ ਸੀਸ ਧਰ ਰੱਖ ਕਰਕੇ
ਹਰ ਨਾਮ ਧਿਆਵੋ।
ਫਿਰ ਪਰਮੇਸ਼ਰ ਦਾ ਨਾਮ ਧਿਆਉਣਾ ਕਰ ਜਾਂ ਆਰਾਧਨਾ ਕਰੋ। ਇਸ ਕਰਕੇ ਫਰਮਾਨ ਕੀਤਾ ਹੈ, ਸੰਤ ਹੈ ਚਰਨ ਮਾਥਾ ਮੇਰੋ ਪਾਉਤ। ਸੰਤਾਂ ਦੇ ਚਰਨ ਹੋਰ ਮੇਰਾ ਮੱਥਾ ਉੱਥੇ ਲੱਗੇ। ਤੇ ਅੱਗੇ ਸਾਧ ਸਿੰਘ ਇਹ ਵੀ ਕਿਹਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਦਾ ਵੀ ਬਹੁਤ ਵੱਡਾ ਪ੍ਰਤਾਪ ਹੈ।
ਕਰ ਕਿਰਪਾ ਦਇਆਲ ਪ੍ਰਭ।
ਕਰ ਕਿਰਪਾ ਹੇ ਦਇਆ ਦੇ ਘਰ ਪਰਮੇਸ਼ਰ, ਪ੍ਰਭੂ ਜੀ ਮੇਰੇ ਉੱਪਰ ਤਰਸ ਕਰ, ਦਇਆ ਕਰ, ਮਿਹਰ ਕਰੋ ਮਹਾਰਾਜ।
ਇਹ ਨਿਧ ਸਿੱਧ ਪਾਵੋ।
ਮੈਂ ਇਹੀ ਨਿਧੀਆਂ ਤੇ ਸਿੱਧੀਆਂ ਪਾਵੋ ਪਾਉਣਾ ਕਰਾਂ। ਨੌ ਪ੍ਰਕਾਰ ਦੀ ਜਿਹੜੀ ਹੈ ਰਿੱਧ ਸਿੱਧ ਨਿਧ, ਇਹ ਸਾਧ ਸਿੰਘ ਜੀ ਜਿਹੜੀ ਹੈ ਨਿਧੀ ਹੈ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਕਮਾ ਈਸਤਾ ਵਸੀਕਰਨ ਇਹਨਾਂ ਦੇ ਨਾਂ ਜਾਂ ਅਸਨ ਬਸਨ ਪੂ ਕਣਕ ਪੁਨ ਦਾਸੀ ਚੌਂਪ ਗੁਲਾਮ ਰਸਵਾਹੇ ਹੰਡਵਾਹੇ ਜਾਣੀਆਂ ਜੈ ਨਵਨਿਧ ਕੇ ਨਾਮ। ਤੇ ਸਿੱਧੀ ਜਿਹੜੀ ਹੈ ਇਹ ਸਾਧ ਸਿੰਘ ਜੀ ਅੱਠ ਪ੍ਰਕਾਰ ਦੀ ਮੁੱਖ ਮੰਨੀ ਹੈ, ਦਸ ਪ੍ਰਕਾਰ ਦੀ ਗੌਣ ਹੈ, ਅਠਾਰਾਂ ਪ੍ਰਕਾਰ ਦੀ ਹੈ। ਤੇ ਇਸ ਕਰਕੇ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ, ਇਹ ਅੱਠ ਸਿੱਧੀਆਂ ਨੇ, ਨਿਧੀਆਂ ਜਿਹੜੀਆਂ ਨੇ। ਤੇ ਪਦਮਾ ਮਹਾਪਦਮ ਮਕਰ ਕਸ਼ਪ ਮਕੰਦ ਕੁੰਦ ਨੀਸ ਸੰਖ ਖਰਬ ਜਾਂ ਫਿਰ ਸਵਾਹੇ ਅਡਵਾਏ ਵਾਲੇ ਸ਼ਬਦ ਹੀ ਸੁਣੇ ਲਿਆ। ਇਸ ਪ੍ਰਕਾਰ ਇਹ ਸਾਰੀਆਂ ਜਿਹੜੀਆਂ ਨੇ ਇਹ ਨਿਧ ਸਿੱਧ ਪਾਵੋ। ਇਹ ਰਿਧ ਸਿੱਧ ਨਾਵ ਹੈ ਕੀ ਦਾਸੀ, ਨਾਮ ਦੀਆਂ ਹੀ ਦਾਸੀਆਂ ਨੇ, ਇਉਂ ਪਾਉਣਾ ਕਰਾਂ।
ਸੰਤ ਜਨਾ ਕੀ ਰੇਣੁਕਾ।
ਸ਼ਾਂਤ ਆਤਮਾ ਮਹਾਤਮਾ ਦੀ ਚਰਨਾਂ ਦੀ ਧੂੜ ਹੈ ਜਿਹੜੀ ਰੇਣਕਾ, ਰੇਣ ਧੂੜ ਦਾ ਨਾਮ ਹੈ, ਉਹ ਜੇ ਮੈਨੂੰ ਮਿਲ ਜਾਵੇ।
ਲੈ ਮਾਥਾ ਲਾਵੋ।
ਮੈਂ ਆਪਣੇ ਮੱਥੇ ਦੇ ਉੱਤੇ ਲਾਉਣਾ ਕਰਾਂ ਤਾਂ ਕਿ ਮੰਦੇ ਲੇਖ ਨੇ ਜਿਹੜੇ ਉਹ ਮਿਲ ਜਾਣ। ਤੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਮੱਥੇ ਨੂੰ ਲਾ ਲਈਏ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਨੀਚ ਤੇ ਨੀਚ ਆਦ ਨੀਚ ਹੋਏ।
ਨੀਚ ਤੇ ਨੀਚ, ਨੀਵਿਆਂ ਤੋਂ ਨੀਵਾਂ, ਅਤਿਅੰਤ ਨੀਵਾਂ ਹੋ ਕਰਕੇ, ਜਾਂ ਫਿਰ ਇਹ ਸਮਝੋ ਵੀ ਸਰੀਰ ਦੇ ਅਭਿਮਾਨ ਤੋਂ ਨੀਵਾਂ ਹੋ ਕੇ, ਨੀਚ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਨੀਵਾਂ ਹੋ ਕਰਕੇ।
ਕਰ ਬਿਨੋ ਬੁਲਾਵੋ।
ਮਨ ਦੇ ਸੰਕਲਪਾਂ ਵਿਕਲਪਾਂ ਵੱਲੋਂ ਨੀਵਾਂ ਹੋ ਕੇ, ਫਿਰ ਬਿਨੋ ਬੇਨਤੀ ਕਰ ਕਰਕੇ ਸੰਤ ਜਨਾਂ ਨੂੰ ਬੁਲਾਵੋ, ਬੁਲਾਉਣਾ ਕਰਾਂ।
ਭਾਵ ਮਲੋਵਾ ਆਪ ਤਿਆਗ।
ਆਪਾ ਭਾਵ ਹੰਕਾਰ ਤਿਆਗ ਕੇ ਛੱਡ ਕੇ ਸੰਤ ਜਨਾਂ ਦੇ ਪਾਪ ਚਰਨਾਂ ਨੂੰ ਮਲੋਵਾ, ਧੋਣਾ ਕਰਾਂ, ਚਰਨਾਂ ਵਿਚ ਬਿਰਤੀ ਨੂੰ ਮਿਲੋਵਾ, ਮਿਲਾਉਣਾ ਕਰਾਂ।
ਸੰਤ ਸੰਗ ਸਮਾਵੋ।
ਇਸ ਪ੍ਰਕਾਰ ਕਹਿੰਦੇ ਮੇਰੀ ਸੰਤ ਸ਼ਾਂਤ ਆਤਮਾ ਜਿਹੜੇ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਸੰਗ ਨਾਲ, ਭਾਵ ਉਹਨਾਂ ਦੀ ਸੰਗਤ ਮੇਰੀ ਜਿਹੜੀ ਸਮਾਵੋ ਸਮਾਈ ਹੋਵੇ, ਭਾਵ ਕਿ ਮੇਰਾ ਸਮਾਵੋ ਸਮਾਉਣਾ ਭਾਵ ਮਿਲਣਾ ਹੋਵੇ ਮਹਾਰਾਜ, ਉਹਨਾਂ ਦੇ ਨਾਲ ਮਿਲਾਪ ਕਰਾ ਦਿਓ।
ਸਾਸ ਸਾਸ ਨਹਿ ਈਸਰੈ।
ਹੇ ਪਰਮੇਸ਼ਰ ਜੀ, ਸਾਸ ਸਾਸ ਹਰੇਕ ਸਾਹ ਦੇ ਨਾਲ ਤੇਰਾ ਨਾਮ ਕਦੇ ਵੀ ਭੁੱਲੇ ਨਾ ਮਹਾਰਾਜ, ਕਿਉਂਕਿ ਸਾਸ 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 ਹੈ ਜੇਤੇ ਮੈਂ ਗੁਰਮਤਿ ਨਾਮ ਸੰਭਾਰੇ, ਸਾਸ ਸਾਸ ਜਾਏ ਨਾਮੇ ਬਿਨ ਸਭ ਵਿਰਥਾ ਸਾਸ ਵਿਕਾਰੇ। ਉਹ ਤਾਂ ਵਿਕਾਰ ਹੋ ਗਿਆ ਸਵਾਸ ਜਿਹੜਾ ਨਾਮ ਜਪਣ ਤੋਂ ਬਿਨਾਂ। ਇਸ ਕਰਕੇ ਮਹਾਰਾਜ ਮੈਂ ਹਰ ਸਵਾਸ ਦੇ ਨਾਲ ਤੇਰਾ ਸਿਮਰਨ ਕਰਾਂ।
ਅਨ ਕਤਹ ਨਾ ਧਾਵੋ।
ਕਦੇ ਨਾਮ ਕਿਸੇ ਸਵਾਸ ਦੇ ਨਾਲ ਵਿਸਰੇ ਨਾ, ਤੇ ਮੇਰਾ ਮਨ ਅਨ ਹੋਰ ਕਿਸੇ ਪਾਸੇ ਵੀ ਕੁਸੰਗਤ ਵੱਲ ਕਦੇ ਨਾ ਦੌੜ ਕੇ ਜਾਵਾਂ, ਉਧਰ ਨੂੰ ਮੇਰੇ ਪੈਰ ਨਾ ਤੁਰਨ, ਇਹ ਮੇਰੇ ਤੇ ਕਿਰਪਾ ਕਰੋ।
ਸਫਲ ਦਰਸ਼ਨ ਗੁਰ ਭੇਟੀ ਹੈ
ਤੇ ਸਫਲ ਦਰਸ਼ਨ ਗੁਰ ਭੇਟੀ ਹੈ। ਸਫਲ ਦਰਸ਼ਨ ਸਤ ਸਹਿਤ ਗਿਆਨ ਫਲ ਦੇ ਦਰਸ਼ਨ ਦੀਦਾਰ ਪੂਰਨ ਸਤਿਗੁਰਾਂ ਦੇ ਉਹਨਾਂ ਨੂੰ ਭੇਟੀ ਹੈ ਮਿਲਣ ਕਰਕੇ।
ਮਾਨ ਮੋਹ ਮਿਟਾਵੋ
ਤੇ ਮਨ ਦੇ ਵਿੱਚੋਂ ਫਿਰ ਮੋਹ ਜਿਹੜਾ ਸੰਬੰਧੀਆਂ ਦਾ ਸੁਨੇਹ ਹੈ ਉਹਨੂੰ ਮਾਰਾ ਮਿਟਾਉਣਾ ਕਰੋ ਜੀ ਆਪ ਕਿਰਪਾ ਕਰਕੇ।
ਮਾਨ ਮੋਹ ਮਿਟਾਵੋ
ਤੇ ਮਨ ਦੇ ਵਿੱਚੋਂ ਜਿਹੜਾ ਮਾਨ ਅਭਿਮਾਨ ਤੇ ਸੰਬੰਧੀਆਂ ਦਾ ਮੋਹ ਸੁਨੇਹ ਇਹ ਮਾਰਾ ਮਿਟਾਉਣਾ ਕਰੋ।
ਸਤ ਸੰਤੋਖ ਦਇਆ ਧਰਮ
ਤੇ ਸਤ ਪ੍ਰਤੱਗੀ ਹੋਣਾ ਸੱਚ ਬੋਲਣਾ ਸੰਤੋਖ ਭਲੀ ਪ੍ਰਕਾਰ ਤ੍ਰਿਪਤੀ ਜਿਹੜੀ ਹੋ ਜਾਣੀ ਤੇ ਦਇਆ ਤਰਸ ਕਰਨਾ ਤੇ ਧਰਮ ਧਰਮੀ ਹੋਣਾ ਇਹ ਸ਼ੁਭ ਗੁਣਾਂ ਨੂੰ ਮੈਂ ਆਪਣਾ ਸੱਚੇ ਪਾਤਸ਼ਾਹ ਜੀ
ਸ਼ਿੰਗਾਰ ਬਣਾਵੋ
ਤੇ ਇਹ ਮੈਂ ਸ਼ਿੰਗਾਰ ਬਣਾਉਟ ਬਣਾਉਣਾ ਕਰਾਂ ਹੋਰ ਸੰਸਾਰ ਦੇ ਸ਼ਿੰਗਾਰਾਂ ਦੀ ਲੋੜ ਨਹੀਂ ਹੈ ਇਹ ਮੈਨੂੰ ਪ੍ਰਾਪਤ ਹੋ ਜਾਵੇ। ਸਤ ਸੱਚ ਧਾਰਨ ਕਰਨਾ ਸੱਚ ਬੋਲਣਾ ਸਤ ਪ੍ਰਤੱਗੀ ਹੋਣਾ ਤੇ ਸੰਤੋਖ ਸੱਚੇ ਪੁਰਖਾਂ ਦੇ ਨਾਲ ਮਿਲਾਪ ਕਰਨਾ ਤੇ ਇਹ ਤਾਂ ਹੋਇਆ ਸਤ ਤੇ ਸੰਤੋਖ ਲੋਭ ਤੋਂ ਰਹਿਤ ਹੋਣ ਨੂੰ ਕਹਿੰਦੇ ਨੇ ਤੇ ਸਤ ਵਾਲਾ ਸਜਾਈ ਵਾਲਾ ਜੀਵਨ ਹੋਣਾ ਸੱਚ ਨਾਲ ਪਿਆਰ ਕਰਨ ਵਾਲਾ ਹੋਣਾ ਲੋਭ ਤੇ ਰਹਿਤ ਹੋਣਾ ਪਰਮੇਸ਼ਰ ਦੀ ਰਜਾ ਵਿੱਚ ਪਦਾਰਥ ਪ੍ਰਾਪਤ ਹੋਵੇ ਜਿਹੜੇ ਉਹਨਾਂ ਵਿੱਚ ਹੀ ਪ੍ਰਸੰਨ ਰਹਿਣਾ ਜਥਾ ਲਾਭ ਤਥਾ ਸੰਤੁਸ਼ਟ ਤੇ ਦਇਆ ਰਹਿਮ ਦਾ ਨਾਮ ਹੈ ਕਰਣਾ ਦਾ ਨਾਮ ਹੈ ਤਰਸ ਦਾ ਨਾਮ ਹੈ। ਕਿਸੇ ਦੂਸਰੇ ਦੁੱਖ ਨੂੰ ਦੇਖ ਕੇ ਚਿੱਤ ਦਾ ਦਰਬ ਜਾਣਾ ਉਹਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਨੀ ਇਹਦਾ ਨਾਮ ਦਇਆ ਹੈ। ਇਕੱਲੇ ਮੂੰਹ ਤੇ ਪੱਟੀਆਂ ਬੰਨ ਕੇ ਦਇਆ ਨਹੀਂ ਪ੍ਰਾਪਤ ਹੁੰਦੀ ਹੈ ਤੇ ਦਇਆ ਕੀਤੀ ਸੀ ਸਿੰਘਾਂ ਨੇ ਇਹ ਦੇਖ ਲਓ ਸੱਤ ਦਿਨ ਦੇ ਭੁੱਖਿਆਂ ਨੂੰ ਮਸਾਂ ਪ੍ਰਸ਼ਾਦਾ ਭਾਈ ਤਾਰੂ ਸਿੰਘ ਜੀ ਲੈ ਕੇ ਗਏ ਸੀ ਤੇ ਜਿਸ ਵੇਲੇ ਪ੍ਰਸ਼ਾਦਾ ਆ ਗਿਆ ਤਾਂ ਪ੍ਰਸ਼ਾਦਾ ਛਕਣੇ ਲੱਗੇ ਸੀ ਅੱਗੇ ਭਾਈ ਸਾਹਿਬ ਦਾ ਚਿਹਰਾ ਦੇਖ ਕੇ ਕਹਿੰਦੇ ਸਿੰਘ ਜੀ ਤੇਰਾ ਚਿਹਰਾ ਅੱਜ ਠੀਕ ਨਹੀਂ ਦਿਸਦਾ ਕਿਆ ਬਾਤ ਹੈ ਵੀ ਸਾਨੂੰ ਪ੍ਰਸ਼ਾਦਾ ਛਕਾਉਣ ਕਰਕੇ ਕਿਤੇ ਸਰਕਾਰ ਵੱਲੋਂ ਤੰਗੀ ਤਾਂ ਨਹੀਂ ਆ ਗਈ ਕੋਈ ਕਹਿੰਦੇ ਨਹੀਂ ਕਹਿੰਦੇ ਸਾਡੀ ਮਾਤਾ ਬਾਹਲਾ ਪਿਆਰ ਕਰਦੀ ਸੀ ਵੀ ਮਾਤਾ ਤੇ ਭਾਈ ਸਾਹਿਬ ਨੇ ਘਰ ਦੇ ਵਿੱਚ ਹੀ ਲੋਹ ਲਾਈ ਹੋਈ ਸੀ ਉੱਥੇ ਟੋਕਰਾ ਭਰ ਕੇ ਸਾਧ ਸਿੰਘ ਜੀ ਲੰਗਰ ਦੀ ਬਹੁਤ ਸੇਵਾ ਕੀਤੀ ਭਾਈ ਤਾਰੂ ਸਿੰਘ ਨੇ ਮਾਤਾ ਜੀ ਤੇ ਭੈਣ ਸੀ ਉਹਦੇ ਇਹ ਲੰਗਰ ਪਕਾਇਆ ਕਰਦੇ ਉਹ ਲੈ ਕੇ ਜਾਂਦਾ ਕਹਿੰਦੇ ਸਾਡੀ ਭੈਣ ਦਾ ਕਿਤੇ ਉਹਦੇ ਤੇ ਕਹਿੰਦੇ ਨਹੀਂ ਮਾਰਾ ਹਾਲ ਤੱਕ ਤਾਂ ਗੁਰੂ ਦੀ ਕਿਰਪਾ ਕਹਿੰਦੇ ਫਿਰ ਤੁਹਾਡਾ ਚਿਹਰਾ ਠੀਕ ਨਹੀਂ ਹੈ ਚਿਹਰਾ ਤਾਂ ਦੱਸਦਾ ਕਹਿਣ ਲੱਗੇ ਹਾਂ ਇਹ ਤਾਂ ਤੁਸੀਂ ਠੀਕ ਹੈ ਦੇਖਿਆ ਪਰ ਤੁਸੀਂ ਪ੍ਰਸ਼ਾਦਾ ਛਕ ਲਓ ਮੈਂ ਫਿਰ ਦੱਸ ਦੂ ਕਹਿੰਦੇ ਨਾ ਪ੍ਰਸ਼ਾਦਾ ਨਹੀਂ ਛਕਾਉਣਾ ਪਹਿਲਾਂ ਦੱਸ ਕੀ ਹੈ ਉਹ ਕਹਿਣ ਲੱਗਿਆ ਵੀ ਮੈਂ ਜਦੋਂ ਲੈ ਕੇ ਆ ਰਿਹਾ ਸੀ ਨਾ ਗੱਫਾ ਵੀ ਜਰਵਾਣਿਆਂ ਨੇ ਗਿਲਜਿਆਂ ਨੇ ਹਿੰਦੁਸਤਾਨ ਦੀ ਇੱਜ਼ਤ ਗੱਡਿਆਂ ਤੇ ਨੈੜ ਕੇ ਨੌਜਵਾਨ ਕੁਝ ਕੁਆਰੀਆਂ ਕੁੜੀਆਂ ਸੀ ਕੁਝ ਵਿਆਹੀਆਂ ਹੋਈਆਂ ਉਹਨਾਂ ਦੇ ਵਿਆਹਤਾ ਜੀਵਨ ਵਾਲੀਆਂ ਲੜਕੀਆਂ ਦਾ ਪਤਾ ਲੱਗ ਜਾਂਦਾ ਵੀ ਵਿਆਹੀ ਹੋਈ ਆ ਹਾਲ ਸ਼ਿੰਗਾਰ ਵਾਲੀਆਂ ਰਜਵਾੜਿਆਂ ਦੀਆਂ ਛੋਟੇ ਛੋਟੇ ਰਾਜਿਆਂ ਦੀਆਂ ਸਰਦਾਰਾਂ ਦੀਆਂ ਬੜੇ ਬੜੇ ਸ਼ਾਹੂਕਾਰਾਂ ਦੀਆਂ ਬੈਣ ਪਾਉਂਦੀਆਂ ਜਾਂਦੀਆਂ ਸੀ ਵੀ ਸਾਡੀ ਰੱਖਿਆ ਨਹੀਂ ਕਰੀ ਕਿਸੇ ਨੇ ਨਹੀਂ ਨਾ ਉਹਨਾਂ ਦੇ ਮਾਂ ਬਾਪਾਂ ਨੇ ਇੱਜ਼ਤ ਬਚਾਈ ਨਾ ਉਹਦੇ ਪਤੀਆਂ ਨੇ ਬਚਾਈ ਜਿਹੜੇ ਵਿਆਹ ਹੋਏ ਸੀ ਮਹਾਰਾਜ ਦੇਖ ਕੇ ਮੇਰਾ ਮਨ ਦਰਬ ਗਿਆ ਸਾਧ ਸਿੰਘ ਜੀ ਕਿਹੋ ਜਿਹੇ ਸਿੰਘ ਹੁੰਦੇ ਸੀ ਕਿੱਧਰ ਗਏ ਅੱਜ ਇਤਿਹਾਸ ਦੇ ਪੰਨਿਆਂ ਤੇ ਰਹਿ ਗਏ ਨਾ ਤੇ ਉਸੇ ਵੇਲੇ ਜਥੇਦਾਰ ਖੜਾ ਹੋ ਗਿਆ ਉੱਠ ਕੇ ਕਹਿੰਦਾ ਖਾਲਸਾ ਜੀ ਪ੍ਰਸ਼ਾਦਾ ਨਹੀਂ ਛਕਣਾ ਉਨ੍ਹਾਂ ਚਿਰ ਹੱਥਾਂ ਦੇ ਉੱਤੇ ਰੋਟੀ ਸੱਤ ਦਿਨਾਂ ਦੀ ਭੁੱਖਿਆਂ ਨੂੰ ਮਿਲੀ ਹੈ ਜਥੇਦਾਰ ਦਾ ਹੁਕਮ ਮੰਨ ਕੇ ਜਦੇ ਟੋਕਰੇ ਚ ਲਿਆ ਕੇ ਸਭ ਨੇ ਰੁਕੇ ਰਹੇ ਭਾਈ ਤਾਰੂ ਸਿੰਘ ਨੇ ਬਥੇਰੇ ਹੱਥ ਜੋੜੇ ਕਹਿਣ ਲੱਗੇ ਨਹੀਂ ਤਾਰੂ ਸਿੰਘਾਂ ਬਾਬਾ ਹੁਣ ਤੂੰ ਰੋਟੀਆਂ ਦੇ ਕੋਲ ਬੈਠ ਜੇ ਤਾਂ ਅਸੀਂ ਸ਼ਹੀਦੀਆਂ ਪਾ ਗਏ ਤਾਂ ਸਾਡੀ ਅਰਦਾਸ ਕਰਦੇ ਵੀ ਮਹਾਰਾਜ ਜੋ ਲੰਗਰ ਦੀ ਬੇਅਦਬੀ ਹੋਈ ਹੈ ਨਾ ਇਹ ਮਾਫ਼ ਕਰਦੇ ਵੀ ਸਿੰਘ ਬਰਦਾਸ਼ਤ ਨਹੀਂ ਕਰ ਸਕੇ ਤੇ ਦਇਆ ਦਾ ਗੁਣ ਹੀ ਤੁਸੀਂ ਐਸਾ ਬਖਸ਼ਿਆ ਨਹੀਂ ਅਸੀਂ ਫਿਰ ਛਡਾ ਕੇ ਫਿਰ ਵਾਪਸ ਆਵਾਂਗੇ ਫਿਰ ਪ੍ਰਸ਼ਾਦਾ ਛਕਾਂਗੇ ਵੇਖ ਭਾਈ ਸਾਹਿਬ ਜੀ ਉੱਥੇ ਬੈਠੇ ਬੱਲੋ ਦੇ ਹੈਡ ਤੇ ਘੇਰ ਲਿਜਾ ਕੇ ਗਲੀ ਜੇ ਕੁਝ ਮਾਰੇ ਐਸਾ ਹੱਲਾ ਮਾਰਿਆ ਤੇ ਕੁਝ ਉਹ ਭੱਜ ਗਏ ਜਦੋਂ ਗਿਣਤੀ ਕੀਤੀ 18,000 ਕੁੜੀਆਂ ਸੀ 18,000 ਤੇ ਉਹਨਾਂ ਦੇ ਨਾਂ ਪਤੇ ਪੁੱਛੇ ਉਹਨਾਂ ਨੇ ਆਪਣੇ ਨਾਂ ਪਤੇ ਦੇ ਚੰਬੇ ਵਾਲੇ ਰਾਜੇ ਦੀ ਵੀ ਸਾਧ ਸਿੰਘ ਜੀ ਲੜਕੀ ਸੀ ਉਹਦੇ ਵਿੱਚ ਸਭ ਤੋਂ ਸੁੰਦਰ ਸੀ ਕਹਿਣ ਲੱਗੇ ਬੀਬੀ ਉਹ ਤੁਸੀਂ ਹੁਣ ਸਹਿਮ ਦੇ ਵਿੱਚ ਬਾਹਰ ਨਿਕਲੋ
ਤੁਹਾਨੂੰ ਅਸੀਂ ਘਰੋਂ ਘਰੀ ਛੱਡ ਕੇ ਆਏ। ਉਹ ਕਹਿੰਦੀਆਂ ਨੇ ਅਸੀਂ ਤਾਂ ਨਹੀਂ ਘਰ ਜਾਣਾ, ਹੁਣ ਜਿਹੜੇ ਘਰਦੇ ਨੇ ਸਾਡੀ ਇੱਜ਼ਤ ਨਹੀਂ ਬਚਾਈ, ਅਸੀਂ ਕਿਉਂ ਜਾਣਾ ਉਹਨਾਂ ਕੋਲ, ਅਸੀਂ ਤੁਹਾਡੇ ਕੋਲ ਰਹਾਂਗੀਆਂ, ਸਾਡੇ ਨਾਲ ਵਿਆਹ ਕਰਾ ਲਓ। ਜਥੇਦਾਰ ਰੋਹਬ ਚ ਆ ਕੇ ਕਹਿੰਦਾ ਧਰਤੀ ਗਰਕ ਨਹੀਂ ਹੋਜੂ ਜਿੱਦਣ ਲੋਕ ਧੀਆਂ ਨਾਲ ਵਿਆਹ ਕਰਾਉਣ ਲੱਗ ਗਏ, ਤੁਸੀਂ ਸਾਡੀਆਂ ਧੀਆਂ ਭੈਣਾਂ ਹੋ, ਇਹ ਨਹੀਂ ਹੋ ਸਕਦਾ। ਉਹਨੇ ਕਿਹਾ ਚੰਗਾ ਜੇ ਭੈਣਾਂ ਫਿਰ ਭੈਣਾਂ ਬਣਾ ਕੇ ਆਪਣੇ ਨਾਂ ਰੱਖ ਲਓ, ਸਾਨੂੰ ਸ਼ਸਤਰ ਸਿਖਾ ਦਿਓ, ਅਸੀਂ ਆਪਣੀ ਇੱਜ਼ਤ, ਤੁਸੀਂ ਸਾਡੀ ਇੱਜ਼ਤ ਬਚਾਈ ਸ਼ਸਤਰ ਤੁਹਾਡੇ ਕੋਲ, ਅਸੀਂ ਆਪਣੀ ਇੱਜ਼ਤ ਨਹੀਂ ਬਚਾ ਸਕੀਆਂ, ਸਾਨੂੰ ਸ਼ਸਤਰ ਪਹਿਨਾਓ, ਅਸੀਂ ਆਪ ਆਪਣੀ ਇੱਜ਼ਤ ਦੀ ਰਾਖੀ ਕਰ ਸਕੀਏ। ਅਤੇ ਜਹਦਾਰ ਜੀ ਕਹਿਣ ਲੱਗੇ, ਸਿੰਘ ਕਹਿਣ ਲੱਗੇ, ਬੀਬੀ ਉਹ ਜਿੰਨਾ ਚ ਭਰਾ ਜਿਉਂਦੇ ਨੇ ਭੈਣਾਂ ਨੂੰ ਜੰਗ 'ਚ ਜਾਣ ਦੀ ਲੋੜ ਨਹੀਂ, ਤੁਸੀਂ ਬੈਠੋ, ਅੱਜ ਤੋਂ ਬਾਅਦ ਗਿਲਜੇ ਮੂੰਹ ਨਹੀਂ ਕਰਨਗੇ ਧਰਮ, ਇਹਦਾ ਨਾਮ ਦਇਆ ਹੈ। ਇਸ ਕਰਕੇ ਧਰਮ ਸਾਸ ਜਿਵੇਂ ਭਾਈ ਸੰਤ ਰਾਮ ਨੇ ਨਿਭਾਇਆ, ਜਹਾਂਗੀਰ ਦੀ ਲੜਕੀ ਦਾ ਸਿੰਘ ਦੇ ਉਹਦੇ ਦਰਬਾਰ 'ਚ ਸੀ ਡਿਊਟੀ ਵਰਦਾਰ, ਉਹਦੇ ਉੱਤੇ ਮਨ ਆ ਗਿਆ, ਮਨ ਹੈ ਮਨੁੱਖੀ ਬਨ, ਉਹਦੇ ਇਸ ਤਰ੍ਹਾਂ ਦੀ ਮਲੀਨਤਾ ਵਾਲਾ ਸੀ ਜਿਹੜਾ ਅੱਜ ਕੱਲ੍ਹ ਹੈ, ਅੱਜ ਕੱਲ੍ਹ ਤਾਂ ਕੁੱਤਿਆਂ ਵੇਲਿਆਂ ਵਾਲੀ ਤਾਂ ਗੱਲ ਹੋਈ ਪਈ ਹੈ, ਉਹਦੇ ਮਨ ਇਹੀ ਆਵੇ ਮੈਂ ਇਹਨੂੰ ਆਪਣਾ ਪਤੀ ਬਣਾ ਲਾਂ, ਮੈਂ ਨਿਕਾਹ ਕਰਾ ਲਾਂ ਇਹਦੇ ਨਾਲ। ਅਤੇ ਉਹਨੇ ਆਪਣੀ ਬੇਗਮ ਮਾਂ ਨੂੰ ਦੱਸਿਆ ਵੀ ਮਾਂ ਮੇਰਾ ਤਾਂ ਮਨ ਇਹ ਸਿੱਖ ਦੇ ਉੱਤੇ, ਮੈਂ ਇਹਦੇ ਨਾਲ ਮੇਰੇ ਨਿਕਾਹ ਕਰਿਓ। ਉਹਨੇ ਬਥੇਰਾ ਸਮਝਾਇਆ, ਕੁੜੀਏ ਤੇਰੀ ਮੱਤ ਮਾਰੀ ਗਈ ਹੈ ਕਾਫਰ ਨੂੰ, ਅਤੇ ਉਹ ਹਿੰਦੂਆਂ ਨੂੰ ਸਿੱਖਾਂ ਨੂੰ ਕਾਫਰ ਕਹਿੰਦੇ। ਕਹਿੰਦੇ ਨਹੀਂ ਮਾਂ, ਅਤੇ ਮੈਂ ਜੇ ਵਿਆਹ ਕਰਾਉਣਾ ਤਾਂ ਇਹਦੇ ਨਾਲ ਕਰਾਉਣਾ, ਨਹੀਂ ਤਾਂ ਮੈਂ ਖੁਦਕੁਸ਼ੀ ਕਰਕੇ ਮਰ ਜਾਊਂਗੇ। ਉਹਨੇ ਸਾਧ ਸਿੰਘ ਜੀ ਜਹਾਂਗੀਰ ਦੇ ਨਾਲ ਗੱਲ ਕੀਤੀ, ਪਹਿਲਾਂ ਤਾਂ ਬੜਾ ਤੰਗ ਹੋਇਆ, ਕਹਿੰਦਾ ਚਲੋ ਕੋਈ ਗੱਲ ਨਹੀਂ, ਜੇ ਕੁੜੀ ਦਾ ਮਨ ਆ ਗਿਆ, ਮੈਂ 22 ਸੂਬੇ ਨੂੰ ਮੇਰੇ ਕੋਲ ਹਿੰਦੁਸਤਾਨ ਦੇ ਕੋਈ ਸੂਬੇਦਾਰ ਬਣਾ ਕੇ ਮੈਂ ਆਪਣੀ ਇੱਜ਼ਤ ਵੀ ਰੱਖ ਲੂੰ, ਤਾਂ ਇਹਨੂੰ ਸਿੱਖ ਨੂੰ ਰਾਜ ਵੀ ਦੇ ਦੇਵਾਂਗੇ ਅਤੇ ਕੋਈ ਨਿਗਾਹ ਕਰ ਦਿੰਦੇ ਆਪਾਂ ਇਹਨੂੰ ਦੀਨ 'ਚ ਲੈ ਆਵਾਂਗੇ। ਉਹ ਜਿਹੜਾ ਨਾਲ ਸੀ ਮੁਸਲਮਾਨ ਪਹਿਰੇਦਾਰ, ਉਹ ਕਹਿੰਦਾ ਸਿੱਖਾਂ ਮੁਬਾਰਕ, ਕਹਿੰਦਾ ਮੁਬਾਰਕ ਕਾਹਦੀ, ਕਹਿੰਦਾ ਤੂੰ ਤਾਂ ਬਾਦਸ਼ਾਹ ਦਾ ਦਮਾਦ ਬਣਨ ਵਾਲਾ ਹੈ, ਕਹਿੰਦਾ ਤੇਰੀ ਮੱਤ ਮਾਰੀ ਗਈ, ਮੈਂ ਗਰੀਬ ਜ਼ਰੂਰ ਹਾਂ, ਮੈਂ ਧਰਮ ਥੋੜ੍ਹੀ ਵੇਚ ਸਕਦਾ, ਇਹ ਮੁਸਲਮਾਨ ਮੈਂ ਸਿੱਖ ਹਾਂ ਗੁਰੂ ਦਾ। ਕਹਿੰਦੇ ਨਹੀਂ ਇਹ ਤੈਅ ਹੋ ਗਈ ਗੱਲ ਵੀ ਤੈਨੂੰ, ਉਹਨਾਂ ਨੇ ਆਪਣੇ ਦੀਨ ਵਿੱਚ ਲਿਆ ਕੇ ਤੈਨੂੰ ਆਪਣੀ ਲੜਕੀ ਨੇ ਕਹਿ ਦਿੱਤਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ। ਕਹਿੰਦਾ ਪੱਕੀ ਗੱਲ ਹੈ ਕਿ ਮਜ਼ਾਕ ਕਰਦਾ? ਕਹਿੰਦਾ ਨਹੀਂ ਪੱਕੀ ਗੱਲ। ਕਹਿੰਦਾ ਫਿਰ ਆਹ ਫੜ ਸ਼ਸਤਰ, ਬਈ ਮੈਂ ਹੁਣ ਨੱਠਦਾ ਇੱਥੋਂ। ਉਹ ਕਹਿੰਦਾ ਸਿੱਖਾ ਤੂੰ ਕਿਹਾ ਜਿਹਾ ਬੰਦਾ? ਕਹਿੰਦਾ ਨਹੀਂ ਮੈਂ ਧਰਮ ਰੱਖਣਾ। ਦੌੜ ਗਿਆ ਇੱਥੋਂ। ਪਿੱਛੋਂ ਬਾਦਸ਼ਾਹ ਨੇ ਹੁਲੀਆ ਜਿਹੜਾ, ਅੱਗੇ ਹੁਲੀਆ ਜਿਹੜੇ ਨਕਸ਼ਾ ਕਾਗਜ਼ 'ਤੇ ਬਣਾ ਕੇ ਨਾ ਉਹ ਭੇਜਦੇ ਸੀ, ਅੱਜ ਕੱਲ੍ਹ ਸਿਸਟਮ ਬਦਲ ਗਏ, ਇਹ ਪਿਸ਼ਾਵਰ ਜਾ ਵੜਿਆ, ਹੁਣ ਧਰਮਸਾਲ ਜਾਏ ਬਿਨਾਂ ਸਿੱਖ ਰਹਿ ਨਹੀਂ ਸਕਦਾ। ਉਹ ਹੁਲੀਆ ਮਿਲਾ ਕੇ ਉੱਥੇ ਸਿਪਾਹੀਆਂ ਨੇ ਫੜ ਲਿਆ ਉਹਨੂੰ, ਹੁਣ ਪਤਾ ਵੀ ਸਿੱਖ ਧਰਮਸਾਲ ਜ਼ਰੂਰ ਜਾਂਦਾ। ਫੜ ਕੇ ਉੱਥੇ ਦਾ ਜਿਹੜਾ ਪਿਸ਼ਾਵਰ ਦਾ ਨਵਾਬ ਸੀ ਉਹਦੇ ਪੇਸ਼ ਕੀਤਾ, ਕਹਿੰਦਾ ਓਏ ਸਿੱਖਾ ਤੇਰੀ ਮੱਤ ਮਾਰੀ ਗਈ, ਅਸੀਂ ਤਾਂ ਤਰਸਦੇ ਹਾਂ ਵੀ ਸਾਡੀ ਰਿਸ਼ਤੇਦਾਰੀ ਪੈ ਜਾਏ ਬਾਦਸ਼ਾਹ ਦੇ ਨਾਲ, ਤੈਨੂੰ ਰਾਜ ਵੀ ਦਿੰਦਾ ਅਤੇ ਨਾਲੇ ਧੀ ਦਿੰਦਾ ਆਪਣੀ, ਤੇਰੀ ਕਿਸਮਤ ਕਿਉਂ ਫੁੱਟ ਗਈ? ਉਹ ਕਹਿੰਦਾ ਨਹੀਂ ਨਵਾਬ ਸਾਹਿਬ, ਮੈਨੂੰ ਗੁਰੂ ਸਾਹਿਬ ਨੇ ਧਰਮ ਬਖਸ਼ਿਆ, ਮੈਂ ਧਰਮ ਨਿਭਾਊਂਗਾ ਸਰੀਰ ਰਹੇ ਚਾਹੇ ਨਾ ਰਹੇ। ਉਹ ਕਹਿੰਦਾ ਐਡਾ ਪੱਕ? ਕਹਿੰਦਾ ਫਿਰ ਬਾਦਸ਼ਾਹ ਦਾ ਇਹ ਹੁਕਮ ਹੈ ਵੀ ਜੇ ਤਾਂ ਧੀ ਮੇਰੀ ਕਬੂਲ ਕਰ ਲਵੇ ਤਾਂ ਪਾਲਕੀ ਸੋਨੇ 'ਚ ਬਿਠਾ ਕੇ ਲੈ ਕੇ ਉਹ ਸੋਨੇ ਦੀ ਪਾਲਕੀ 'ਚ, ਜੇ ਨਾ ਮੰਨੇ ਤਾਂ ਸਿਰ ਵੱਢ ਕੇ ਲੈ ਕੇ ਆਓ ਮੇਰੇ ਕੋਲ, ਇਹ ਹੁਕਮ ਹੈ। ਉਹ ਕਹਿੰਦਾ ਵੀ ਸਿਰ ਵਿਸ਼ੱਕ ਵੱਢ ਲੈ, ਧਰਮ ਤਾਂ ਨਹੀਂ ਵੱਢਿਆ ਜਾਊਗਾ। ਕਹਿੰਦਾ ਫਿਰ ਹੁਣ ਤੇ ਸਾਡੀ ਮਜ਼ਬੂਰੀ ਹੈ, ਤੇਰਾ ਸਿਰ ਵੱਢਾਂਗੇ। ਕਹਿੰਦਾ ਤੁਸੀਂ ਤਿਆਰੀ ਕਰੋ। ਕਹਿੰਦਾ ਤੇਰੀ ਕੋਈ ਇੱਛਾ ਅੰਤਮ? ਕਹਿੰਦਾ ਇਸ਼ਨਾਨ ਕਰ ਲੈਣ ਦਿਓ। ਇਸ਼ਨਾਨ ਕੀਤਾ, ਕਹਿੰਦਾ ਜਪ ਜੀ ਦਾ ਪਾਠ ਕਰ ਲੈਣ ਦਿਓ। ਜਪ ਜੀ ਦਾ ਪਾਠ ਕਰਕੇ ਮੈਂ ਅਰਦਾਸ ਕਰਕੇ ਜਦੋਂ ਸਿਰ ਤਾਂ ਨੂੰ ਚੱਕੂੰਗਾ, ਜਦੋਂ ਸਿਰ ਨੀਵਾਂ ਕਰੂੰਗਾ ਮੈਂ ਗੁਰੂ ਦੇ ਚਰਨਾਂ 'ਚ ਕਰੂੰਗਾ, ਉਦੋਂ ਨਾ ਸਿਰ ਵੱਢਿਓ ਮੇਰਾ, ਜਾਂ ਸਿਰ ਤਾਂ ਚੁੱਕਿਆ ਉਸਨੇ ਵੱਢ ਲਿਓ। ਸਿਰ ਵੱਢ ਦਿੱਤਾ, ਉਹਨੂੰ ਲਪੇਟ ਕੇ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਬਾਦਸ਼ਾਹ ਨੇ ਸਾਧ ਸਿੰਘ ਜੀ ਸਿਰ ਉਹਦਾ ਨੌਕਰ ਤੋਂ ਚੁਕਵਾ ਕੇ ਅੰਦਰ ਮਹਿਲਾਂ 'ਚ ਗਿਆ, ਆਪਣੀ ਧੀ ਨੂੰ ਕਹਿੰਦਾ ਬੇਟੀ ਇੱਧਰ ਆ। ਹਾਂ ਪਿਤਾ ਜੀ। ਕਹਿੰਦੇ ਆ ਦੇਖ, ਇਹਦੇ ਨਾਲ ਹੀ ਤੂੰ ਵਿਆਹ ਕਰਾਉਣਾ ਚਾਹੁੰਦੀ ਸੀ। ਉਹਦੀ ਚੀਕ ਨਿਕਲ ਗਈ, ਕਹਿੰਦੀ ਅੱਬਾ ਇਹ ਕੀ ਹੋ ਗਿਆ, ਇਹ ਕਿਉਂ ਵੱਢਿਆ ਇਹਦਾ ਸਿਰ? ਕਹਿਣ ਲੱਗਿਆ ਵੀ ਇਹ ਮੰਨਿਆ ਨਹੀਂ ਸੀ ਤੇਰੇ ਨਾਲ, ਇਹ ਕਾਫਰ ਇਹੋ ਜਿਹੇ ਨਾ ਮੁਸਲਮਾਨ ਹੋਣਾ ਕਬੂਲ ਨਹੀਂ ਕਰਿਆ, ਸਿਰ ਵਢਾ ਲਿਆ ਇਸਨੇ। ਕਹਿੰਦੀ ਉਹ ਰੋਣ ਲੱਗ ਗਈ, ਕਹਿੰਦੀ ਮੇਰੀ ਵਜ੍ਹਾ ਦੇ ਨਾਲ ਇਹੋ ਜਿਹੇ ਦਰਵੇਸ਼ ਸਿੱਖ ਦਾ ਸਿਰ ਵੱਢਿਆ ਗਿਆ। ਉਹਦਾ ਨੂੰ ਜਦੋਂ ਸਿਰ ਨੂੰ ਹੱਥ ਲਾਉਣ ਲੱਗੇ, ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨਾ, ਕਹਿੰਦੇ ਸਵਾ ਗਲਿਸ਼ਟ, ਸਵਾ ਗਲਿਸ਼ਟ ਹੁੰਦੀ ਹੈ ਸਵਾ ਗਿੱਠ, ਸਵਾ ਗਲਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਬਾਬਾ ਦੀਪ ਸਿੰਘ ਜੀ ਮਾਲਕੌਸੀਏ ਦੀ ਵਾਰ ਵਿੱਚ ਲਿਖਿਆ, ਜਿਹੜਾ ਪਟਨਾ ਸਾਹਿਬ ਸਰੂਪ ਹੈ ਉਹਦੇ ਚ ਨੇ ਪੰਗਤੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੀਆਂ। ਤੇ ਇੱਕ ਲਖਤ ਹੈਰਾਨ ਹੋ ਕੇ ਕਹਿੰਦਾ ਯਾ ਖੁਦਾ ਯਾ ਖੁਦਾ, ਇਹ ਕਿਆ ਹੋ ਗਿਆ? ਕਹਿੰਦਾ ਇਹ ਵੱਡੇ ਹੋਇਆਂ ਚ ਵੀ ਸ਼ਕਤੀ ਹੈ। ਉਹ ਰੋਂਦੀ ਰੋਂਦੀ ਕੁੜੀ ਕਹਿਣ ਲੱਗੀ, ਅੱਬਾ ਤੂੰ ਨਹੀਂ ਸਮਝੇਗਾ, ਤੇਰੇ ਸ਼ਰ੍ਹਾਂ ਦੀਆਂ ਪੱਟੀਆਂ ਬੰਨੀਆਂ ਅੱਖਾਂ ਤੇ, ਮੈਂ ਜਾਣਦੀ ਹਾਂ ਕੀ ਹੈ ਕੀ ਹੈ। ਕਹਿੰਦੀ ਕਹਿਣ ਲੱਗੇ ਹੇ ਪਿਤਾ, ਜਿਉਂਦੇ ਜਿਉਂਦੇ ਇਹਨੇ ਧਰਮ ਦੀ ਪਾਲਣਾ ਕੀਤੀ, ਹੁਣ ਮਰੇ ਹੋਏ ਦੇ ਧਰਮ ਨੂੰ ਖੁਦਾ ਪਾਲ ਰਿਹਾ। ਗੱਲ ਸਿਰਫ ਇਹ ਨਹੀਂ ਹੈ, ਇਸ ਕਰਕੇ ਇਹ ਹੈ ਧਰਮ, ਸਤ ਸੰਤੋਖ ਦਇਆ ਧਰਮ, ਸ਼ਿੰਗਾਰ ਬਣਾਵੋ। ਇਹ ਸਾਸੀ ਉਹ ਸ਼ਿੰਗਾਰ ਬਣਾਉਂਦੇ ਨੇ ਆਪਣਾ ਸੋਏ ਧਰਮ ਚ ਪ੍ਰਪੱਕ ਰਹਿਣਾ, ਇਹਨਾਂ ਗੁਣਾਂ ਦਾ ਸ਼ਿੰਗਾਰ ਕਰਦੇ ਆ। ਇਹ ਦੱਸਿਆ ਹੈ
ਸ਼ਿੰਗਾਰ ਬਣਾਵੋ,
ਇਹ ਸ਼ਿੰਗਾਰ ਉਹਨਾਂ ਨੇ ਬਣਾਵਟ ਬਣਾਵਟ ਕੀਤੀ ਹੈ। ਇਹੀ ਸ਼ਿੰਗਾਰ ਹੈ ਜਿਹੜਾ ਸਤ ਸੰਤੋਖ ਦਇਆ ਧਰਮ, ਇਹੀ ਮਹਾਰਾਜ ਸਾਹਿਬ ਨੇ ਆਪਣੇ ਸਿੱਖ ਬੱਚੀਆਂ ਨੂੰ ਕਿਹਾ ਕਿ ਹੇ ਬੀਬੀਓ, ਜਿਹੜੇ ਸ਼ਿੰਗਾਰ ਕਰਦੀਆਂ, ਬਾਹਰ ਦੇ ਲਟਰਮ ਪਰਟਮ ਲਾਉਣ ਦੀ ਲੋੜ ਨਹੀਂ, ਇਹ ਗੁਣਾਂ ਦਾ ਸ਼ਿੰਗਾਰ ਬਣਾਵੋ ਤੁਸੀਂ।
ਸਫਲ ਸੁਹਾਗਣ ਨਾਨਕਾ,
ਕਹਿੰਦੇ ਉਹ ਜਿਹੜੀ ਔਰਤ ਹੈ ਜਿਹਦੇ ਕੋਲ ਸਤ ਹੈ, ਸੰਤੋਖ ਹੈ, ਦਇਆ ਧਰਮ ਹੈ, ਬਾਹਰ ਦਾ ਕੋਈ ਬਣਾਵਟ ਕਰਨ ਦੀ ਲੋੜ ਨਹੀਂ, ਉਹ ਸਫਲ ਸੁਹਾਗਣ, ਜਿਹੜੀ ਉਹ ਸੁਹਾਗਵੰਤੀ ਸੁਖ ਵਾਲੀ ਗੁਣਾਂ ਦੇ ਗੁਣਾਂ ਰੂਪੀ ਫਲ ਦੇ ਸਹਿਤ ਹੈ, ਉਹ ਸਫਲ ਸੁਹਾਗਣ ਨਾਨਕਾ। ਮੋਹਰ ਲਾ ਦਿੱਤੀ ਮਹਾਰਾਜ ਨੇ ਕਿ ਉਹ ਸੁਹਾਗਵੰਤੀ ਸਫਲ ਗਿਆਨ ਫਲ ਦੇ ਸਹਿਤ ਹਨ।
ਆਪਣੇ ਪ੍ਰਭ ਭਾਵ,
ਉਹ ਜਗਿਆਸੂ ਰੂਪ ਜਿਹੜੀਆਂ ਸਖੀਆਂ ਪਰਮਾਤਮਾ ਨੂੰ ਭਾਉ ਜਾਂਦੀਆਂ ਨੇ, ਪ੍ਰਤੱਖ ਜਿਹੜੀਆਂ ਔਰਤਾਂ ਉਹ ਆਪਣੇ ਪਤੀ ਨੂੰ ਭਾ ਜਾਂਦੀਆਂ ਨੇ ਤੇ ਆਪਣੇ ਵਾਹਿਗੁਰੂ ਨੂੰ ਭਾ ਜਾਂਦੀਆਂ, ਚੰਗੀਆਂ ਲੱਗਦੀਆਂ ਹਨ।
ਬਿਲਾਵਲ ਮਹੱਲਾ ਪੰਜਵਾ,
ਬਿਲਾਵਲ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਹਨ ਜੀ,
ਅਟਲ ਬਚਨ ਸਾਧੂ ਜਨਾ,
ਤੇ ਜਿਹੜੇ ਸਾਧੂ ਜਨ ਉਹਨਾਂ ਦਾ ਜਿਹੜਾ ਬਚਨ ਹੈ ਨਾ ਉਹ ਅਟਲ ਹੋਇਆ ਕਰਦਾ, ਜਾਣੀ ਟਲਦਾ ਨਹੀਂ ਜਿਹਦਾ ਬਚਨ ਬੋਲ ਦੇਣ, ਪਰ ਹੋਵੇ ਸਾਧੂ। ਗਿਰ ਵਸਦਾ ਜਲ ਪਵਨ ਜਾਏ ਗੋ, ਇੱਕ ਸਾਧ ਬਚਨ ਅਟਲਾ ਦਾ। ਪਹਾੜ ਖਤਮ ਹੋ ਸਕਦੇ ਨੇ, ਧਰਤੀ ਖਤਮ ਹੋ ਸਕਦੀ ਹੈ, ਪਾਣੀ ਖਤਮ ਹੋ ਸਕਦਾ ਹੈ, ਪਰ ਸਾਧੂ ਦਾ ਬਚਨ ਕੀਤਾ ਹੋਇਆ ਬੇਅਰਥ ਨਹੀਂ ਜਾਂਦਾ ਹੈ। ਜੇ ਉਹ ਸਿਮਰਨ ਕਰਨ ਵਾਲੇ ਭਜਨ ਕਰਨ ਵਾਲੇ, ਆਪਣੇ ਇਲਾਕੇ ਦੀ ਘਟਨਾ ਵਾਪਰੀ ਸੀ, ਬਲਾੜੇ ਪਿੰਡ ਦਾ ਸੀ, ਨਾਸਤਕ ਬੰਦਾ ਹੋ ਗਿਆ, ਉਹ ਬਾਣਾ ਪਾ ਲਿਆ ਸੀ, ਬਾਣਾ ਤਾਂ ਉਹਨੇ ਇਸ ਕਰਕੇ ਪਾਇਆ ਸੀ ਗੁਨਾਹ ਛਿਪ ਜਾਣਗੇ, ਬਰਛੇ ਦਾ ਵੀ ਲਾਇਸੈਂਸ ਨਹੀਂ ਲੈਣਾ ਪਊਗਾ, ਵੀ ਬੁੱਢੇ ਦਲ ਦੇ ਵਿੱਚੋਂ ਲਾਇਸੈਂਸ ਮਿਲ ਜਾਂਦਾ, ਐਂ ਕਿਤੇ ਉਹਨੇ, ਪਰ ਸਿੱਖੀ ਦਾ ਘਰ ਦੂਰ ਹੈ। ਉਹ ਝੇਰੇ ਵਾਲੇ ਸੰਤ ਮਹਾਂਪੁਰਸ਼ ਸੀ ਬਰਮ ਗਿਆ ਨਹੀਂ, ਤੇ ਉਹਨਾਂ ਨੂੰ ਮਾਰਨ ਲੱਗਿਆ ਸੀ, ਹਾਲਾਂਕਿ ਸੰਤਾਂ ਦਾ ਕਸੂਰ ਕੋਈ ਨਹੀਂ ਸੀ, ਉਹ ਲੰਮੀ ਗੱਲ ਹੈ, ਹੁਣ ਆਪਾਂ ਬਹੁਤੀ ਗੱਲ ਨਹੀਂ ਇੱਥੇ ਕਰ ਰਹੇ। ਤੇ ਮਹਾਂਪੁਰਸ਼ਾਂ ਨੇ, ਕਿਉਂਕਿ ਸਾਡੇ ਨਗਰ ਚ ਪਸ਼ੂਆਂ ਦੀ ਬਿਮਾਰੀ ਪੈ ਗਈ ਸੀ, ਉਹ ਪਸ਼ੂਆਂ ਦੀ ਬਿਮਾਰੀ ਪਈ, ਸੰਤਾਂ ਕੋਲ ਗਏ, ਕਹਿਣ ਲੱਗੇ ਮਹਾਰਾਜ ਪਸ਼ੂਆਂ ਦੀ ਬਿਮਾਰੀ ਪੈ ਗਈ, ਕੋਈ ਟੂਣਾ ਟਾਣਾ ਕਰ ਦਿਓ। ਪੁਰਾਣੇ ਲੋਕ ਇਹੋ ਜਿਹੇ ਹੁੰਦੇ ਸੀ, ਉਹ ਕਹਿੰਦੇ ਹੱਸ ਪਏ ਸੰਤ ਵੀ, ਮੈਂ ਤਾਂ ਟੂਣੇ ਟਾਮਣ ਕਰਨ ਵਾਲਾ ਹੀ ਸਮਝਿਆ ਇਹਨਾਂ ਨੇ। ਉਹ ਕਹਿੰਦੇ ਅੱਛਾ, ਉਹਨਾਂ ਨੇ ਦਿਲ ਨਹੀਂ ਤੋੜਿਆ, ਕਹਿੰਦੇ ਕਰ ਦਿਆਂਗੇ, ਟਾਈਮ ਦੇ ਦਿੱਤਾ, ਕਹਿੰਦੇ ਐਂ ਕਰੋ, ਉਹਨਾਂ ਨੇ ਮੂਲ ਮੰਤਰ ਪੜ੍ਹ ਕੇ ਲੀਕ ਖਿੱਚ ਦਿੱਤੀ, ਸਾਡੇ ਸਾਰੇ ਪਿੰਡ ਦੇ ਲੋਕਾਂ ਨੂੰ ਕਹਿੰਦੇ ਐਂ ਕਰੋ ਵੀ ਕਿਸੇ ਨੇ ਹੋਕਰਾਂ ਨਹੀਂ ਮਾਰਨਾ, ਸਤਨਾ ਵਾਹਿਗੁਰੂ ਕਹਿੰਦੇ ਆਉਣਾ, ਜੇ ਹੋਕਰਾਂ ਮਾਰਿਆ ਕਹਿੰਦੇ ਉਹਦੀਆਂ ਪਸ਼ੂ ਨਹੀਂ ਠੀਕ ਹੋਣਗੇ, ਇਹ ਲੀਕ ਟਪਾਈ ਚਲੋ, ਜਿਹੜੇ ਪਸ਼ੂ ਲੀਕ ਟੱਪ ਗਏ ਤੰਦਰੁਸਤ ਹੋ ਜਾਣਗੇ, ਉਹ ਟਪਾਉਂਦੇ ਗਏ ਚੁੱਪ ਕਰਕੇ ਸਾਹ ਸੀ, ਵੀ ਬੋਲਣਾ ਕਿਸੇ ਨੇ ਨਹੀਂ ਹੈ, ਪਸ਼ੂ ਨੂੰ ਮਾਰਨਾ ਨਹੀਂ ਹੈ। ਉਹ ਕਿਤੇ ਗੱਡੇ ਸਾਡੇ ਉਦੋਂ ਪੁਰਾਣੇ ਸਮੇਂ ਚ ਬਲਾੜੇ ਨੂੰ ਰਸਤਾ ਜਾਂਦਾ ਸੀ ਸਾਡੇ ਮੜੀਆਂ ਦੇ ਕੋਲ ਦੀ, ਉਹ ਕਿਤੇ ਉੱਚੇ ਉੱਚੇ ਬੋਲਦਾ ਆਉਂਦਾ, ਸਾਡੇ ਪਿੰਡ ਦੇ ਬਜ਼ੁਰਗ ਗਏ ਜਾ ਕੇ ਉਹਨੂੰ ਕਹਿੰਦੇ ਸਿੰਘ ਜੀ ਵੀ ਬੋਲੋ ਨਾ, ਕਹਿੰਦਾ ਕਿਉਂ ਕਿਆ ਹੋਇਆ? ਉਹ ਕਹਿੰਦੇ ਜੀ ਸੰਤ ਨਾ, ਕਹਿੰਦਾ ਸੰਤਾਂ ਦੇ ਮਾਈ ਨਿਕਲੀ ਹੋਈ ਹੈ ਵੀ ਛਲ ਪੈਂਦਾ ਮੇਰੇ ਬੋਲਣ ਨਾਲ। ਉਹ ਕਹਿੰਦੇ ਸਿੰਘ ਜੀ ਨਾ, ਇਸ ਤਰ੍ਹਾਂ ਤੁਸੀਂ ਕਰੋ ਠੀਕ ਨਹੀਂ ਹੈ। ਕਹਿੰਦਾ ਮੈਂ ਬਥੇਰੇ ਇਹੋ ਜਿਹੇ ਪੂਪ ਨੇ ਦੇਖਿਆ, ਮੈਂ ਖਾਲਸਾ ਹੁੰਦਾ। ਤੇ ਸੰਤ ਉੱਠ ਕੇ ਖੜੇ ਹੋ ਗਏ, ਕਹਿੰਦੇ ਭਾਈ ਤੁਸੀਂ ਕਾਹਨੂੰ ਲੜਦੇ ਹੋ ਇਹਦੇ ਨਾਲ, ਤੁਸੀਂ ਨਾ ਇਹਦੇ ਨਾਲ ਕੁਛ ਵੀ ਕਰੋ, ਤੁਸੀਂ ਇਹਦੇ ਨਾਲ ਲੜਨ ਦੀ ਲੋੜ ਨਹੀਂ। ਤੇ ਮਹਾਂਪੁਰਸ਼ ਕਹਿੰਦੇ ਸਿੰਘ ਜੀ ਕੀ ਗੱਲ ਹੋ ਗਈ, ਤੁਸੀਂ ਕਿਉਂ ਇਸ ਤਰ੍ਹਾਂ? ਉਹ ਕਹਿੰਦਾ ਖੜਾ ਰਹਿ, ਉਹ ਪੂਪਨੇ ਆ, ਮੈਂ ਤੇਰੇ ਵਰਗੇ 20 ਸਾਧ ਦੇਖੇ ਨੇ, ਸੰਤ ਕਹਿੰਦੇ ਫਿਰ 21ਵਾਂ ਵੀ ਦੇਖ ਲੈ, 20 ਤਾਂ ਦੇਖ ਲੈ, ਤਾਂ ਉਹ ਮਹਾਂਪੁਰਸ਼ ਸੀ ਸਿਮਕੇ, ਕਹਿੰਦੇ 21ਵਾਂ ਦੇਖ ਲੈ ਫਿਰ। ਕਹਿੰਦਾ ਅੱਛਾ, ਗੱਡੇ ਤੇ ਨਿਕਲਿਆ, ਜਿਹੜੇ ਪਾਸੇ ਦਾ ਵਰਸ਼ਾ ਸੀ ਫਲ ਹੁੰਦਾ ਹੈ ਉਹ ਤਾਂ ਫੜ ਲਿਆ ਹੱਥ 'ਚ, ਐਂ ਸਿਰ ਦੇ ਉੱਤੇ ਨਾ ਡੰਡਾ ਮਾਰ ਕੇ ਵੀ ਖੋਪੜੀ ਫੇਰਦੇ ਆ। ਕਹਿੰਦੇ ਇਹੋ ਜਿਹਾ ਮੂਰਖ ਸੀ, ਸਿਰ ਭੰਨਣ ਲੱਗਿਆ ਸੰਤਾਂ ਦਾ। ਚਲੋ ਸਾਡੇ ਪਿੰਡ ਦੇ ਸਿਆਣੇ ਬੰਦੇ ਜਿਹੜਾ ਕਿ ਉਹਨੇ ਸੋਟਿਆ, ਕਹਿੰਦਾ ਕਰ ਲੈ ਜਿਹੜਾ ਕੋਈ ਕਰ ਲੇਗਾ, ਕੀ ਕਰ ਲੇਗਾ ਤੂੰ ਮੇਰਾ। ਸੰਤ ਕਹਿੰਦੇ ਕਰ ਤਾਂ ਬਹੁਤ ਕੁਝ ਸਕਦੇ ਪਰ ਤੂੰ ਚੱਲਣ ਜੋਗਾ ਨਹੀਂ। ਕਹਿੰਦੇ ਲੈ ਉਨਾ ਕੁ ਕਰਦਾ ਜਿੰਨਾ ਕੁ ਤੂੰ ਚੱਲ ਲਵੇ। ਆਖੇ ਕੀ? ਕਹਿੰਦੇ 5 ਮਹੀਨੇ 500 ਰੁਪਇਆ ਜੁਰਮਾਨਾ, 6 ਮਹੀਨੇ ਦੀ ਕੈਦ। ਕਹਿੰਦਾ ਤੂੰ ਜੱਜ ਲੱਗਿਆ ਹੋਇਆ? ਕਹਿੰਦਾ ਇਹ ਤੈਨੂੰ ਪਤਾ ਲੱਗੂਗਾ ਗਾਹਾਂ ਜਾ ਕੇ ਜਾਂ ਸਜ਼ਾ ਹੋਊਗੀ। ਚਲਿਆ ਗਿਆ ਜੀ। ਚਲੋ ਉਹ ਅੱਗੇ ਚਲਿਆ ਗਿਆ, ਗੱਲ ਸਮਾਪਤ ਹੋ ਗਈ। ਥੋੜੇ ਚਿਰ ਤੋਂ ਬਾਅਦ ਉਹਦੇ ਪੁਲਿਸ ਦਾ ਕੇਸ ਪੈ ਗਿਆ, ਕੇਸ ਪਿਆ, ਸ਼ਰਾਬ ਫੜੀ ਗਈ ਉਹਦੇ ਕੋਲੋਂ। ਉਦੋਂ ਬਸੀ ਕਚਹਿਰੀ ਹੁੰਦੀ ਸੀ ਸਾਡੇ ਇੱਥੇ, ਉੱਥੇ ਜੱਜ ਬੈਠਦਾ ਸੀ, ਮਜਿਸਟਰੇਟ। ਜਦੋਂ ਸਾਰੇ ਪਰੂਫ ਹੋ ਗਏ, ਗਵਾਹ ਹੋ ਗਏ, ਸਭ ਕੁਛ, ਵਕੀਲ ਨੇ ਦੱਸ ਦਿੱਤਾ ਵੀ ਖਾਲਸਾ ਜੀ, ਵੀ ਸਾਨੂੰ ਵਕੀਲਾਂ ਨੂੰ ਪਤਾ ਲੱਗਦਾ ਬਹਿਸ ਤੋਂ, ਕੇਸ ਤੇਤੋਂ ਹੋਊਗਾ ਖਿਲਾਫ, ਤੈਨੂੰ ਸਜ਼ਾ ਹੋ ਜਾਣੀ ਹੈ, ਕੋਈ ਹੀਲਾ ਹੁੰਦਾ ਕਰ ਲੈ। ਜਿਹੜੇ ਮੁਲਾਕਾਤ ਕਰਨ ਆਏ ਉਹਨਾਂ ਨੂੰ ਕਹਿੰਦਾ ਵੀ ਝੇਰੇ ਵਾਲੇ ਸੰਤਾਂ ਦੇ ਪੈਰ ਫੜ ਲਓ ਜਾ ਕੇ, ਮਾਫ਼ੀ ਮੰਗੋ। ਕਹਿੰਦਾ ਵੀ ਮੈਨੂੰ ਲੱਗਦਾ ਵੀ ਗੜਬੜ ਹੋ ਗਈ, ਉਦੋਂ ਬਾਅਦ ਮੈਂ ਗ੍ਰਿਫਤਾਰ ਹੋਇਆ, ਕਦੇ ਸਜ਼ਾ ਹੀ ਨਾ ਹੋ ਜਾਵੇ। ਉਹ ਇਕੱਠੇ ਕਹਿੰਦੇ ਭਾਈ ਕਿਵੇਂ ਆਏ ਹੋ? ਕਹਿੰਦੇ ਮਹਾਰਾਜ ਉਹ ਜਿਹੜਾ ਨਿਹੰਗ ਸਿੰਘ, ਕਹਿੰਦੇ ਉਹ ਜਿੱਦਣ ਉੱਥੇ ਰੰਧਾਵੀ ਰਹਿੰਦੇ ਸੀ ਝੇਰੇ 'ਚ, ਕਹਿੰਦੇ ਜਿੱਦਣ ਉਹ ਪਸ਼ੂਆਂ ਦੀ ਬਿਮਾਰੀ ਤੋਂ ਉੱਥੇ ਗਏ ਸੀ? ਕਹਿੰਦੇ ਹਾਂਜੀ। ਕਹਿੰਦੇ ਕੀ ਗੱਲ ਹੈ? ਕਹਿੰਦੇ ਮਹਾਰਾਜ ਉਹ ਪੁਲਿਸ ਨੇ ਫੜ ਲਿਆ ਅਤੇ ਕੇਸ ਉਹਦੇ 'ਤੇ ਹੋ ਗਿਆ ਹੈ, ਅਸੀਂ ਮਹਾਰਾਜ ਉਹਦੇ ਵੱਲੋਂ ਮਾਫ਼ੀ ਮੰਗਣ ਆਏ। ਕਹਿੰਦੇ ਗੁਨਾਹ ਉਹ ਕਰਦਾ, ਮਾਫ਼ੀ ਤੁਸੀਂ ਮੰਗੀ ਜਾਂਦੇ ਹੋ? ਕਹਿੰਦੇ ਮਾਫ਼ ਕਰ ਦਿਓ। ਕਹਿੰਦੇ ਭਾਈ ਮੈਂ ਤਾਂ ਕੀ ਮਾਫ਼ ਕਰਨਾ, ਜੇ ਵਰਮਾ ਵੀ ਆ ਜਾਵੇ ਚੱਲ ਕੇ ਤਾਂ ਵੀ ਨਹੀਂ ਮਾਫ਼ ਹੋਣਾ। ਹੁਣ ਤਾਂ 6 ਮਹੀਨੇ ਦੀ ਕੈਦ ਹੋਊਗੀ ਅਤੇ 500 ਰੁਪਇਆ ਜੁਰਮਾਨਾ ਹੋਊਗਾ। ਦੁਬਾਰੇ ਫਿਰ ਮੋੜ ਲਾਤੀ। ਜੱਜ ਨੇ ਸਾਰਾ ਕੁਝ ਪੜ੍ਹ ਕੇ ਕੇਸ ਕਹਿਣ ਲੱਗਾ, ਸਿੰਘ ਜੀ ਬਈ ਆਹ ਜਿਹੜੀ ਮੇਰੇ ਸਾਹਮਣੇ ਫਾਈਲ ਪਈ ਹੈ, ਜੋ ਮੈਂ ਇਹਦੇ 'ਚ ਬਹਿਸ ਹੋਣ ਤੋਂ ਬਾਅਦ ਸਿੱਟਾ ਕੱਢਿਆ, ਬਈ ਮੈਂ ਤਾਂ ਕਾਨੂੰਨ ਦੇ ਨਾਲ ਮੇਰੇ ਹੱਥ ਬੰਨੇ, ਤੈਨੂੰ ਸਜ਼ਾ ਬਣਦੀ ਹੈ, ਇਸ ਲਈ ਤੈਨੂੰ 6 ਮਹੀਨੇ ਦੀ ਕੈਦ ਕੀਤੀ ਜਾਂਦੀ ਹੈ ਔਰ 500 ਰੁਪਇਆ ਜੁਰਮਾਨੇ ਦਾ ਹੁਕਮ ਦਿੱਤਾ ਜਾਂਦਾ। ਅੱਜ ਵੀ ਰਿਕਾਰਡ ਕਢਾ ਲਓ ਉੱਥੇ। ਫਿਰ ਤਾਂ ਮਾਰੇ ਜਦੋਂ 6 ਮਹੀਨੇ ਕਿੰਨੇ ਕੁ ਹੁੰਦੇ ਨੇ, ਚਲੋ ਛੁੱਟ ਕੇ ਜਦੋਂ ਆ ਗਿਆ ਫਿਰ ਲੋਕਾਂ ਨੂੰ ਦੱਸਦਾ ਫਿਰਿਆ ਕਰੇ। ਕਹਿੰਦਾ ਵੀ ਕਿਸੇ ਵੀ ਸਾਧ ਨਾਲ ਪੰਗਾ ਨਹੀਂ ਲੈਣਾ ਜ਼ਿੰਦਗੀ ਦੇ ਵਿੱਚ, ਕਹਿੰਦਾ ਬੜਾ ਮਹਿੰਗਾ ਪੈ ਗਿਆ ਸੌਦਾ। ਕਹਿੰਦਾ 6 ਮਹੀਨੇ ਦੀ ਕੈਦ ਕੱਟ ਕੇ ਆਇਆ, 500 ਰੁਪਇਆ ਜੁਰਮਾਨਾ। ਇਉਂ ਫਿਰ ਸਾਧ ਸਿੰਘ ਜੀ ਉਹਨਾਂ ਦਾ ਜਿਹੜਾ ਬਚਨ ਹੈ ਮਹਾਂਪੁਰਸ਼ਾਂ ਦਾ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਗਿਰ ਵਸਦਾ ਜਲ ਪਵਨ ਜਾਏ ਕੋਈ, ਸਾਧ ਬਚਨ ਅਟਲਦਾ ਅਟਲ ਬਚਨ ਸਾਧੂ ਜਨਾ, ਉਹਨਾਂ ਦੇ ਬਚਨ ਅਟਾਲਣ ਟਲਿਆ ਨਹੀਂ ਕਰਦੇ ਹਨ।
ਸਭ ਮਹਿ ਪ੍ਰਗਟਾਇਆ।
ਹਾਂ, ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੇ ਅਟਾਲਣ ਟਲਣ ਤੋਂ ਰਹਿਤ ਜਿਹੜੇ ਬਾਕ ਹੈ ਬਚਨ, ਸਤਿਗੁਰੂ ਸਾਹਿਬ ਜੀ ਨੇ ਇਹ ਫਰਮਾਨ ਕੀਤਾ ਸਾਰੀ ਸ੍ਰਿਸ਼ਟੀ ਦੇ ਵਿੱਚ ਇਹ, ਕਹਿੰਦੇ ਇਹ ਤਾਂ ਪ੍ਰਗਟ ਹੈ, ਪ੍ਰਤੱਖ ਕਰਕੇ ਵਿਖਾ ਦਿੱਤੀ ਹੈ। ਇਹ ਕੋਈ ਨਵੀਂ ਗੱਲ ਥੋੜੀ ਹੈ, ਇਹ ਕੋਈ ਇਹ ਨਹੀਂ ਹੈ ਵੀ ਅੱਜ ਕੱਲ੍ਹ ਦੀ ਗੱਲ ਹੈ, ਇਹ ਤਾਂ ਕਹਿੰਦੇ ਆਦੋਂ ਹੀ ਚਲੀ ਆ ਰਹੀ ਹੈ, ਪਿੱਛੋਂ ਹੀ ਚਲੀ ਆ ਰਹੀ। ਸੰਤ ਬਾਬਾ ਆਤਰ ਸਿੰਘ ਮਸਤਵਾਣੇ ਵਾਲੇ ਮਹਾਂਪੁਰਸ਼, ਸੜਕਾਂ ਹੁੰਦੀਆਂ ਨਹੀਂ ਸੀ ਅਤੇ ਉਹ ਜਿਸ ਵੇਲੇ ਸਾਧ ਸਿੰਘ ਗੱਡੇ ਦੇ ਉੱਤੇ ਸਰੀਏ ਲੱਦੇ ਹੋਏ ਸੀ ਮਸਤਵਾਣੇ ਸੇਵਾ, ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਉਹ ਗੁਰਦੁਆਰੇ ਦੀ ਸੇਵਾ ਕਰਾ ਰਹੇ ਸੀ। ਉਹ ਬਣਰੁਖਿਆ ਦਾ ਇੱਕ ਜਿਮੀਦਾਰ ਬੜਾ ਅੜਬ, ਗੱਡੇ ਦੇ ਮੂਹਰੇ ਹੋ ਕੇ ਕਹਿੰਦਾ ਸਾਧਾ, ਕਹਿੰਦਾ ਆ ਕੀ? ਕਹਿੰਦਾ ਸਿੱਧੇ ਹੀ ਚਲਿਆ ਜਾਂਦਾ, ਇਹ ਸੜਕ ਹੈ, ਮੇਰੇ ਖੇਤ 'ਚ ਨੂੰ ਗੱਡੇ ਲੰਘਾ ਰਹੇ ਹੈ। ਅਤੇ ਸੰਤ ਕਹਿੰਦੇ ਭਾਈ ਇਹ ਆਉਣੇ ਕ੍ਰੋਧਵਾਨ ਨਹੀਂ ਹੋਈ ਦਾ, ਗੁਰੂ ਘਰ ਦਾ ਜਿਹੜੀ ਸੇਵਾ ਉਹਦੇ 'ਚ ਮੈਂ ਤਾਂ ਸੇਵਾਦਾਰ ਹੀ ਹਾਂ, ਅਤੇ ਬਾਕੀ ਜੇ ਲੰਘ ਜਾਣਗੇ ਗੱਡੇ ਕੋਈ ਗੱਲ ਨਹੀਂ, ਤੇਰਾ ਵੀ ਤਾਂ ਸੇਵਾ 'ਚ ਹਿੱਸਾ ਪੈ ਜੂ। ਕਹਿੰਦਾ ਸੜਕ ਇਹ ਵੀ ਹਿੱਸਾ ਪੈ ਜੂ। ਸੰਤ ਗੱਡੇ ਤੋਂ ਉਤਰ ਕੇ ਇੱਧਰ ਨੂੰ ਦੇਖਿਆ, ਇੱਧਰ ਨੂੰ ਦੇਖ ਕੇ ਕਹਿੰਦੇ ਹਾਂ ਤੇਰਾ ਵਚਨ ਸੱਚਾ ਹੋਵੇ ਭਾਈ। ਕਹਿੰਦੇ ਸੜਕ ਤਾਂ ਇੱਥੇ ਨੂੰ ਹੀ ਨਿਕਲੂਗੀ, ਹੁਣ ਆ ਹੁਣ ਜਾ ਕੇ ਦੇਖੋ ਉੱਥੇ ਨੂੰ ਸੜਕ ਨਿਕਲੀ ਹੋਈ ਆ ਉਹ। ਸੋ ਇਸ ਕਰਕੇ ਮਹਾਂਪੁਰਸ਼ਾਂ ਦੇ ਜਿਹੜਾ ਨਾ ਇਹ ਬਚਨ ਜਿਹੜੇ ਮਹਾਰਾਜ ਸਾਹਿਬ ਜੀ ਕਹਿੰਦੇ ਆਦੋਂ ਹੀ ਹੈ ਸਭ ਕੁਝ, ਸਭ ਮਹਿ ਸਾਰਿਆਂ ਦੇ ਵਿੱਚ ਇਹ ਪ੍ਰਗਟ ਹੋਏ ਨੇ ਸੰਸਾਰ ਵਿੱਚ। ਕਿੰਨੀਆਂ ਥਾਵਾਂ 'ਤੇ ਐਸੀਆਂ ਘਟਨਾਵਾਂ ਨੇ, ਆ ਬਾਬਾ ਵੀਰ ਨੂੰ ਦੱਸਦੇ ਕਿੰਨੀਆਂ ਸਾਖੀਆਂ ਸੁਣਾਈਆਂ ਜਾ ਸਕਦੀਆਂ ਹਨ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬੇ ਗੁਰਮੁਖ ਸਿੰਘ ਦੀਆਂ, ਰਾੜੇ ਵਾਲੇ ਮਹਾਂਪੁਰਸ਼ਾਂ ਦੀਆਂ, ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀਆਂ, ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੀਆਂ, ਜਿੰਨੇ ਮਹਾਂਪੁਰਸ਼ਾਂ, ਕਿੰਨੀਆਂ ਕਿਹਦੀ ਕਰ ਲਓ ਉਹ, ਇਹ ਤਾਂ ਫਿਰ ਮਹੀਨਿਆਂ ਵਧੀ ਕਥਾ ਹੋ ਜੂ ਨਾ, ਇਹ ਤਾਂ ਟੂਕ ਮਾਤਰ ਕਹੀ ਦੀ ਗੱਲ। ਹਾਂਜੀ ਅੱਗੇ ਚਲੋ।
ਜਿਸ ਜਨ ਹੋਆ ਸਾਧ ਸੰਗ,
ਜਿਨ੍ਹਾਂ ਨੂੰ ਵੀ ਮਹਾਤਮਾ ਦੀ ਸੰਗਤ ਪ੍ਰਾਪਤ ਹੋ ਗਈ ਹੈ,
ਜਿਸ ਜਨ ਹੋਆ ਸਾਧ ਸੰਗ,
ਜਿਸ ਜਨ ਪੁਰਸ਼ ਨੂੰ ਸਾਧ ਸੰਗ ਸ੍ਰੇਸ਼ਟ ਮਹਾਤਮਾ ਦਾ ਸੰਗ ਪ੍ਰਾਪਤ ਹੋਇਆ ਹੈ,
ਜਿਸ ਭੇਟਾ ਹਰ ਰਾਜਾ,
ਉਸ ਨੂੰ ਰਾਜਾ ਰਾਜਾ ਰੂਪ ਪ੍ਰਕਾਸ਼ ਰੂਪ ਹਰ ਪਰਮੇਸ਼ਰ ਭੇਟੇ ਮਿਲਦਾ ਹੈ।
ਇਹ ਪ੍ਰਤੀਤ ਗੋਵਿੰਦ ਕੀ,
ਇਹ ਕਹਿੰਦੇ ਸਾਧ ਸੰਗਤ ਦੁਆਰਾ ਗੋਬਿੰਦ ਪਰਮੇਸ਼ਰ ਦੀ ਜਿਹੜੀ ਪ੍ਰਤੀਤ ਹੈ, ਪ੍ਰਤੀਤੀ ਹੈ, ਇਹ ਹੁੰਦੀ ਹੈ, ਵਿਸ਼ਵਾਸ ਪੈਦਾ ਹੋ ਜਾਂਦਾ ਹੈ।
ਜਪ ਹਰ ਸੁਖ ਪਾਇਆ,
ਕਿ ਹਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਨੰਦ ਸੁਖ ਨੂੰ ਪ੍ਰਾਪਤ ਕੀਤਾ ਹੈ।
ਅਨਕ ਬਾਤਾਂ ਸਭ ਕਰ ਰਹੇ,
ਤੇ ਅਨਕ ਬਾਤਾਂ ਸਭ ਕਰ ਰਹੇ, ਹੋਰ ਸਭ ਸਾਰੀਆਂ ਅਨਕ ਅਨੇਕਾਂ ਵਿਅਰਥ ਬਾਤਾਂ ਗੱਲਾਂ ਹੀ ਕਰ ਰਹੇ ਹਨ।
ਗੁਰ ਘਰ ਲੈ ਆਇਆ,
ਤੇ ਗੁਰ ਘਰ ਲੈ ਆਇਆ, ਕਹਿੰਦੇ ਭਾਈ ਤੇ ਪਰ ਮੈਨੂੰ ਗੁਰੂ ਸਾਹਿਬ ਜੀ ਨੇ ਸਤ ਸਰੂਪ ਰੂਪੀ ਘਰ ਦੇ ਵਿਚ ਲੈ ਆਉਂਦਾ ਹੈ, ਲੈ ਆਉਣਾ ਕੀਤਾ ਹੈ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਨੇ,
ਸਰਣ ਪਰੇ ਕੀ ਰਾਖਤਾ,
ਸਰਣ ਪਰੇ ਕੀ ਰਾਖਦਾ, ਆਲਾ ਨਾਨਕ ਤੁਮਰੇ ਬਾਲ ਗੋਪਾਲ। ਉਹ ਗੁਰੂ ਸਾਹਿਬ ਜੀ ਆਪਣੀ ਸ਼ਰਨ ਓਟ ਵਿਚ ਆਇਆ ਪਿਆਂ ਦੀ ਪੱਤ ਇੱਜ਼ਤ ਰੱਖਦੇ ਹੈ, ਤੇ ਇਹ ਉਹ ਪੱਤ ਰੱਖਦੇ ਜਿਹਨੇ ਦਰੋਪਤਾ ਨੇ ਸ਼ਰਨ ਤੱਕੀ ਸੀ ਭਗਵਾਨ ਦੀ, ਤੇ ਪੱਤ ਰਹਿ ਗਈ ਸੀ, ਕਿਉਂ ਫਿਰ ਇੱਜ਼ਤ ਰੱਖਦਾ ਹੈ।
ਨਾਹੀ ਸਹਸਾਇਆ,
ਇਹਦੀ ਕੋਈ ਸਹਸਾਇਆ ਸੰਸਾ ਹੀ ਨਹੀਂ ਹੈ ਇਸ ਗੱਲ ਦੇ ਵਿਚ।
ਕਰਮ ਭੂਮ ਹਰ ਨਾਮ ਬੋਏ,
ਇਹ ਭਾਰਤ ਵਰਸ਼ ਦੀ ਜਿਹੜੀ ਭੂਮੀ ਹੈ ਨਾ, ਇਹ ਕਰਮ ਭੂਮੀ ਹੈ, ਬਾਕੀ ਭੋਗ ਭੂਮੀ ਹੈ ਬਾਹਰਲੇ ਮੁਲਕ ਜਿਹੜੇ ਨੇ। ਮਨੁੱਖ ਦੇਹ ਰੂਪੀ ਕਰਮ ਭੂਮੀ ਦੇ ਵਿਚ ਇਹ ਵੀ ਕਰਮ ਭੂਮੀ ਹੈ, ਹਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਬੀਜ ਨੂੰ ਬੋਏ, ਬੀਜਣਾ ਕਰੋ।
ਅਵਸਰ ਦੁਲਭਾਇਆ,
ਕਿਉਂਕਿ ਮਨੁੱਖ ਦੇਹੀ ਦਾ ਅਵਸਰ ਸਮਾਂ ਜਿਹੜਾ ਦੁਲਭਾਇਆ, ਇਹ ਕਠਿਨਤਾਈ ਦੇ ਨਾਲ ਲੱਭਿਆ ਹੈ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਹੈ ਬਾਰ, ਜਿਉ ਬਨ ਫਲ ਪਾ ਕੇ ਭੋਏ ਗੁਰੈ, ਬਹੁਰ ਨਾ ਲਾਗੈ ਡਾਰ ਕਿਹਾ ਹੈ। ਤੇ ਇਸ ਕਰਕੇ ਇਹ ਫਿਰ ਪ੍ਰਾਪਤ ਨਹੀਂ ਹੋਣ ਵਾਲਾ ਹੈ ਬਾਰ ਬਾਰ।
ਅੰਤਰ ਜਾਮੀ ਆਪ ਪ੍ਰਭ,
ਪ੍ਰਭੂ ਪਰਮੇਸ਼ਰ ਵਾਹਿਗੁਰੂ ਜਿਹੜਾ ਨਾ ਪ੍ਰਭ ਪਰਮਾਤਮਾ, ਉਹ ਹਿਰਦਿਆਂ ਦੀ ਜਾਣਨ ਵਾਲਾ ਹੈ ਵਾਹਿਗੁਰੂ।
ਅੰਤਰ ਜਾਮੀ ਆਪ ਪ੍ਰਭ,
ਪ੍ਰਭ ਪਰਮੇਸ਼ਰ ਆਪ ਹੀ ਸਭ ਦੇ ਅੰਤਰ ਜਾਮੀ ਹਿਰਦੇ ਦੀ ਜਾਣਨ ਵਾਲਾ ਹੈ। ਇਸ ਕਰਕੇ
ਸਭ ਕਰੇ ਕਰਾਇਆ,
ਸਾਰੇ ਜੀਵ ਜੰਤ ਜਿੰਨੇ ਨਾ ਉਹਦਾ ਕਰਾਇਆ ਕਰਤਵ ਹੀ ਕਰੇ ਕਰਦੇ ਨੇ, ਉਹ ਸਭ ਕੁਛ ਆਪ ਕਰੇ ਕਰਦਾ ਹੈ, ਅਤੇ ਆਪ ਹੀ ਬਰਮਾ ਆਦਿ ਤੋਂ ਪ੍ਰੇਰ ਕੇ ਕਰਾਉਂਦਾ ਹੈ।
ਪਤਿਤ ਪੁਨੀਤ ਘਣੇ ਕਰੇ,
ਪਰਮੇਸ਼ਰ ਨੇ ਘਣੇ ਬੇਅੰਤੀ ਪਤਿਤ ਪਾਪੀਆਂ ਨੂੰ, ਪਾਪੀ ਪੁਰਖਾਂ ਨੂੰ ਪੁਨੀਤ ਨਾਮ ਪਵਿੱਤਰ ਦੈ, ਪਵਿੱਤਰ ਜੀਵਨ ਵਾਲੇ ਬਣਾਉਣਾ ਕੀਤੇ ਹਨ।
ਠਾਕੁਰ ਬਿਰਦਾਇਆ,
ਇਹ ਠਾਕੁਰ ਸਵਾਮੀ ਪਰਮੇਸ਼ਰ ਦਾ ਜਿਹੜਾ ਬਿਰਦ ਹੈ ਧਰਮ ਹੈ, ਬਿਰਦ ਪ੍ਰਣ ਧਰਮ ਹੀ ਹੈ, ਉਸ ਨੂੰ ਮੁੱਢ ਕਦੀਮਾਂ ਤੋਂ ਉਹਨਾਂ ਦਾ ਸੁਭਾਅ ਹੈ, ਮੁੜ ਤੋਂ ਹੀ ਚਲਿਆ ਆ ਰਿਹਾ ਹੈ।
ਮਤ ਭੁੱਲੋ ਮਨੁੱਖ ਜਨ,
ਹੇ ਮਨੁੱਖ ਸਰੀਰ ਵਾਲਿਓ, ਹੇ ਮਨੁੱਖ ਮਨੁੱਖ ਜਨੋ, ਮਾਨੁੱਖ ਪੁਰਸ਼ੋ, ਤੇ ਜਨ ਹੀ ਇੰਦਰੀਏ, ਤੇ ਮਤ ਮਤਾਂ ਆਪਣੇ ਸਰੂਪ ਤੋਂ ਭੁੱਲੋ, ਭੁੱਲਣਾ ਕਰੋ। ਇਸ ਕਰਕੇ ਆਪਣੀ ਦੇਹ ਮਤ ਭੁੱਲੋ ਮਾਨੁੱਖ ਜਨ, ਹੇ ਮਨੁੱਖ ਸਰੀਰ ਵਾਲੇ ਪੁਰਸ਼ੋ, ਜਨ ਇਸਤਰੀਓ, ਜਨ ਨਾਮ ਇਸਤਰੀਆਂ ਦਾ, ਮਾਨੁੱਖ ਨਾਮ ਪੁਰਸ਼ ਦਾ ਹੋ ਗਿਆ। ਮਤ ਮਤਾਂ ਆਪਣੇ ਸਰੂਪ ਨੂੰ ਭੁੱਲਣਾ ਕਰੋ। ਮਤਾਂ
ਮਾਇਆ ਪਰਮਾਇਆ,
ਮਾਇਆ ਦਾ ਹੀ ਪਰਮਾਇਆ ਭੜਕਾਇਆ ਹੋਇਆ ਜੀਵ,
ਨਾਨਕ ਤਿਸ ਪਤ ਰਾਖ ਸੀ,
ਮਹਾਰਾਜ ਕਹਿੰਦੇ ਉਹਦੀ ਭੱਜ ਇੱਜ਼ਤ ਰਾਖਸੀ ਰੱਖਦਾ ਹੈ ਵਾਹਿਗੁਰੂ।
ਜੋ ਪ੍ਰਭ ਪਹਿਰਾਇਆ,
ਜੋ ਪਰਮੇਸ਼ਰ ਨੇ ਕਿਰਪਾ ਕਰਕੇ ਭਗਤੀ ਰੂਪੀ ਸਿਰੋ ਪਜ ਇਹਨਾਂ ਨੂੰ ਪਹਿਨਾ ਦਿੱਤਾ ਹੈ।
ਬਿਲਾਵਲ ਮਹੱਲਾ ਪੰਜਵਾ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ ਜੀ ਸ਼ਬਦ ਦੁਆਰਾ।
ਮਾਟੀ ਤੇ ਜਿਨ ਸਾਜਿਆ,
ਹੇ ਭਾਈ ਜਿਸ ਵਾਹਿਗੁਰੂ ਨੇ ਮਿੱਟੀ ਆਦਿ ਪੰਜਾਂ ਤੱਤਾਂ ਤੋਂ ਜੀਵ ਅਸਥੂਲ ਸਰੀਰ ਸਾਜਿਆ ਬਣਾਉਣਾ ਕੀਤਾ ਹੈ।
ਕਰ ਦੁਰਲਭ ਦੇਹ,
ਇਹ ਮਨੁੱਖ ਦੇਹੀ ਬੜੀ ਔਖੀ ਲੱਭੀ ਹੈ, ਤੇ 84 ਲੱਖ ਜੂਨਾਂ ਦੇ ਵਿੱਚੋਂ ਇਹ ਬੜੀ ਦੁਰਲੱਭ ਕਠਿਨਤਾਈ ਦੇ ਨਾਲ ਪ੍ਰਾਪਤ ਹੋਣ ਵਾਲੀ ਜਿਹੜੀ ਦੇਹ ਹੈ ਉਹ ਪ੍ਰਾਪਤ ਹੋਣ ਵਾਲੀ ਤੈਨੂੰ ਪ੍ਰਾਪਤ ਹੋ ਗਈ ਹੈ। ਤੇ ਤੈਨੂੰ ਇਸ ਪ੍ਰਾਪਤੀ ਕਰਨ ਵਾਲਾ ਬਣਾ ਦਿੱਤਾ ਹੈ, ਕਰ ਦੁਰਲੱਭ ਦੇ, ਤੈਨੂੰ ਦੁਰਲੱਭ ਦੀ ਪ੍ਰਾਪਤੀ ਵਾਲਾ ਬਣਾ ਦਿੱਤਾ ਹੈ, ਤੇਰੇ ਕੋਲ ਮਨੁੱਖ ਸਰੀਰ ਹੈ ਹੁਣ ਇਸ ਵੇਲੇ।
ਅਨਕ ਛਿਦਰ ਮਨ ਮਹਿ ਢਕੇ,
ਫਿਰ ਜੀਵ ਦੇ ਅਨਕ ਅਨੇਕਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਛਿਦਰ ਦੋਸ਼ ਪਰਮੇਸ਼ਰ ਨੇ ਉਹਦੇ ਮਨ ਹਿਰਦੇ ਦੇ ਵਿੱਚ ਹੀ ਢਕੇ ਲੁਕੋ ਕੇ ਰੱਖੇ ਹੋਏ ਨੇ, ਪਰਦੇ ਦੇ ਵਿੱਚ ਨੇ, ਪਰਦੇ ਦੇ ਵਿੱਚ ਕੱਜੇ ਹੋਏ ਨੇ। ਤੇ ਜੀਵ ਦਾ ਤੇ ਜਿਹੜਾ ਹੈ ਇਹ ਇੰਨਾ ਕੁ ਪੜਦਾ ਹੀ ਰੱਖਿਆ ਮਹਾਰਾਜ ਨੇ ਵੀ ਇੱਕ ਦੂਜੇ ਨੂੰ ਪਤਾ ਹੀ ਨਹੀਂ ਵੀ ਇਹਦੇ ਮਨ ਚ ਕੀ ਚੱਲ ਰਿਹਾ। ਪੜਦਾ ਉਹ ਉੱਪਰ ਤੋਂ ਠੀਕ ਦੇਖਦਾ। ਮਹਾਰਾਜ ਨੇ ਕਿਹਾ ਵੀ ਭਾਈ ਜਿੰਨਾ ਚਿਰ ਸਰੀਰ ਦੁਆਰਾ ਗੁਨਾਹ ਨਹੀਂ ਕਰਦਾ ਤੈਨੂੰ ਪਾਪ ਜਿਹੜਾ ਨਾ ਸਜ਼ਾ ਨਹੀਂ ਦੇਵਾਂਗਾ, ਮਨ ਮਰੂਰ ਮੈਲਾ ਹੋਜੂਗਾ, ਸਜ਼ਾ ਨਹੀਂ ਮਿਲੇਗੀ। ਇਹ ਮਹਾਰਾਜ ਨੇ ਪੜਦਾ ਢਕਿਆ ਹੋਇਆ। ਨਹੀਂ ਤਾਂ ਜੇ ਕਿਤੇ ਸਾਡੇ ਮਨ ਦੇ ਸੰਕਲਪ ਵੀ ਕੋਈ ਪ੍ਰਗਟ ਕਰਕੇ ਦਿਖਾ ਦੇਵੇ ਨਾ ਤੇ ਸਿਰ ਦਿਖਾਉਣ ਜੋਗੇ ਨਹੀਂ, ਮੂੰਹ ਦਿਖਾਉਣ ਜੋਗੇ ਨਹੀਂ ਹੈ, ਅੱਖਾਂ ਨੀਵੀਆਂ ਹੋ ਜਾਣਗੀਆਂ, ਇਹੋ ਜਿਹੇ ਮਾੜੇ ਸੰਕਲਪ ਫੁਰਦੇ ਰਹਿੰਦੇ ਆ। ਅਨਕ ਛਿਦਰ ਮਨ ਮਹਿ ਢਕੇ, ਇਹ ਮਨ ਦੇ ਵਿੱਚ ਪਰਦਾ ਪਾਇਆ ਹੋਇਆ ਵਾਹਿਗੁਰੂ ਨੇ।
ਨਿਰਮਲ ਦ੍ਰਿਸ਼ਟੇ,
ਤੇ ਇਸ ਕਰਕੇ ਜੀਵ ਦਾ ਜਿਹੜਾ ਨਾ ਦ੍ਰਿਸ਼ਟੇ ਦਿਸਣ ਵਾਲਾ ਸਰੀਰ ਨਿਰਮਲ ਉੱਜਲ ਸਾਫ਼ ਸੁਥਰਾ ਦਿਸਦਾ, ਕੱਪੜੇ ਚੰਗੇ ਤੇ ਅਖੇ ਜੀ ਚੰਗਾ ਸੁਭਾਅ ਦਿਸਦਾ ਇਸਦਾ, ਇਹ ਨਹੀਂ ਪਤਾ ਵੀ ਵਿੱਚ ਕੀ ਹੈ। ਅਨਕ ਛਿਦਰ ਮਨ ਮਹਿ ਢਕੇ ਨਿਰਮਲ ਦ੍ਰਿਸ਼ਟੇ, ਇਹ ਜੀਵ ਅਨੇਕਾਂ ਦੋਸ਼ ਉਤਨਾ ਚਿਰ ਤੱਕ ਢਕੇ ਰਹਿੰਦੇ ਆ ਜਿੰਨੀ ਦੇਰ ਤੱਕ ਹਿਰਦੇ ਦੇ ਅੰਦਰ ਸੰਸਕਾਰ ਰੂਪ ਬੀਜ ਹੈ ਨਾ ਜਿਹੜਾ ਉਹ ਬਾਹਰ ਸਰੀਰ ਦੇ ਵਿੱਚ ਪ੍ਰਗਟ ਨਹੀਂ ਹੁੰਦਾ, ਉਹਨਾਂ ਚ ਜੀਵ ਉੱਜਲ ਵਾਲਾ ਦਿਸਦਾ। ਹੁਣ ਬੀਜ ਅੰਦਰ ਪਿਆ, ਜਦੋਂ ਵਾਸ਼ਨਾ ਅੰਦਰੋਂ ਫੁਰਦੀ ਹੈ, ਜਦੋਂ ਸਰੀਰ ਦਾ ਰੂਪ ਧਾਰਨ ਕਰ ਲੈਂਦੀ ਹੈ, ਬਾਹਰ ਪ੍ਰਗਟ ਹੋ ਜਾਂਦਾ, ਫੇਰ ਬਦਨਾਮੀ ਹੁੰਦੀ ਹੈ। ਤੇ ਇਹ ਪ੍ਰਕਾਰ ਕੇ ਮਹਾਰਾਜ ਦੱਸਦੇ ਹਨ ਕਿ ਬਾਹਰ ਤੋਂ ਹੀ ਦਿਸਦਾ ਸੁੰਦਰ ਉਪਰ ਤੇ ਬਹੁਦੀਸਤ ਭੀਤਰ ਤੇ ਜੈਸੇ ਕਿੰਸੁਖ ਫੂਲਾ। ਕਹਿੰਦੇ ਵਿੱਚੋਂ ਤਾਂ ਇਸ ਤਰ੍ਹਾਂ ਕੇਸੂ ਦਾ ਰੰਗ ਉੱਪਰ ਤੋਂ ਸੋਹਣਾ ਲੱਗਦਾ ਪਰ ਸੁਗੰਧੀ ਨਹੀਂ ਹੁੰਦੀ ਉਹਦੇ ਚ। ਤੇ ਇਸ ਪ੍ਰਕਾਰ ਦਿਸ਼ਾਂ ਦਿੱਤੇ ਹਨ ਜੀ।
ਕਿਉਂ ਵਿਸਰੈ ਪ੍ਰਭ ਮਨੈ ਤੇ,
ਹੇ ਭਾਈ ਐਸਾ ਵਾਹਿਗੁਰੂ ਹਿਰਦੇ ਚੋਂ ਕਿਉਂ ਵਿਸਰੇ ਜਿਹੜਾ ਤੇਰੇ ਗੁਨਾਹ ਢੱਕ ਕੇ ਰੱਖਦਾ ਪੜਦੇ।
ਜਿਸ ਕੇ ਗੁਣ ਏ,
ਜਿਹਦੇ ਵਿੱਚ ਐਡੇ ਵੱਡੇ ਗੁਣ ਹਨ, ਔਰ ਫਿਰ ਜਿੱਡਾ ਮਰਜ਼ੀ ਪਾਪੀ ਆ ਜੇ ਸ਼ਰਨ ਆ ਜਾਂਦਾ ਉਹਨੂੰ ਫਿਰ ਬਖਸ਼ ਲੈਂਦਾ।
ਪ੍ਰਭ ਤਾਜ ਰਚੇ ਜੇ ਆਨ ਸਿਓ,
ਐਸੇ ਸਮਰੱਥ ਵਾਹਿਗੁਰੂ ਨੂੰ ਤਿਆਗ ਕੇ ਜਿਹੜੇ ਆਨ ਹੋਰ ਦੇਵੀ ਦੇਵਤੇ ਜਾਂ ਪਖੰਡੀਆਂ ਦੀ ਪੂਜਾ ਸਿਓ ਨਾਲ ਜੁੜ ਗਏ ਹਨ, ਮਿਲਦੇ ਹਨ ਉਹਨਾਂ ਨੂੰ,
ਸੋ ਰਲੀਐ ਖੇਹ,
ਉਹ ਤਾਂ ਸਵਾਹ ਦੇ ਵਿੱਚ ਰਲਣਗੇ, ਖੇਹ ਹੋ ਜੂਗੀ, ਇੱਜ਼ਤ ਬਰਬਾਦ ਹੋਜੂ, ਲਾਣਤਾਂ ਰੂਪੀ ਖੇਹ ਪਵੇਗੀ ਇੱਥੇ ਤੇ ਉੱਪਰ ਵੀ।
ਰਹਾਉ,
ਅੱਗੇ ਫਰਮਾਨ ਕਰਦੇ ਹਨ ਜੇ,
ਸਿਮਰਹੁ ਸਿਮਰਹੁ ਸਾਸ ਸਾਸ,
ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਹੈ, ਸਿਮਰਹੁ ਸਿਮਰਹੁ ਦੋ ਵਾਰੀ ਕਿਹਾ ਸਾਸ ਸਾਸ, ਜਾਣੀ ਸਾਹ ਅੰਦਰ ਨੂੰ ਜਾਂਦਾ ਤਾਂ ਵੀ ਸਿਮਰੋ, ਸਾਹ ਬਾਹਰ ਨੂੰ ਗਿਆ ਤਾਂ ਵੀ ਸਿਮਰੋ, ਜਾਂ ਅੰਦਰ ਨੂੰ ਗਿਆ ਇਹਨੂੰ ਗਰਾਸ ਕਹਿੰਦੇ ਤਾਂ ਵੀ ਸਿਮਰੋ, ਜੇ ਉਹ ਬਾਹਰ ਨੂੰ ਗਿਆ ਸਵਾਸ ਹੈ ਤਾਂ ਵੀ ਸਿਮਰੋ, ਇਸ ਪ੍ਰਕਾਰ ਉਹਨੂੰ ਯਾਦ ਕਰੋ ਇਹ ਸਵਾਸ ਦੇ ਨਾਲ।
ਮਤ ਬਿਲਮ ਕਰੇ,
ਮਤ ਮਤਾਂ ਬਿਲਮ ਨਾਮ ਹੈ ਦੇਰ ਦਾ, ਦੇਰ ਨਾ ਕਰੋ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀ ਏ, ਮਤ ਕੇ ਜਾਪੈ ਸਹੁ ਆਵੈ ਕੇ ਨਾ ਆਵੈ ਰਾਮ। ਕੀ ਪਤਾ ਜਿਹੜਾ ਸਵਾਸ ਨਿਕਲਿਆ ਦੁਬਾਰੇ ਆਏਗਾ ਜਾਂ ਨਹੀਂ ਆਏਗਾ, ਹਰੇਕ ਸਵਾਸ ਦੇ ਨਾਲ ਭਜਨ ਕਰੋ, ਇਹ ਮਹਾਰਾਜ ਦੀ ਆਗਿਆ ਹੈ।
ਛੋੜ ਪ੍ਰਪੰਚ ਪ੍ਰਭ ਸਿਉ ਰਚਹੁ,
ਹੇ ਭਾਈ ਪਦਾਰਥਾਂ ਦੇ ਝੂਠੇ ਨੇਹ ਨੂੰ ਤਿਆਗ ਕੇ ਛੱਡ ਕਰਕੇ ਨਾ, ਛੋੜ ਪ੍ਰਪੰਚ ਠੱਗੀਆਂ ਛਲ ਫਰੇਬ ਤਿਆਗ ਕਰਕੇ ਵਾਹਿਗੁਰੂ ਦੇ ਨਾਲ ਰਚੋ, ਸਨੇਹ ਕਰੋ ਵਾਹਿਗੁਰੂ ਨਾਲ।
ਤਜ ਕੂੜੇ ਨੇਹ,
ਹੇ ਭਾਈ ਪਦਾਰਥਾਂ ਦੇ ਝੂਠੇ ਨੇਹ ਮੋਹ ਨੂੰ ਤਜ ਤਿਆਗ ਕੇ, ਜੇ ਉਹ ਦਿਸਦੇ ਆ ਪ੍ਰਪੰਚ ਜਗਤ ਹੈ ਪਰ ਵਿਸ਼ੇਸ਼ ਕਰਕੇ ਪੰਜ ਚੀਜ਼ਾਂ ਦਾ ਬਣਿਆ ਹੈ, ਇਹਦੇ ਵਿੱਚ ਅਸਤੀ ਭ੍ਰਾਂਤੀ ਪ੍ਰੇ ਇਹ ਬ੍ਰਹਮ ਦੀਆਂ ਅੰਸਾਂ, ਨਾਮ ਤੇ ਰੂਪ ਮਾਇਆ ਦੀਆਂ ਅੰਸਾਂ, ਇਸ ਕਰਕੇ ਪਰ ਪੰਚ ਪਰ ਵਿਸ਼ੇਸ਼ ਕਰਕੇ ਪੰਜ ਪੰਜਾਂ ਦਾ ਬਣਿਆ ਹੋਇਆ ਜਗਤ ਇਹਦਾ ਪ੍ਰੇਮ ਤਿਆਗ ਦੇ, ਪਰਮੇਸ਼ਰ ਦੇ ਸੱਚੇ ਪ੍ਰੇਮ ਦੇ ਨਾਲ ਰਚੋ ਮਿਲਣਾ ਕਰੋ ਤਾਂ ਭਲਾ ਹੋਏਗਾ।
ਜਿਨ ਅਨਕ ਏਕ ਬਹੁ ਰੰਗ ਕੀਏ,
ਤੇ ਜਿਨ ਜਿਸ ਅਦੁੱਤੀ ਇੱਕ ਪਰਮੇਸ਼ਰ ਨੇ ਅਨੇਕਾਂ ਜੀਵ ਬਹੁ ਬੇਅੰਤ ਰੰਗਾਂ ਦੇ ਉਤਪੰਨ ਕੀਤੇ, ਰੰਗੀ ਰੰਗੀ ਭਾਤੀ ਕਰਕੇ ਜਿਨ ਸੀ ਮਾਇਆ ਜਿਨੂੰ ਪਾਈ, ਐਸੇ ਕੀਤੇ ਹਨ,
ਹੈ ਹੋਸੀ ਇਹ,
ਉਹ ਬਹੁਤ ਰੰਗਾਂ ਦੀ ਸ੍ਰਿਸ਼ਟੀ ਸਾਜਣ ਵਾਲਾ, ਆ ਇੱਕ ਇੱਕ ਜਾਨਵਰ ਦੇ ਖੰਭਾਂ ਦੇ ਦੇਖੋ ਕਿੰਨੇ ਕਿੰਨੇ ਰੰਗ, ਇਹ ਵਾਹਿਗੁਰੂ ਦੀ ਬਣਤਰ ਹੈ। ਕਹਿੰਦੇ ਐਸਾ ਜੋ ਵਾਹਿਗੁਰੂ ਹੈ ਉਹ ਹੈ ਹੁਣ ਵਰਤਮਾਨ ਸਮੇਂ ਦੇ ਵਿੱਚ, ਤੇ ਪਰਮੇਸ਼ਰ ਵਾਹਿਗੁਰੂ ਹੈ, ਹੋ ਸੀ ਆਉਣ ਵਾਲੇ ਸਮੇਂ ਚ ਵੀ ਹੋਏਗਾ, ਤੇ ਪਿੱਛੇ ਸੀ ਹੁਣ ਹੈ ਅੱਗੇ ਨੂੰ ਹੋਏਗਾ। ਇਹਦੇ ਵਿੱਚ ਅਧਿਹਾਰ ਕਰਕੇ ਸਾਧ ਸਿੰਘ ਲੱਗ ਜਾਂਦੇ ਆ ਸਭ, ਇਹੋ ਪਰਮੇਸ਼ਰ ਵਾਹਿਗੁਰੂ ਉਹ ਇਸਤ ਹੈ।
ਕਰ ਸੇਵਾ ਤਿਸ ਪਾਰ ਬ੍ਰਹਮ,
ਇਹ ਭਾਈ ਤਿਸ ਉਸ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਦੀ ਭਗਤੀ ਰੂਪੀ ਸੇਵਾ ਟਹਿਲ ਕਰੋ।
ਗੁਰ ਤੇ ਮਤ ਲੇ,
ਇਹ ਗੁਰੂ ਸਾਹਿਬ ਜੀ ਤੋਂ ਮਤ ਸਿੱਖਿਆ ਲੈਣੀ ਕਰੋ।
ਉੱਚੇ ਤੇ ਉੱਚਾ ਵੱਡਾ,
ਹੇ ਭਾਈ ਉਹ ਪ੍ਰਭੂ ਉੱਚੇ ਉੱਚੇ ਜਿਹੜੇ ਦੇਵਤੇ ਨੇ ਇਹ ਮਨੁੱਖਾਂ ਨਾਲੋਂ ਉੱਚੇ ਨੇ, ਦੇਵਤਿਆਂ ਦੇ ਚੋਂ ਬ੍ਰਹਮਾ ਉੱਚਾ, ਵਿਸ਼ਨੂੰ ਆਦਿ ਜੀ ਉੱਚੇ ਨੇ। ਉੱਚੇ ਤੇ ਉੱਚਾ ਵੱਡਾ, ਇਹਨਾਂ ਉੱਚੇ ਬ੍ਰਹਮਾ ਵਿਸ਼ਨੂੰ ਆਦਿ ਤੋਂ ਵੀ ਉੱਚਾ ਉੱਚਾ ਹੈ, ਤੇ ਉਹਨਾਂ ਤੋਂ ਜਾਂ ਫਿਰ ਇਹ ਕਹੋ ਮਨੁੱਖਾਂ ਦੇ ਨਾਲੋਂ ਰਾਜੇ ਵੱਡੇ ਨੇ, ਰਾਜਿਆਂ ਆਦਿ ਤੋਂ ਦੇਵਤੇ ਵੱਡੇ ਨੇ, ਇਹ ਉੱਚੇ ਨੇ। ਇਹਨਾਂ ਉੱਚਿਆਂ ਤੋਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ ਇਹ ਉੱਚੇ ਨੇ। ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ ਤੋਂ ਹਿਰਨ ਗਰਭ ਵੈਰਾਟ ਆਦਿਕ ਇਹ ਵੱਡੇ ਨੇ, ਤੇ ਪਰ ਸਾਰਿਆਂ ਤੋਂ ਅੱਗੇ ਦੱਸਦੇ ਨੇ
ਸਭ ਸੰਗ ਵਰਨੇਹ,
ਸਭ ਸਾਰਿਆਂ ਜੀਵਾਂ ਦੇ ਸੰਗ ਵਸਣ ਦਾ ਜਿਹੜਾ ਵਸਦਾ ਹੈ ਵਰਨੇਹ, ਵਰਨ ਕੀਤਾ ਵੀ ਉਹ ਸਾਰਿਆਂ ਤੋਂ ਵੱਡਾ ਹੈ, ਉਦੋਂ ਵੱਡਾ ਕੋਈ ਨੀ। ਅਤ ਉੱਚਾ ਤਾਕਾ ਦਰਬਾਰਾ, ਅੰਤ ਨੇ ਕਛ ਪਾਰਾ ਵਾਰਾ।
ਦਾਸ ਦਾਸ ਕੋ ਦਾਸਰਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਕਸਰਨ ਕਰਦੇ ਇਉਂ ਬੇਨਤੀ ਕਰੀਏ ਕਿ ਹੇ ਪਰਮੇਸ਼ਰ ਜੀ, ਮੈਨੂੰ ਆਪਣੇ ਦਾਸ ਸੇਵਕਾਂ ਦਾ ਵੀ ਦਾਸ ਸੇਵਕ ਬਣਾਉਣਾ ਕਰੋ ਮਹਾਰਾਜ।
ਨਾਨਕ ਕਰ ਲੇ,
ਮੈਨੂੰ ਉਹਨਾਂ ਦਾ ਮਹਾਰਾਜ ਕਿਰਪਾ ਕਰਕੇ ਉਹਨਾਂ ਦਾ ਵੀ ਦਾਸ ਬਣਾਉਣਾ ਕਰੋ ਜੀ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ ਜੀ।
ਏਕ ਟੇਕ ਗੋਵਿੰਦ ਕੀ,
ਹੇ ਭਾਈ ਜਿਹੜੇ ਗੁਰਮੁਖ ਇੱਕ ਅਦਵੈਤ ਸਰੂਪ ਗੋਵਿੰਦ ਪਰਮੇਸ਼ਰ ਦੀ ਟੇਕ ਓਟ ਲੈਂਦੇ ਹਨ,
ਤਿਆਗ ਅਨ ਆਸ,
ਅਨ ਹੋਰ ਦੇਵੀ ਦੇਵਤਿਆਂ ਆਦਿ ਦੀ ਆਸ ਉਮੀਦ ਤਿਆਗੀ ਛੋੜ ਦਿੱਤੀ ਹੈ।
ਸਭ ਉਪਰ ਸਮਰੱਥ ਪ੍ਰਭ,
ਉਹ ਪਰਮੇਸ਼ਰ ਸਭ ਸਾਰਿਆਂ ਦੇ ਉੱਤੇ ਸਮਰੱਥ ਸਰਵ ਸ਼ਕਤੀਮਾਨ ਹੈ।
ਪੂਰਨ ਗੁਣਤਾਸ,
ਸਭ ਥਾਈ ਪੂਰਨ ਵਿਆਪਕ ਹੈ, ਗੁਣਤਾਸ ਗੁਣਾਂ ਦਾ ਖਜ਼ਾਨਾ ਹੈ।
ਜਨ ਕਾ ਨਾਮ ਆਧਾਰ ਹੈ,
ਗੁਰਮੁਖ ਜਨਾਂ ਦਾ ਉਹਨਾਂ ਦਾ ਤਾਂ ਪਰਮੇਸ਼ਰ ਦਾ ਨਾਮ ਹੀ ਆਧਾਰ ਆਸਰਾ ਰੂਪ ਹੈ।
ਪ੍ਰਭ ਸਰਣੀ ਪਾ,
ਇਸ ਲਈ ਉਹ ਆਪਣੇ ਆਪ ਨੂੰ ਪਰਮੇਸ਼ਰ ਦੀ ਸ਼ਰਨੀ ਓਟ ਵਿਚ ਪਾਉਂਦੇ ਨੇ, ਮਹਾਰਾਜ ਦੀ ਸ਼ਰਨ ਵਿਚ ਰਹਿੰਦੇ ਨੇ।
ਪਰਮੇਸ਼ਰ ਕਾ ਆਸਰਾ,
ਪਰਮੇਸ਼ਰ ਵਾਹਿਗੁਰੂ ਦਾ ਆਸਰਾ ਜੋ ਹੈ, ਓਟ ਜੋ ਹੈ,
ਸੰਤਨ ਮਨ ਮਾਹ,
ਸੰਤਾਂ ਦੇ ਮਨ ਦੇ ਵਿਚ ਪਰਮੇਸ਼ਰ ਦੀ ਓਟ ਰਹਿੰਦੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ ਜੀ,
ਆਪ ਰੱਖੈ ਆਪ ਦੇਵਸੀ,
ਪਰਮੇਸ਼ਰ ਆਪ ਹੀ ਗੁਰਮੁਖਾਂ ਦੀ ਹਰ ਥਾਂ ਰੱਖੈ ਰੱਖਿਆ ਕਰਦਾ ਹੈ, ਆਪ ਹੀ ਨਾਮ ਗਿਆਨ ਆਦਿ ਦੇਵਸੀ ਦੇਣਾ ਕਰਦਾ ਹੈ।
ਆਪੇ ਪ੍ਰਤ ਪਾਰੈ,
ਅਤੇ ਆਪੇ ਆਪ ਹੀ ਉਹ ਰੋਜੀ ਸੁਭ ਗੁਣ ਆਦਿ ਜੀਵਾਂ ਦੇ ਪ੍ਰਤ ਤਾਈ ਦੇ ਕਰਕੇ ਪਾਰੈ ਪਾਲਣਾ ਕਰਦਾ ਹੈ।
ਦੀਨ ਦਯਾਲ ਕਿਰਪਾ ਨਿਧੇ,
ਜੋ ਪਰਮੇਸ਼ਰ ਦੀਨ ਗਰੀਬਾਂ ਦੇ ਉੱਪਰ ਦਯਾਲ ਦਯਾਲਤਾ ਕਰਨ ਵਾਲਾ ਹੈ ਅਤੇ ਕਿਰਪਾ ਮਿਹਰ ਦਾ ਤਾਂ ਨਿਧੇ ਖਜ਼ਾਨਾ ਹੀ ਰੂਪ ਹੈ।
ਸਾਸ ਸਾਸ ਸੰਭਾਰੈ,
ਤੇ ਸੰਤ ਮਹਾਂਪੁਰਸ਼ ਗੁਰਮੁਖ ਜਨ ਸਾਸ ਸਾਸ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਹੈ, ਉਹਨਾਂ ਦਾ ਨਿਸ਼ਚੈ ਹੈ ਵੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਕਿਉਂ ਜਪਦੇ ਰਹਿੰਦੇ ਨੇ।
ਕਰਨ ਹਾਰ ਜੋ ਕਰ ਰਹਿਆ,
ਤੇ ਜੋ ਰਚਨਹਾਰ ਵਾਹਿਗੁਰੂ ਹੈ, ਸੰਸਾਰ ਨੂੰ ਕਰਨ ਵਾਲਾ ਰਚਣ ਵਾਲਾ ਜਿਹੜਾ ਕੁਝ ਕਰ ਰਿਹਾ ਹੈ,
ਸਾਈ ਵਡਿਆਈ
ਜੋ ਕਰ ਰਿਹਾ, ਬਸ ਸਾਈ ਉਸ ਦੇ ਵਿਚ ਉਹਦੀ ਵਡਿਆਈ ਉਚਿਤ ਹੈ, ਪਾਵੋ ਸਭ ਕੁਛ ਆਪਣੀ ਵਡਿਆਈ ਇੱਛਾ ਅਨੁਸਾਰ ਹੀ ਕਰ ਰਿਹਾ ਹੈ।
ਗੁਰ ਪੂਰੈ ਉਪਦੇਸਿਆ,
ਸਾਨੂੰ ਪੂਰਨ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ ਹੈ।
ਸੁਖ ਖਸਮ ਰਜਾਈ,
ਸੁਖ ਆਨੰਦ ਤਾਂ ਪਾਈ ਖਸਮ ਮਾਲਕ ਦੀ ਰਜਾ ਮੰਨਣ ਵਿਚ ਹੀ ਹੈ।
ਚਿੰਤ ਅੰਦੇਸਾ ਗਣਤ ਤਜ,
ਚਿੰਤ ਵਿਵਲ ਹਾਲਤ ਮਨ ਦੀ, ਆਈ ਵਿਵਤਾ ਨੂੰ ਨਾ ਸਹਾਰ ਸਕਣਾ ਨੂੰ ਚਿੰਤਾ ਕਹਿੰਦੇ ਨੇ। ਵਿਵਲ ਹਾਲਤ ਹੈ ਪ੍ਰਮਾਣਗਤ ਸੰਸਾ, ਅੰਦੇਸ਼ਾ ਜਿਹੜਾ ਹੈ ਪਰਮੇਹਗਤ ਸੰਸਾ ਹੈ, ਪ੍ਰਮਾਣਗਤ ਸੰਸਾ ਹੈ, ਵਿਪਰਜਾ ਸੰਸਾ ਹੈ, ਇਹ ਸੰਸੇ ਆਦਿ ਸਾਧਨਾ ਦੀ ਜਿਹੜੀ ਗਣਤ ਗਿਣਤੀਆਂ ਮਿਣਤੀਆਂ ਵੀ ਸੀ ਇਹਨੂੰ ਤੱਜ ਛੱਡ ਕਰਕੇ
ਜਨ ਹੁਕਮ ਪਛਾਤਾ
ਤੇ ਪ੍ਰਭੂ ਦੇ ਜਨਦਾਸਾਂ ਨੇ ਵਾਹਿਗੁਰੂ ਦਾ ਹੁਕਮ ਪਛਾਣ ਲਿਆ ਕਿ ਜੋ ਤੂੰ ਕਰਹਿ ਕਰਾਵੇ ਸਵਾਮੀ ਸਾ ਮਸਲਤ ਪ੍ਰਵਾਨ ਉਹਨਾਂ ਨੇ ਇਹ ਪ੍ਰਮਾਣ ਕਰ ਲਿਆ ਹੈ
ਨਹ ਬਿਨਸੈ ਨਹ ਛੋੜ ਜਾਏ
ਉਹ ਪਰਮੇਸ਼ਰ ਨਾ ਹੀ ਬਿਨਸੈ ਨਾਸ ਹੁੰਦਾ ਹੈ ਨਾ ਹੀ ਸਾਥ ਛੱਡ ਕੇ ਕਿਤੇ ਜਾਂਦਾ ਹੈ
ਨਾਨਕ ਰੰਗ ਰਾਤਾ
ਕਥਨ ਕਰਦੇ ਜਨ ਤਾਂ ਉਹਨਾਂ ਦੇ ਰੰਗ ਪ੍ਰੇਮ ਵਿੱਚ ਹੀ ਰਾਤਾ ਰੰਗਿਆ ਹੋਇਆ ਹੈ
ਬਿਲਾਵਲ ਮਹੱਲਾ ਪੰਜਵਾ
ਬਿਲਾਵਲ ਰਾਗ ਦੇ ਅੰਦਰ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਵਚਨ ਸੁਣਾਉਂਦੇ
ਮਹਾਂ ਤਪਤ ਤੇ ਭਈ ਸ਼ਾਂਤ
ਕਹਿੰਦੇ ਭਾਈ ਮਹਾਂ ਤਪਤ ਮਹਾਂ ਤਪਤ ਜਿਹੜੀ ਬਹੁਤ ਹੀ ਵੱਡੀ ਤਪਸ਼ ਹੈ ਸਤਿਗੁਰੂ ਕਥਨ ਕਰਦੇ ਹਨ ਕਿ ਜਿਹੜੀ ਬਹੁਤ ਹੀ ਤਪਸ਼ੀ ਵਿਸ਼ੇ ਵਿਕਾਰਾਂ ਆਦਿ ਇਹ ਇਸ ਤੋਂ ਸ਼ਾਂਤੀ ਪ੍ਰਾਪਤ ਹੋ ਗਏ
ਪਰਸਤ ਪਾਪ ਨਾਠੇ
ਤੇ ਪਰਸਤ ਸਪਰਸ਼ ਕਰਨ ਦੇ ਨਾਲ ਸਤਿਗੁਰੂ ਜੀ ਤੇ ਇਹ ਫਰਮਾਨ ਕਰਦੇ ਹੈ ਕਿ ਸਤਿਗੁਰੂ ਜੀ ਦੇ ਨਾਲ ਜਾਂ ਮਹਾਤਮਾ ਜਨਾਂ ਦੇ ਪਰਸਤ ਮਿਲਣ ਕਰਕੇ ਕਹਿੰਦੇ ਕੀ ਹੁੰਦਾ ਪਾਪ ਤਾਂ ਜਿਹੜੇ ਨੇ ਉਹ ਤਾਂ ਸਾਰੇ ਨੱਠ ਜਾਂਦੇ ਪਾਪ ਨੱਠੇ ਨਾਠੇ ਨੱਠ ਗਏ ਨਿਵਿਰਤ ਹੋ ਗਏ ਈਰਖਾ ਆਦਿ ਦੀ ਜਿਹੜੀ ਮਹਾਂ ਬਹੁਤੀ ਤਪਸ਼ ਤਪ ਸੀ ਉਹ ਤੋਂ ਵੀ ਸ਼ਾਂਤ ਪ੍ਰਾਪਤੀ ਹੋ ਗਈ ਸ਼ਾਂਤੀ ਦੇ
ਅੰਧਕੂਪ ਮਹਿ ਗਲਤ ਥੇ
ਤੇ ਅੰਧਕੂਪ ਗ੍ਰਹਿ ਅੰਧਕੂਪ ਤੇ ਮਾਇਆ ਜੋ ਮਨੁੱਖ ਸੰਸਾਰ ਕੋਈ ਅੰਧ ਅੰਨੇ ਕੂਪ ਖੂਹ ਦੇ ਵਿੱਚ ਜਿੱਥੇ ਅਗਿਆਨਤਾ ਦਾ ਅੰਧੇਰਾ ਹੈ ਉਹਦੇ ਚ ਗਲਤ ਗਲ ਪਚ ਰਹੇ ਸੀ ਉਹਦੇ ਚ ਸੜ ਰਹੇ ਸੀ
ਕਾਢੇ ਦੇ ਹਾਥੇ
ਉਹ ਆਪਣੀ ਕਿਰਪਾ ਰੂਪੀ ਹਾਥੇ ਹੱਥ ਦੇ ਕੇ ਕੱਢ ਲਏ ਸੰਸਾਰ ਸਮੁੰਦਰ ਦੇ ਚੋਂ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ
ਓਏ ਹਮਾਰੇ ਸਾਜਨਾ
ਉਹ ਸਾਡੇ ਸੱਜਣ ਮਿੱਤਰ ਹਨ ਇਸ ਲੋਕ ਦੇ ਹੇ ਭਾਈ ਉਹ ਸੰਤ ਜਨ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਐਸੇ ਸੱਜਣ ਕੌਣ ਸਤਿਗੁਰੂ ਜੀ ਨੇ ਉਹ ਹਮਾਰੇ ਸਾਡੇ ਲੋਕ ਪ੍ਰਲੋਕ ਦੇ ਸਾਜਨਾ ਮਿੱਤਰ ਹਨ
ਹਮ ਉਨ ਕੀ ਰੇਨ
ਅਸੀਂ ਉਹਨਾਂ ਦੀ ਚਰਨਾਂ ਦੀ ਧੂੜ ਧੂੜੀ ਹਾਂ ਰੇਨ ਹਾਂ ਧੂੜੀ
ਜਿਨ ਭੇਟਤ ਹੋਵਤ ਸੁਖੀ
ਜਿਨ੍ਹਾਂ ਨੂੰ ਮਿਲਣ ਕਰਕੇ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ
ਜੀ ਦਾਨ ਦੇਣ
ਉਹ ਪਿਆਰੇ ਜੀ ਜੀਵਨ ਮੁਕਤੀ ਦਾ ਦਾਨ ਦੇਣ ਵਾਲੇ ਹਨ ਸਤਿਗੁਰੂ ਤੇ ਮਹਾਂਪੁਰਸ਼
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਪਰਾ ਪੂਰਬਲਾ ਲਿਖਿਆ
ਜੋ ਪਰਾ ਪੂਰਬਲਾ ਆਦਿ ਕਾਲ ਦਾ ਸ੍ਰੇਸ਼ਟ ਕਰਮ ਲਿਖਿਆ ਲਿਖਿਆ ਹੋਇਆ ਸੀ ਜਾਂ ਜੋ ਪਰਾ ਉਤਕ੍ਰਿਸ਼ਟਾ ਸ੍ਰੇਸ਼ਟ ਪੂਰਬਲਾ ਕਰਮ ਨਿਸ਼ਕਾਮ ਕਰਮ ਗੁਰਾਂ ਨੇ ਲਿਖਿਆ ਹੋਇਆ ਸੀ
ਮਿਲਿਆ ਅਬ ਆਏ
ਅਬ ਹੁਣ ਉਹ ਸਾਨੂੰ ਮਨੁੱਖ ਜਨਮ ਦੇ ਪ੍ਰਾਪਤ ਹੋ ਗਿਆ ਆ ਕੇ
ਬਸਤ ਸੰਗ ਹਰ ਸਾਧਕੈ
ਤੇ ਜਿਸ ਕਰਮ ਦਾ ਸਦਕਾ ਅਸੀਂ ਹਰ ਪਰਮੇਸ਼ਰ ਦੇ ਸਾਧ ਸ੍ਰੇਸ਼ਟ ਸੰਤ ਜਨਾਂ ਦੇ ਸੰਗ ਨਾਲ ਪਾਵ ਉਹਨਾਂ ਦੀ ਸੰਗਤ ਚ ਬਸਤ ਬਸਦੇ ਹਾਂ
ਪੂਰਨ ਆਸਾਏ
ਅਤੇ ਸਾਡੀਆਂ ਸਾਰੀਆਂ ਆਸਾਇਸ਼ਾਵਾਂ ਪੂਰੀਆਂ ਹੋ ਗਈਆਂ ਹਨ ਜੇ
ਭੈ ਬਿਨਸੇ ਤਿਹੋ ਲੋਕ ਕੇ
ਉਹ ਤਿੰਨਾਂ ਲੋਕਾਂ ਦੇ ਜਿਹੜੇ ਮੌਤ ਦਾ ਡਰ ਸੀ ਉਹ ਵੀ ਖਤਮ ਹੋ ਗਿਆ ਹੈ ਜੈ ਪੈ ਪ੍ਰਲੋਕ ਪੈ ਜਨ ਵੇਦਨਾ ਜਾਤ ਅਨਰਖਿਆਰ ਗੁਪਤ ਪੈ ਅਕਸਮਾਤਰ ਪੈ ਸਾਥ ਸਾਰੇ ਡਰ ਖਤਮ ਹੋ ਗਏ
ਪਾਏ ਸੁਖ ਥਾਨ
ਸੁਖਾਂ ਦਾ ਥਾਂ ਜਿਹੜਾ ਟਿਕਾਣਾ ਆਤਮ ਸੁਖ ਜਾਂ ਸੁਖ ਦੇ ਦੇਣ ਵਾਲਾ ਸਾਧ ਸੰਗਰੂਪ ਦੀ ਥਾਂ ਪ੍ਰਾਪਤ ਹੋ ਗਿਆ ਹੁਣ
ਦਇਆ ਕਰੀ ਸਮਰੱਥ ਗੁਰ
ਤੇ ਦਇਆ ਕਰੀ ਸਮਰੱਥ ਗੁਰ ਜਦੋਂ ਸਮਰੱਥ ਸਰਵ ਸ਼ਕਤੀਮਾਨ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ
ਦਇਆ ਕਰੀ ਸਮਰੱਥ ਗੁਰ
ਤੇ ਜਦੋਂ ਸਮਰੱਥ ਸਰਵ ਸ਼ਕਤੀਮਾਨ ਗੁਰੂ ਜੀ ਨੇ ਦਇਆ ਮਿਹਰ ਕਰੀ ਕੀਤੀ ਤਦੋਂ ਸਾਡੇ ਮਨ ਦੇ ਵਿੱਚ ਹਿਰਦੇ ਵਿੱਚ ਫਿਰ ਵਸਿਆ
ਮਨ ਨਾਮ
ਉਦੋਂ ਸਾਡੇ ਮਨ ਜਿਹੜਾ ਮਨ ਹਿਰਦੇ ਦੇ ਵਿੱਚ ਪਰਮੇਸ਼ਵਰ ਦਾ ਨਾਮ ਆ ਕੇ ਵਸ ਗਿਆ ਹੈ
ਨਾਨਕ ਕੀ ਤੂੰ ਟੇਕ ਪ੍ਰਭ
ਸਤਿਗੁਰੂ ਕਥਨ ਕਰਦੇ ਹੇ ਪਰਮੇਸ਼ਵਰ ਜੀ ਹੇ ਵਾਹਿਗੁਰੂ ਸਤਿਗੁਰੂ ਕਥਨ ਕਰਦੇ ਨੇ ਹੇ ਪ੍ਰਭ ਪਰਮੇਸ਼ਵਰ ਸਾਡੇ ਜਨਾਂ ਦੀ ਤੂੰ ਲੋਕ ਪ੍ਰਲੋਕ ਵਿੱਚ ਟੇਕ ਓਟ ਬਸ ਤੇਰੀ ਟੇਕ ਓਟ ਹੈ ਮਹਾਰਾਜ ਤੇਰੀ ਓਟ ਤੋਂ ਬਿਨਾਂ ਨਹੀਂ ਰੇਮਨ ਓਟ ਲਿਓ ਹਰਨਾਮਾ ਤੁਹਾਡੇ ਨਾਮ ਦੀ ਓਟ ਹੈ, ਤੁਹਾਡੀ ਓਟ ਹੈ,
ਤੇਰਾ ਆਧਾਰ।
ਤੇ ਇਸ ਲੋਕ ਦੇ ਵਿਚ ਵੀ ਤੁਹਾਡੀ ਟੇਕ ਓਟ ਹੈ, ਸਾਨੂੰ ਮਨ ਬਾਣੀ ਸਰੀਰ ਕਰਕੇ ਵੀ ਤੇਰਾ ਹੀ ਆਧਾਰ ਆਸਰਾ ਹੈ।
ਕਰਨ ਕਾਰਨ ਸਮਰੱਥ ਪ੍ਰਭ,
ਹੇ ਸਮਰੱਥ ਸਰਵ ਸ਼ਕਤੀਮਾਨ ਪ੍ਰਭ ਪਰਮੇਸ਼ਰ, ਤੂੰ ਸਾਰੇ ਕਾਰਨਾਂ ਨੂੰ ਉਤਪਰ ਕਰਨ ਵਾਲਾ ਹੈ, ਜਾਂ ਕਰਨ ਕਾਰਨ ਉਹ ਕਰਨ ਵਾਲਾ ਤੇ ਕਾਰਨ ਰੂਪ ਵੀ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰਾ ਨਾ ਹੈ ਕੋਈ। ਇਸ ਕਰਕੇ ਹੇ ਵਾਹਿਗੁਰੂ,
ਹਰ ਅਗਮ ਅਪਾਰ,
ਹੇ ਹਰ ਹਰੀ ਵਾਹਿਗੁਰੂ, ਤੋਂ ਮਨ ਦੀ ਗਮਤਾ ਤੋਂ ਰਹਿਤ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਹੈ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਅੰਮ੍ਰਿਤ ਵਚਨ ਉਚਾਰਦੇ ਹਨ ਜੇ।
ਸੋਈ ਮਲੀਨ ਦੀਨ ਹੀਨ,
ਹੇ ਭਾਈ ਉਹੀ ਪੁਰਸ਼ ਮਲੀਨ ਮੈਰੇ ਚਿਤ ਵਾਲਾ ਹੈ ਤੇ ਦੀਨ ਕੰਗਾਲ ਹੈ। ਦੀਨ ਪਰਾਧੀਨ ਹੋ ਕੇ ਭੈ ਦੇ ਸੰਯੁਕਤ ਹੀਨ ਨੀਚ ਹੋ ਰਿਹਾ ਹੈ, ਜਾਂ ਦੀਨਹੀਨ ਧਰਮ ਤੋਂ ਹੀਣਾ ਹੈ।
ਜਿਸ ਪ੍ਰਭ ਬਿਸਰਾਨਾ,
ਜਿਸ ਨੇ ਵਾਹਿਗੁਰੂ ਭੁਲਾ ਦਿੱਤਾ, ਉਹ ਹੈ ਐਸਾ, ਉਸ ਨੂੰ ਮਲੀਨ ਕਿਹਾ, ਵਿਸ਼ੇ ਵਿਕਾਰਾਂ ਦੀ ਮਹਿਲ ਵਾਲਾ, ਦੀਨ ਫਿਰ ਅਧੀਨ ਹੋਇਆ ਰਹਿੰਦਾ ਹੈ, ਤੇ ਐਸਾ ਹੈ ਜਿਹਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ।
ਕਰਨੈ ਹਾਰ ਨਾ ਬੁੱਝੇ,
ਤੇ ਜੋ ਕਰਨ ਹਾਰ ਪਰਮੇਸ਼ਰ ਵਾਹਿਗੁਰੂ ਹੈ, ਉਹਨੂੰ ਕਦੇ ਬੁੱਝਿਆ ਹੀ ਨਹੀਂ, ਜਾਣਿਆ ਹੀ ਨਹੀਂ ਹੈ, ਪਰਮੇਸ਼ਰ ਨੂੰ ਸਮਝਿਆ ਹੀ ਨਹੀਂ ਕਦੇ, ਉਹਦੀ ਸਮਝ ਨਹੀਂ ਤੈਨੂੰ ਆਈ ਹੈ।
ਆਪ ਗਨ ਬਿਗਾਨਾ,
ਤੇ ਗਿਆਤ ਤੋਂ ਰਹਿਤ ਹੈ ਤੂੰ, ਬੇਗਿਆਨਾ, ਗਿਆਤਾ ਹੈ, ਬੇਗਾਨਾ, ਤੇ ਗਿਆਤ ਭਾਵ ਆਪਣੇ ਆਪ ਨੂੰ ਤੇ ਕੀ ਕਰਦਾ, ਗਨੇ ਗਿਣਦਾ ਹੈ, ਆਪਣੀ ਗਿਆਤ ਨੂੰ ਗਿਣਦਾ, ਸਭ ਕੁਝ ਮੈਂ ਹੀ ਹਾਂ, ਐਸਾ ਨਿਸ਼ਚਾ ਹੈ ਤੈਨੂੰ।
ਦੁੱਖ ਤਦੇ ਜਦ ਵੀਸਰੈ,
ਜਦੋਂ ਉਦੋਂ ਤਦੋਂ, ਤੇ ਕਹਿੰਦੇ ਉਦੋਂ ਤੱਕ ਜੰਮਣ ਮਰਨ ਆਦਿ ਦਾ ਦੁੱਖ ਵਿਆਪਦੇ ਰਹਿਣਗੇ ਤੈਨੂੰ, ਤੇ ਜਦੋਂ ਤੱਕ ਜੀਵ ਪਰਮੇਸ਼ਰ ਦਾ, ਤੇ ਪਰਮੇਸ਼ਰ ਦਾ ਜਿਹੜਾ ਨਾਮ ਵੀਸਰੈ, ਭੁੱਲਿਆ ਰਹੇਗਾ, ਦੁੱਖ ਤਦੇ ਉਦੋਂ ਤਦੋਂ ਤੈਨੂੰ ਫਿਰ ਤਦੋਂ ਤੱਕ ਜੰਮਣ ਮਰਨ ਦਾ ਦੁੱਖ ਵਿਆਪਦੇ ਰਹਿਣਗੇ, ਜਦੋਂ ਤੱਕ ਜੀਵ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਰਹੇਗਾ।
ਸੁਖ ਪ੍ਰਭ ਚਿਤ ਆਏ,
ਸੁਖ ਵਾਹਿਗੁਰੂ ਦੀ ਯਾਦ ਵਿੱਚ ਹੈ, ਉਸ ਵੇਲੇ ਸੁਖ ਆ ਕੇ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋ ਜਾਂਦਾ।
ਸੰਤਨ ਕੈ ਆਨੰਦ ਇਹੋ,
ਜੋ ਨਿਤਾ ਪ੍ਰਤੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਆ, ਸਾਰੀ ਪੰਕਤੀ ਇਕੱਠੀ ਬੋਲੋ ਜੀ,
ਨਿਤ ਹਰ ਗੁਣ ਗਾਏ,
ਤੇ ਜਿਹੜੇ ਨਿਤ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਦੇ ਆ, ਸੰਤਨ ਸ਼ਾਂਤ ਚਿੱਤ ਮਹਾਤਮਾ ਦੇ ਹਿਰਦੇ ਦੇ ਅੰਦਰ ਨਿਹੋ, ਹਿਰਦੇ ਦੇ ਇਹੋ ਇਹੀ ਆਨੰਦ ਹੈ ਉਹਨਾਂ ਨੂੰ ਪ੍ਰਾਪਤ, ਇਹ ਆਨੰਦ ਪ੍ਰਾਪਤ ਹੋਇਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੀ,
ਉੱਚੇ ਤੇ ਨੀਚਾ ਕਰੇ,
ਉਹ ਪਰਮੇਸ਼ਰ ਉੱਚੇ ਹੰਕਾਰੀ ਪੁਰਸ਼ਾਂ ਨੂੰ ਤਾਂ ਨੀਚਾ ਨੀਵਾਂ ਕਰੇ ਕਰ ਦਿੰਦਾ, ਅਤੇ ਜਿਹੜੇ ਨੀਚ ਉੱਚੇ ਤੇ ਨੀਚਾ ਕਰੇ, ਅੱਗੇ ਦੱਸਦੇ ਨੀਚ,
ਨੀਚ ਖਿਨ ਮਹਿ ਥਾਪੈ,
ਨੀਚ ਨੀਵਿਆਂ ਨੂੰ ਇੱਕ ਛਿਨ ਦੇ ਵਿੱਚ ਹੀ ਪਦਵੀਆਂ ਦੇ ਕੇ ਸਥਿਤ ਕਰ ਦਿੰਦਾ, ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਨੀਚ ਭਾਵ ਗਰੀਬੀ ਧਾਰਨ ਵਾਲੇ ਅੰਦਰ ਇੱਕ ਖਿਨ ਵਿੱਚ ਹੀ ਗਿਆਨ ਸਥਿਤ ਕਰ ਦਿੰਦਾ ਹੈ।
ਕੀਮਤ ਕਹੀ ਨਾ ਜਾਈਐ,
ਸਾਰਾ ਬੋਲੋ,
ਠਾਕੁਰ ਪ੍ਰਤਾਪੈ,
ਠਾਕੁਰ ਸਵਾਮੀ ਪ੍ਰਭੂ ਦਾ ਐਸਾ ਪ੍ਰਤਾਪ ਹੈ, ਤੇਜ ਪ੍ਰਭਾਵ ਹੈ, ਜਿਹਦੀ ਕੀਮਤ ਨਹੀਂ ਕਹੀ ਜਾਂਦੀ ਹੈ, ਜਾ ਸਕਦੀ ਹੈ।
ਪੇਖਤ ਲੀਲਾ ਰੰਗ ਰੂਪ,
ਅਨੇਕਾਂ ਤਰ੍ਹਾਂ ਦੇ ਰੰਗ ਰੂਪ ਆਕਾਰ ਲੀਲਾ ਕੌਤਕ ਪੇਖਤ ਵੇਖਦੇ ਆ, ਤੇ ਅਖੀਰ ਨੂੰ ਫਿਰ
ਚੱਲਣ ਦਿਨ ਆਇਆ,
ਇੱਕ ਦਿਨ ਸੰਸਾਰ ਤੋਂ ਤੁਰਨ ਦਾ, ਕੂਚ ਕਰਨ ਦਾ ਦਿਨ ਆ ਜਾਂਦਾ ਹੈ, ਮੌਤ ਆ ਜਾਂਦੀ ਹੈ।
ਸੁਪਨੇ ਕਾ ਸੁਪਨਾ ਭਇਆ,
ਸੁਪਨੇ ਦਾ ਸੁਪਨਾ ਹੀ ਹੋਇਆ, ਇਹ ਸੁਪਨੇ ਦਾ ਸੁਪਨਾ ਹੀ ਨਿਕਲਿਆ, ਤੇ ਸੁਪਨੇ ਦਾ ਸੁਪਨੇ ਵਿਚ ਪ੍ਰਭਾਵ ਪਿਆ ਰਿਹਾ ਤੈਨੂੰ, ਸੀ ਸੁਪਨਾ, ਸੁਪਨੇ ਦੇ ਪ੍ਰਭਾਵ ਪੈਂਦਾ, ਸੰਸਾਰ ਇਕ ਸੁਪਨਾ ਸੀ, ਇਹ ਸੁਪਨਾ ਤੈਨੂੰ ਲੱਗਿਆ ਰਿਹਾ ਹੈ, ਪਰ ਤੈਨੂੰ ਇਹ ਨਾ ਸਮਝ ਆਈ ਵੀ ਸੁਪਨਾ।
ਸੰਗ ਚੱਲਿਆ ਕਮਾਇਆ,
ਅੰਤ ਨੂੰ ਸੁਪਨੇ ਵਾਂਗ ਹੀ ਹੋ ਗਿਆ, ਤੇ ਸੰਸਾਰ ਸੁਪਨਾ ਸੀ, ਤੂੰ ਵੀ ਸੁਪਨੇ ਵਾਂਗ ਹੀ ਹੋ ਗਿਆ, ਸੁਪਨੇ ਕਾ ਸੁਪਨਾ ਪਿਆ, ਤੇ ਅੰਤ ਨੂੰ ਫਿਰ ਤੇਰੇ ਨਾਲ ਕੀ ਗਿਆ, ਇਹ ਤਾਂ ਹੋ ਗਿਆ ਸੁਪਨਾ। ਸੰਗ ਚੱਲਿਆ ਕਮਾਇਆ, ਜੋ ਪਾਪ ਕੁੰਨ ਕੀਤੇ ਉਹ ਨਾਲ ਗਏ, ਪੁੰਨ ਕੀਤੇ ਉਹ ਨਾਲ ਗਏ, ਸਤਸੰਗਤ ਕੀਤੀ ਉਹ ਨਾਲ ਗਈ, ਹੋਰ ਕੁਝ ਨਾਲ ਜਾਣ ਵਾਲਾ ਨੇ, ਇਹੀ ਨਾਲ ਗਿਆ ਹੈ। ਤੇ ਇਸ ਕਰਕੇ ਜੋ ਕਮਾਇਆ ਕੀਤਾ ਹੋਇਆ ਚੰਗਾ ਮੰਦਾ ਕਰਮ ਸੀ ਸੰਗ ਨਾਲ ਚੱਲਿਆ ਚੱਲਣਾ ਕੀਤਾ ਉਸ ਕਰਮ ਨੇ
ਕਰਨ ਕਾਰਨ ਸਮਰੱਥ ਪ੍ਰਭ
ਸਾਰੇ ਕਾਰਨਾਂ ਨੂੰ ਕਰਨ ਵਾਲੇ ਸਮਰੱਥ ਸਰਵ ਸ਼ਕਤੀਮਾਨ ਪ੍ਰਭ ਪਰਮੇਸ਼ਰ ਹੇ ਵਾਹਿਗੁਰੂ
ਤੇਰੀ ਸਰਨਾਈ
ਅਸੀਂ ਦਾਸ ਤੇਰੀ ਤੁਹਾਡੀ ਸਰਨਾਈ ਸ਼ਰਨ ਵਿਚ ਆਏ ਹਾਂ ਓਟ ਵਿਚ ਆਏ ਹਾਂ
ਹਰ ਦਿਨ ਸਰੈਣ ਨਾਨਕ ਜਪੈ
ਸਤਿਗੁਰ ਜੀ ਕਥਨ ਕਰਦੇ ਨੇ ਹਰ ਪਰਮੇਸ਼ਰ ਅਸੀਂ ਦਿਨ ਸਰਾਤ ਜਾਣੀ ਅਸੀਂ ਦਿਨ ਸਰੈਣ ਦਿਨ ਸਦਿਨ ਰਹਿਣ ਰਾਤ ਤੇਰਾ ਨਾਮ ਹੀ ਜਪੈ ਜਪਦੇ ਹਾਂ ਮਹਾਰਾਜ ਐਸਾ ਫਰਮਾਉਂਦੇ ਨੇ
ਸਦ ਸਦ ਬਲ ਜਾਈ
ਸਦ ਸਦ ਹਮੇਸ਼ਾ ਹਮੇਸ਼ਾ ਸੈਂਕੜੇ ਵਾਰ ਬਲ ਬਲਿਹਾਰ ਕੁਰਬਾਨ ਜਾਈ ਜਾਂਦੇ ਜਾਣਾ ਕਰੀਏ
ਮਿਲਾਵਲ ਮਹੱਲਾ ਪੰਜਵਾਂ
ਮਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਵਚਨ ਹੈ ਜੀ
ਜਲ ਢੋਵੋ ਇਹ ਸੀਸ ਕਰ
ਮਹਾਰਾਜ ਕਹਿੰਦੇ ਹੇ ਭਾਈ ਇਹ ਆ ਇਸ ਸੀਸ ਸਿਰ ਹੈ ਜਿਹੜਾ ਤੇਰੇ ਕੋਲ ਇਹ ਕਰਕੇ ਸਿਰ ਦੇ ਉੱਪਰ ਸਾਧ ਸੰਗਤ ਦੀ ਸੇਵਾ ਕਰਨ ਵਾਸਤੇ ਲੰਗਰ ਦੇ ਲਈ ਜਲ ਪਾਣੀ ਢੋਵੋ ਢੋਣਾ ਕਰੋ ਭਾਵ ਕੀ ਹੈ ਵੀ ਆਪਣੇ ਹੱਥੀਂ ਸੇਵਾ ਕਰੋ ਜਲ ਢੋਵੋ ਸੀਸ ਕਰ ਪੁਰਾਣੇ ਸਮੇਂ ਚ ਪਾਣੀ ਦੀ ਤੁਹਾਡਾਈ ਬਹੁਤ ਸੀ ਘਰਾਂ ਦੇ ਵਿੱਚ ਵੀ ਪਾਣੀ ਦੀ ਤੁਹਾਡਾਈ ਹੁੰਦੀ ਸੀ ਨਲਕੇ ਥੋੜੀ ਹੁੰਦੇ ਸੀ ਚੂਟੀਆਂ ਨਹੀਂ ਸੀ ਹੁੰਦੀਆਂ ਤੇ ਲੰਗਰ ਦੇ ਵਿੱਚ ਵਿਸ਼ੇਸ਼ ਕਰਕੇ ਫਿਰ ਉੱਥੇ ਪਾਣੀ ਦੀ ਜ਼ਿਆਦਾ ਕਿੱਲਤ ਸੀ ਜਲ ਢੋਵੋ ਇਹ ਸੀਸ ਕਰ ਤੇ ਇਹਨਾਂ ਹੱਥਾਂ ਦੇ ਨਾਲ ਸੇਵਾ ਵੀ ਕਰਨੀ ਹੈ ਤੇ ਜਿਵੇਂ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ ਤੇ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਖ ਸੁੱਖ ਆਈ ਇਸ ਤਰ੍ਹਾਂ ਦਾ ਕਹਿੰਦੇ ਇਉਂ ਪਾਣੀ ਢੋਣਾ ਕਰ
ਪੱਗ ਪਖਲਾਵ
ਤੇ ਕਰ ਨਾ ਮੈਂ ਹੱਥਾਂ ਦਾ ਹੱਥਾਂ ਨਾਲ ਗੁਰਮੁਖ ਜਨਾਂ ਦੇ ਪੱਗ ਚਰਨ ਪਖਲਾਵੋ ਪਖਲਾਵੋ ਦਾ ਮਤਲਬ ਧੋਣਾ ਕਰੋ ਗੁਰਸਿੱਖਾਂ ਦੇ ਚਰਨ ਧੋਣੇ ਬੜਾ ਪੁੰਨ ਦੱਸਿਆ ਹੈ ਤੇ ਕਰ ਪੱਗ ਪੱਖ ਲਾਵੋ ਤੇ ਇਸ ਪ੍ਰਕਾਰ ਤੁਸੀਂ ਇਸ ਪੱਖ ਦੇ ਵਿੱਚ ਆਉਣਾ ਕਰੋ ਤੇ ਮਹਾਰਾਜ ਸਾਹਿਬ ਜੀ ਨੇ ਇਹ ਫਰਮਾਨ ਕੀਤਾ ਕਹਿੰਦੇ ਹੰਕਾਰ ਰੂਪੀ ਸਿਮਰ ਜਿਹੜਾ ਸਿਰ ਹੈ ਜਲ ਢੋਵੋ ਇਹ ਸੀਸ ਕਰ ਹੰਕਾਰ ਰੂਪੀ ਸਿਰ ਨੂੰ ਨਿਮਰਤਾ ਦੇ ਸਹਿਤ ਨੀਵਾਂ ਕਰਕੇ ਪ੍ਰੇਮ ਰੂਪੀ ਪਾਣੀ ਢੋਣਾ ਕਰੋ ਕਰ ਪੱਗ ਪੱਖ ਲਾਵੋ ਭਾਵਨਾ ਰੂਪੀ ਹੱਥਾਂ ਦੇ ਨਾਲ ਗੁਰਸਿੱਖਾਂ ਦੇ ਚਰਨਾਂ ਨੂੰ ਧੋਣਾ ਕਰੋ ਜਿਵੇਂ ਸਾਧ ਸਿੰਘ ਗੁਰੂ ਅਰਜਨ ਦੇਵ ਜੀ ਜਦੋਂ ਗੁਰਤਾਗਤੀ ਤੇ ਸਵਾਇਮਾਨ ਹੋਏ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ ਉਸ ਵੇਲੇ ਸੰਗਤ ਆਈ ਸਾਧ ਸਿੰਘ ਜੀ ਪਿਸ਼ਾਵਰ ਦੀ ਤੇ ਥੱਕ ਇੰਨੀ ਗਈ ਪਿੱਪਲੀ ਸਾਹਿਬ ਜਿੱਥੇ ਗੁਰਦੁਆਰਾ ਬਣਿਆ ਨਾ ਉਹ ਉੱਥੇ ਆ ਕੇ ਕਹਿੰਦੇ ਵੀ ਹੁਣ ਤਾਂ ਸਵੇਰੇ ਦਰਸ਼ਨ ਕਰਾਂ ਇੱਥੇ ਹੀ ਆਰਾਮ ਕਰ ਲੈਂਦੇ ਹਾਂ ਭੁੱਖ ਬਹੁਤ ਲੱਗੀ ਹੋਈ ਸੀ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਸੰਗਤ ਭੁੱਖੀ ਹੈ ਲੰਗਰ ਸਾਧ ਸਿੰਘ ਜੀ ਤਿਆਰ ਕਰਵਾ ਕੇ ਮਹਾਰਾਜ ਸਾਹਿਬ ਆਪ ਸਿੱਖਾਂ ਦੇ ਨਾਲ ਮਾਤਾ ਗੰਗਾ ਜੀ ਵੀ ਨਾਲ ਲਏ ਆਪਣੇ ਹੱਥੀਂ ਸਾਧ ਸਿੰਘ ਜੀ ਲੰਗਰ ਵਰਤਾਉਣ ਦੀ ਸੇਵਾ ਕੀਤੀ ਫਿਰ ਪੱਖਾ ਆਪ ਝੱਲਿਆ ਮਹਾਰਾਜ ਨੇ ਸੰਗਤਾਂ ਨੂੰ ਜਿਹੜੇ ਬਿਰਧ ਸੀ ਉਹਦੀ ਮੁੱਠੀ ਚਾਪੀ ਕੀਤੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਸਾਹਿਬ ਕਹਿਣ ਅੱਛਾ ਭਾਈ ਧੰਨ ਹੈ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਸਿੱਖ ਵੀ ਇੰਨੀ ਸੇਵਾ ਕਰਦੇ ਆ ਮੁੱਠੀ ਚਾਪੀ ਇਹ ਨਹੀਂ ਪਤਾ ਵੀ ਗੁਰੂ ਅਰਜਨ ਦੇਵ ਜੀ ਉਹ ਕਰ ਰਹੇ ਨੇ ਉਹ ਸਾਧ ਸਿੰਘ ਜੀ ਕਿਸੇ ਨੇ ਤੇ ਊ ਤਾਂ ਹਨੇਰਾ ਸੀ ਪਤਾ ਨਹੀਂ ਸੀ ਲੱਗ ਰਿਹਾ ਮਾੜਾ ਦਾ ਕਿਤੇ ਚਾਨਣਾ ਉਹਦੇ ਵਿੱਚ ਜਿਵੇਂ ਅੱਗ ਦਾ ਚਾਨਣਾ ਹੁੰਦਾ ਜਾਂ ਮਸਾਲੇ ਉਹਨੇ ਕਿਤੇ ਚਿਹਰਾ ਮਹਾਰਾਜ ਦਾ ਦੇਖਿਆ ਉਹਦੇ ਚਿਹਰਾ ਉੱਕਣੇ ਸਿਮਰਤੀ ਚ ਰਹਿ ਗਿਆ ਜਦੋਂ ਅਗਲੇ ਦਿਨ ਮਹਾਰਾਜ ਸਾਹਿਬ ਜੀ ਦੇ ਸਾਧ ਸਿੰਘ ਜੀ ਦਰਸ਼ਨ ਕੀਤੇ ਸਰੋਵਰ ਸਾਹਿਬ ਦਾ ਇਸ਼ਨਾਨ ਕੀਤਾ ਤੇ ਮਹਾਰਾਜ ਸਾਹਿਬ ਦੇ ਦਰਬਾਰ ਵਿੱਚ ਆਏ ਉਹ ਦੇਖੀ ਜਾਵੇ ਵੀ ਇਹ ਕੀ ਗੱਲ ਹੈ ਵੀ ਇਹਦਾ ਮਤਲਬ ਕੋਈ ਗੁਰੂ ਦੀ ਸ਼ਕਲ ਦਾ ਹੋਰ ਸਿੱਖ ਹੈ ਉਹ ਨਾਲ ਦਿਨ ਪੁੱਛਦਾ ਕਹਿੰਦਾ ਭਾਈ ਐਂ ਦੱਸ ਵੀ ਇਹ ਸਾਹਮਣੇ ਗੁਰੂ ਅਰਜਨ ਕਹਿੰਦੇ ਹਾਂ ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਕੋਈ ਹਮਸ਼ਕਲ ਸਿੱਖ ਵੀ ਹੈ ਜਾ ਕਹਿੰਦੇ ਨਹੀਂ ਗੁਰੂ ਵਰਗਾ ਤਾਂ ਗੁਰੂ ਹੀ ਹੈ ਹੋਰ ਨਹੀਂ ਹੈ ਕੋਈ ਕਹਿੰਦਾ ਵੀ ਓਹੋ ਉਹ ਸਿੱਖ ਫਿਰ ਰੋਣ ਲੱਗ ਗਿਆ ਤੇ ਮਹਾਰਾਜ ਕਹਿੰਦੇ ਸਿੱਖਾ ਰੋਣਾ ਹੈ ਕਹਿੰਦਾ ਮਹਾਰਾਜ ਬਸ ਮੈਨੂੰ ਇੰਨੀ ਗੱਲ ਦੱਸ ਦਿਓ ਵੀ ਰਾਤ ਤੁਸੀਂ ਸੀ ਜਿਹੜੀ ਸੇਵਾ ਕਰਦੇ ਮਹਾਰਾਜ ਨੇ ਕਿਹਾ ਵੀ ਝੂਠ ਬੋਲਣ ਦਾ ਚੰਗਾ ਨਹੀਂ ਹੈ ਮੈਂ ਤਾਂ ਸਿੱਖਾਂ ਨੂੰ ਕਹਿੰਦਾ ਜੀ ਕਹਿੰਦੇ ਭਾਈ ਹਾਂ ਮੈਂ ਹੀ ਸੀ ਕਹਿੰਦਾ ਮਹਾਰਾਜ ਫਿਰ ਮੇਰੇ ਕੋਲ ਤਾਂ ਬਹੁਤ ਵੱਡਾ ਪਾਪ ਹੋ ਗਿਆ ਮੈਂ ਤਾਂ ਤੁਹਾਡੇ ਚਰਨੀ ਲੱਗਣਾ ਤੁਸੀਂ ਮੇਰੀਆਂ ਲੱਤਾਂ ਘੁੱਟਦੇ ਰਹੇ ਕਹਿੰਦੇ ਨਹੀਂ ਭਾਈ ਗੁਰੂ ਨਾਨਕ ਦਾ ਸਰੂਪ ਜਾਣ ਕੇ ਮੈਂ ਤਾਂ ਘੁੱਟਦਾ ਰਿਹਾ ਮੈਂ ਗੁਰੂ ਨਾਨਕ ਦੀਆਂ ਲੱਤਾਂ ਹੀ ਘੁੱਟੀਆਂ ਗੁਰਸਿੱਖਾਂ ਨੂੰ ਗੁਰੂ ਦਾ ਰੂਪ ਜਾਣ ਕੇ ਮਾਤਾ ਗੰਗਾ ਤੋਂ ਵੀ ਸੇਵਾ ਕਰਾਈ ਤੇ ਚਰਨੀ ਸਾਸ ਵੀ ਸੰਗਤ ਨੇ ਮਹਾਂਪੁਰਖ ਸਾਹਿਬ ਵੀ ਕਹਿੰਦੇ ਚਰਨ ਵੀ ਧੋਤੇ ਸੀ ਮਹਾਰਾਜ ਨੇ ਐਸਾ ਮਹਾਂਪੁਰਖਾਂ ਨੇ ਕਥਨ ਕੀਤਾ ਗੁਰਸਿੱਖਾਂ ਦੇ ਚਰਨ ਧੋਤੇ ਵੀ ਧੰਨ ਹੋ ਗੁਰਸਿੱਖੋ ਜਿਹੜੇ ਚੱਲ ਕੇ ਆਏ ਹੋ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਇਸ ਪ੍ਰਕਾਰ ਇਹ ਸਾਨੂੰ ਨਿਮਰਤਾ ਜਣਾਈ ਹੈ ਕਿ ਐਸਾ ਜੀਵਨ ਬਤੀਤ ਕਰੋ
ਬਾਹਰ ਜਾਓ ਲੱਖ ਬੇਰੀਆ
ਲੱਖਾਂ ਵਾਰੀ ਸੰਤਾਂ ਮਹਾਂਪੁਰਸ਼ਾਂ ਤੋਂ ਬਲਿਹਾਰ ਕੁਰਬਾਨ ਜਾਣਾ ਕਰੀਏ ਜੇ
ਦਰਸ ਵੇਖ ਜੀਵਾਵੋ
ਗੁਰੂ ਦੀ ਸੰਗਤ ਦਾ ਦਰਸ਼ਨ ਵੇਖ ਕਰਕੇ ਮਨ ਨੂੰ ਅਤਿਅੰਤ ਜੀਵਨ ਵੱਲ ਜੀਵਾਵੋ ਜਿਉਣਾ ਕਰੋ ਕਿਉਂ ਹੁਣ ਤਾਂ ਭਗਤੀ ਵੱਲੋਂ ਮਰਿਆ ਵੈ ਹੁਣ ਜਿਉਂਦਾ ਨਹੀਂ ਹੈ ਵਿਸ਼ੇ ਵਿਕਾਰਾਂ ਵੱਲ ਜਿਉਂਦਾ ਉਧਰ ਜਿਉਂਦਾ ਕਰੋ
ਕਰੋ ਮਨੋਰਥ ਮਨ ਵਾਹ
ਜੋ ਮਨ ਦੇ ਸੰਕਲਪ ਮਨ ਦੇ ਹਿਰਦੇ ਦੇ ਵਿੱਚ ਕਰੋ
ਆਪਣੇ ਪ੍ਰਭ ਤੇ ਪਾਵੋ
ਉਹ ਜਿਹੜੇ ਮਨੋਰਥ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹ ਆਪਣੇ ਪਰਮੇਸ਼ਰ ਵਾਹਿਗੁਰੂ ਗੁਰੂ ਸਾਹਿਬ ਤੋਂ ਪ੍ਰਾਪਤ ਕਰ ਲਵੋਗੇ
ਦੇਓ ਸੂਹਣੀ ਸਾਧਕੈ
ਸਾਧ ਮਹਾਤਮਾ ਜਨਾਂ ਦੇ ਅਸਥਾਨਾਂ ਤੇ ਸੋਹਣੀ ਝਾੜੂ ਫੇਰਨਾ ਕਰੋ ਤੇ ਗਰਮੀ ਦੀ ਜ਼ਰੂਰਤ ਹੋਵੇ ਫਿਰ ਉੱਥੇ
ਬੀਜਨ ਟੋਲਾਵ
ਤੇ ਉਸ ਹੱਥ ਦੇ ਵਿੱਚ ਬੀਜਨ ਨਾ ਪੱਖੇ ਦਾ ਪੱਖਾ ਚੱਲਣਾ ਚਲਾਉਣਾ ਕਰੋ ਜਾਂ ਸ਼ਰਧਾ ਰੂਪੀ ਝਾੜੂ ਦੇਣਾ ਕਰੋ ਸਤਸੰਗਤ ਦਾ ਪੱਖ ਲੈਣ ਰੂਪੀ ਪੱਖਾ ਫੇਰਨਾ ਕਰੋ ਇਹ ਵੀ ਇਹਦਾ ਅਰਥ ਹੈ ਸੰਪਰਦਾ ਦੇ ਵਿੱਚ ਜੇ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਅੰਮ੍ਰਿਤ ਗੁਣ ਸੰਤ ਬੋਲਤੇ
ਸੰਤ ਸ਼ਾਂਤ ਆਤਮਾ ਮਹਾਤਮਾ ਜਨ ਗਿਆਨਵਾਨ ਅੰਮ੍ਰਿਤ ਰੂਪੀ ਵਚਨਾਂ ਨੂੰ ਕਥਨ ਕਰਦੇ ਹਨ
ਸੁਣ ਮਨ ਹੈ ਪੀ ਲਾਵ
ਉਹਨਾਂ ਵਚਨਾਂ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸਰਵਣ ਕਰਕੇ ਆਪਣੇ ਮਨੇ ਮਨ ਨੂੰ ਨਾਮ ਅੰਮ੍ਰਿਤ ਪੀ ਲਾਵੋ ਪਿਆਉਣਾ ਕਰੋ
ਉਹ ਰਸ ਮਹਿ ਸ਼ਾਂਤ ਤ੍ਰਿਪਤ ਹੋਏ
ਉਸ ਰਸ ਦੇ ਵਿੱਚ ਮਨ ਦੀ ਬਾਸ਼ਨਾ ਮਿਟਤ ਰੂਪ ਸ਼ਾਂਤ ਸ਼ਾਂਤੀ ਤੇ ਆਸਾ ਰੂਪੀ ਭੁੱਖ ਮਿਟ ਜਾਏਗੀ ਤ੍ਰਿਪਤੀ ਹੋ ਜਾਏਗੀ ਆਸਾ ਰੂਪ ਭੁੱਖ ਵੱਲੋਂ ਵੀ
ਵਿਖੇ ਜਲਨ ਬੁਝਾਵੋ
ਇਸ ਕਰਕੇ ਵਿਖੇ ਵਿਸ਼ਿਆਂ ਦੀ ਜਲਨ ਜਿਹੜੀ ਸਾੜ ਪੈਂਦਾ ਹੈ ਇਹ ਬੁਝਾਵੋ ਮੇਟ ਲਵਾ ਮੈਂ ਇਸ ਤਰ੍ਹਾਂ ਮੇਟਿਆ ਜਾਏਗਾ ਇਉਂ ਮੇਟ ਲਵੋ
ਜਬ ਭਗਤ ਕਰ ਹੈ ਸੰਤ ਮੰਡਲੀ
ਜਦੋਂ ਗੁਰਮੁਖ ਜਨ ਸੰਤ ਮੰਡਲੀ ਮਿਲ ਕੇ ਭਗਤੀ ਕਰਨ ਕਥਾ ਕੀਰਤਨ
ਤਿੰਨ ਮਿਲ ਹਰ ਗਾਵ
ਉਹਨਾਂ ਨੂੰ ਮਿਲਣ ਕਰਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਾਂ
ਕਰੋ ਨਮਸਕਾਰ ਭਗਤ ਜਨ
ਮੈਂ ਭਗਤ ਜਨਾਂ ਨੂੰ ਨਮਸਕਾਰ ਕਰਦਾ ਹਾਂ
ਧੂਰ ਮੁਖ ਲਾਵ
ਤੇ ਇਉਂ ਮੈਂ ਨਮਸਕਾਰਾਂ ਕਰਦਾ ਰਹਾਂ ਤੇ ਉਹਨਾਂ ਦੇ ਚਰਨ ਧੂੜ ਮੱਥੇ ਨੂੰ ਲਾਉਣਾ ਕਰਾਂ ਤਾਂ ਕਿ ਮੇਰੇ ਲੇਖ ਧੂੜੀ ਲੇਖ ਮਿਟਾਇਆ ਲੇਖ ਸਿੱਧੇ ਹੋ ਜਾਣ
ਉਠਤ ਬੈਠਤ ਜਪੋ ਨਾਮ
ਤੇ ਫਿਰ ਇਹ ਦੱਸ ਦੇਣ ਉਠਦਿਆਂ ਉਠਦ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕਹਿ ਸਦਕਾਮ ਉਠਦਿਆਂ ਬਹਿੰਦੇ ਨਾਮ ਜਪਦੇ ਰਹੋ ਹਰ ਵੇਲੇ
ਇਹੋ ਕਰਮ ਕਮਾਵੋ
ਇਹੀ ਕਰਮ ਸ੍ਰੇਸ਼ਟ ਹੈ ਇਹਨੂੰ ਕਰੋਣਾ ਕਰੋ ਉਠਦਿਆਂ ਬਹਿੰਦਿਆਂ ਤੇ ਮਹਾਰਾਜ ਸਾਹਿਬ ਦਾ ਨਾਮ ਲਵੋ ਸੰਸਾਰ ਵੱਲੋਂ ਉਠਣ ਭਾਵ ਉਪਰਾਮ ਹੁੰਦਿਆਂ ਉਠਤ ਬੈਠਤ ਨਿਰਵਿਕਲਪ ਸਮਾਧੀ ਰੂਪੀ ਬੈਠਣਾ ਕਰੀਦਾ ਉਹਦੇ ਵਿੱਚ ਪਰਮੇਸ਼ਰ ਦਾ ਨਾਮ ਜਪੋ ਜਪਣਾ ਕਰਾਂ ਇੱਕ ਦੂਸਰੀ ਸੁਣ ਜੀ ਸਮਾਧੀ ਵੀ ਲਾ ਕੇ ਬੈਠਦੇ ਇਹਨਾਂ ਦੀ ਜੇ ਜਾਪ ਨਹੀਂ ਕਰਦੇ ਮਹਾਰਾਜ ਕਹਿੰਦੇ ਜਾਪ ਕਰਨਾ ਸਮਾਧੀ ਵਿੱਚ ਤੇ ਮੈਂ ਦਿਨ ਰਾਤ ਇਹੋ ਕਰਮ ਕਮਾਵੋ ਇਹ ਕਰਮ ਨੂੰ ਕਮਾਉਣਾ ਕਰਾਂ ਜੇ
ਨਾਨਕ ਕੀ ਪ੍ਰਭ ਬੇਨਤੀ
ਮਹਾਰਾਜ ਸਾਡੀ ਤਾਂ ਜਨਾਂ ਦੀ ਬੇਨਤੀ ਹੈ ਮਹਾਰਾਜ ਦਾਸਾਂ ਦੀ ਐਸੀ ਬੇਨਤੀ ਹੈ ਅਰਜੋਈ ਹੈ ਤੁਹਾਡੇ ਚਰਨਾਂ ਵਿੱਚ ਹੇ ਪ੍ਰਭੂ ਜੀ
ਹਰ ਸਰਨ ਸਮਾਵੋ
ਇਹੀ ਬੇਨਤੀ ਅਰਦਾਸ ਹੈ ਕਿ ਹਰੀ ਪਰਮੇਸ਼ਰ ਤੇਰੀ ਸ਼ਰਨ ਓਟ ਵਿੱਚ ਤੇਰੇ ਸਰੂਪ ਵਿੱਚ ਸਮਾਵੋ ਅਭੇਦ ਹੋ ਜਾਈਏ
ਬਿਲਾਵਲ ਮਹੱਲਾ ਪੰਜਵਾਂ
ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਪਾਵਨ ਬਚਨ ਵਿਚਾਰਦੇ ਹਨ ਪ੍ਰਸ਼ਨ ਕੀਤਾ ਸਤਿਗੁਰੂ ਜੀ ਸਿੱਖਾਂ ਨੇ ਪ੍ਰਸ਼ਨ ਕੀਤਾ ਇਹ ਸੰਸਾਰ ਸਮੁੰਦਰ ਨੂੰ ਤੇ ਕਿਹੜਾ ਅਤੇ ਕਿਵੇਂ ਤਰਦਾ ਹੈ ਕਿਹੜਾ ਤਰਦਾ ਹੈ ਕਿਵੇਂ ਕਰਦਾ ਹੈ ਇਹ ਦੋ ਪ੍ਰਸ਼ਨ ਇਹਦਾ ਉੱਤਰ ਦਿੰਦੇ ਹਨ
ਇਹੋ ਸਾਗਰ ਸੋਈ ਤਰੈ
ਇਹੋ ਇਹ ਸੰਸਾਰ ਸਾਗਰ ਸਮੁੰਦਰ ਹੈ ਸੋਈ ਉਹੀ ਤਰ ਸਕਦਾ ਹੈ
ਜੋ ਹਰ ਗੁਣ ਗਾਏ
ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਪਰਮੇਸ਼ਰ ਦੇ ਜਸ ਨੂੰ ਗਾਇਨ ਕਰਦਾ ਹੈ ਉਹ ਸੰਸਾਰ ਸਮੁੰਦਰ ਤੋਂ ਤਰਦਾ ਹੈ
ਸਾਧ ਸੰਗਤ ਕੈ ਸੰਗ ਵਸੈ
ਜਿਹੜਾ ਸਾਧ ਸੰਗਤ ਦੇ ਸੰਗ ਨਾਲ ਵਸਦਾ ਹੈ ਤੇ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇ ਸੰਗ ਨਾਲ ਵਸੇ ਵਸਦਾ ਹੈ
ਵੱਡ ਭਾਗੀ ਪਾਏ
ਉਹ ਵੱਡੇ ਭਾਗਾਂ ਵਾਲਾ ਹੈ ਸਾਧ ਸੰਗਤ ਜੀ ਇਹ ਪ੍ਰਾਪਤ ਕਰ ਸਕਦਾ ਹੈ ਸਾਧ ਸੰਗਤ ਕੈ ਸੰਗ ਵਸਣਾ ਜਿਹੜਾ ਹੈ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਦੁਰਮਤ ਖੋਈ ਤੇ ਇਸ ਪ੍ਰਕਾਰ ਉਹ ਵੱਡੇ ਭਾਗਾਂ ਵਾਲਾ ਹੀ ਹੈ ਜਿਹੜਾ ਪਾਉਣਾ ਕਰਦਾ।
ਸੁਣ ਸੁਣ ਜੀਵੈ ਦਾਸ ਤੁਮ,
ਹੇ ਪਰਮੇਸ਼ਰ ਜੀ ਤੁਮ ਤੇ ਵਿਸਰਾਮ ਹੈ ਭਾਈ, ਥੋੜਾ ਜਿਹਾ ਔਖਾ ਹੈ ਵਿਸਰਾਮ ਬਾਕੀ ਪੰਕਤੀਆਂ ਨਾਲੋਂ। ਹੇ ਪ੍ਰਭ ਜੋ ਜਨ ਭਗਤ ਜਨ ਅੰਮ੍ਰਿਤ ਰੂਪੀ ਨਾਮ ਤੇ ਜਾਂ ਅੰਮ੍ਰਿਤ ਰੂਪੀ ਬਾਣੀ ਆਖੀ ਉਚਾਰਨ ਕੀਤੀ ਹੈ, ਜਿਨ੍ਹਾਂ ਨੇ ਆਪਣੀ ਰਸਨਾ ਤੋਂ ਭਗਤ ਜਿਨ੍ਹਾਂ ਕੀ ਉੱਤਮ ਬਾਣੀ
ਬਾਣੀ ਜਨ ਆਖੀ,
ਤੇ ਉਸ ਨੂੰ ਤੁਮ ਤੁਸੀਂ ਤੇਰੇ ਦਾਸ ਸੇਵਕ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸੁਣ ਜੀਵਾਂ ਦਾਸ ਤੁਮ ਬਾਣੀ ਜਨ ਆਖੀ, ਹੇ ਪ੍ਰਭ ਮੈਂ ਜਨ ਭਗਤ ਜਨਾਂ ਦੇ ਅੰਮ੍ਰਿਤ ਰੂਪੀ ਬਾਣੀ ਬਾਣੀ ਉਚਾਰਨ ਕੀਤੀ ਹੈ ਜਿਹੜੀ ਉਹਨਾਂ ਨੇ, ਉਹਨੂੰ ਤੁਮ ਤੁਸੀਂ ਮੇਰੇ ਦਾਸ ਸੇਵਕ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਸੁਣ ਸਰਵਣ ਕਰਕੇ ਆਤਮ ਜੀਵਨ ਵੱਲ ਜੀਵੇ ਜਿਉਂਦੇ ਹਨ ਮਹਾਰਾਜ, ਜਿਹੜੇ ਤੁਹਾਡੇ ਸੰਤ ਭਗਤ ਨੇ ਜਗਿਆਸੂ ਹਨ।
ਪ੍ਰਗਟ ਭਈ ਸਭ ਲੋਹ ਮਹਿ,
ਜਿਹੜੀ ਤੁਸੀਂ ਆਪਣੇ ਸੇਵਕ ਦਾਸਾਂ ਦੀ ਪੈਜ ਸਾਰੀ ਬੋਲ ਦੋ ਜੀ।
ਸੇਵਕ ਕੀ ਰਾਖੀ,
ਜਿਹੜੀ ਤੁਸੀਂ ਆਪਣੇ ਸੇਵਕਾਂ ਦੀ ਪੈਜ ਇੱਜ਼ਤ ਰੱਖੀ ਹੈ ਨਾ, ਉਹ ਸਭ ਸਾਰੇ ਲੋਕਾਂ ਦੇ ਵਿੱਚ ਪ੍ਰਗਟ ਪ੍ਰਤੱਖ ਹੈ, ਭਾਵ ਸਾਰਿਆਂ ਦੇ ਵਿੱਚ ਉਗੜ ਆਈ ਹੈ, ਉਹ ਲੁਕੀ ਨਹੀਂ ਰਹਿੰਦੀ ਹੈ।
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਅਗਨ ਸਾਗਰ ਤੇ ਕਾਢਿਆ,
ਤੇ ਅਗਨ ਸਾਗਰ ਦੇ ਵਿਸ਼ਿਆਂ ਜਾਂ ਤ੍ਰਿਸ਼ਨਾ ਰੂਪੀ ਅਗਨ, ਅੱਗ ਦਾ ਸਾਗਰ ਸਮੁੰਦਰ ਸੰਸਾਰ ਸਮੁੰਦਰ ਹੈ, ਇਹ ਤੋਂ ਆਪਣੇ ਦਾਸਾਂ ਨੂੰ ਕੱਢਿਆ ਕੱਢ ਲਿਆ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰ ਹੋ ਤਾਰਨ ਹਾਰੇ, ਤੁਸੀਂ ਤਾਰਨ ਵਾਲੇ ਮਹਾਰਾਜ ਉੱਥੋਂ ਕੱਢਿਆ, ਤੇ ਇਸ ਪ੍ਰਕਾਰ ਇਹਦੇ ਵਿੱਚ ਵੀ ਕੱਢੋ, ਮਾਤਾ ਦੇ ਗਰਭ ਦੇ ਵਿੱਚ ਵੀ ਅਗਨੀ ਸਾੜ ਰਹੀ ਸੀ, ਇਹ ਸੰਸਾਰ ਵੀ ਅੱਗ ਦਾ ਸਾਗਰ ਹੈ, ਇਹਦੇ ਤੇ ਕੱਢ ਲਿਆ ਆਪਣੇ ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਸ਼ਾਂ ਨੂੰ।
ਪ੍ਰਭ ਜਲਨ ਬੁਝਾਈ,
ਪ੍ਰਭੂ ਨੇ ਈਰਖਾ ਦੀ ਕਾਮ ਆਦਿ ਦੀ ਜਲਨ, ਜਿਹੜੀ ਜਲਨ ਤਾਂ ਅਸੀਂ ਬੁਝਾ ਦਿੱਤੀ ਨਿਵਿਰਤ ਕਰ ਦਿੱਤੀ ਹੈ, ਤੇ ਇਹਨੂੰ ਬੁਝਾਈ ਪੋਲਾ ਬੋਲਣਾ, ਇਹਨੂੰ ਬੁਝਾ ਹੀ ਨਹੀਂ ਕਰਨਾ, ਤੇ ਇਸ ਪ੍ਰਕਾਰ ਬੁਝਾ ਦਿੱਤੀ ਹੈ।
ਅੰਮ੍ਰਿਤ ਨਾਮ ਜਲ ਸੰਚਿਆ,
ਤੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ ਨਾਮ ਦੇ ਵਿੱਚ, ਉਹਨਾਂ ਦਾਸਾਂ ਦੇ ਉੱਪਰ ਆਪ ਜੀ ਸਹਾਇਤਾ ਕਰਨ ਵਾਲੇ ਹੋਏ ਆ। ਸਾਰੀ ਤੁਕ ਬੋਲ ਕੱਠੀ।
ਗੁਰ ਭਈ ਸਹਾਈ,
ਉਹਨਾਂ ਦਾਸਾਂ ਉੱਪਰ ਗੁਰੂ ਜੀ ਆਪ ਸਹਾਈ ਸਹਾਇਤਾ ਸਹਾਇਕ ਪਏ ਹੋਏ ਨੇ, ਤੇ ਜਿਨ੍ਹਾਂ ਦੇ ਸਹਾਇਕ ਉਹਨਾਂ ਦੇ ਹਿਰਦਿਆਂ ਰੂਪੀ ਤੇ ਇਹ ਭੂਮੀ ਆ ਜਿਹੜੀ, ਉਹਦੇ ਅੰਮ੍ਰਿਤ ਨਾਮ ਰੂਪੀ ਜਲ ਸੰਚਾ ਛਿੜਕਣਾ ਤਰੌਂਕਣਾ ਕੀਤਾ। ਮੱਝ ਵਾਲੇ ਤਰੌਂਕਣਾ ਕਹਿੰਦੇ ਆ, ਆਪਾਂ ਛਿੜਕਣਾ ਕਹਿੰਦੇ ਹਾਂ, ਇੱਧਰ ਇਲਾਕਿਆਂ ਦੀ ਬੋਲੀ ਹੈ। ਇਉਂ ਛਿੜਕਣਾ ਕੀਤਾ, ਇਉਂ ਤਰੌਂਕਣਾ ਕੀਤਾ ਉਹਨਾਂ ਦਾਸਾਂ ਨੂੰ ਅੰਮ੍ਰਿਤ ਨਾਮ ਰੂਪੀ ਜਲ ਤੇ ਜਿਹੜਾ ਸੰਚਾ ਉਹਨਾਂ ਨੇ ਇਕੱਤਰ ਕੀਤਾ ਹੈ।
ਜਨਮ ਮਰਨ ਦੁੱਖ ਕਾਟਿਆ,
ਗੁਰੂ ਸਾਹਿਬ ਜੀ ਕਿਰਪਾ ਕਰਕੇ ਉਹਨਾਂ ਦਾ, ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਜਿਹੜਾ ਕੱਟ ਦਿੱਤਾ ਹੈ, ਅਤੇ
ਸੁਖ ਕਾ ਥਾਨ ਪਾਇਆ,
ਉਹਨਾਂ ਦਾਸਾਂ ਨੇ ਸੁਖਾਂ ਦਾ ਥਾਨ ਅਸਥਾਨ ਸਾਧ ਸੰਗਤ ਨੂੰ ਪਾਉਣਾ ਕੀਤਾ ਹੈ, ਜਾਂ ਸੁਖਾਂ ਦਾ ਅਸਥਾਨ ਅੰਮ੍ਰਿਤ ਨਾਮ ਹਿਰਦੇ ਚ ਪ੍ਰਗਟ ਕਰ ਲਿਆ ਹੈ।
ਕਾਟੀ ਸਿਲਕ ਭਰਮ ਮੋਹ ਕੀ,
ਉਹਨਾਂ ਦੀ ਭਰਮ ਅਤੇ ਮੋਹ ਦੀ ਸਿਲਕ ਫਾਹੀ, ਗੁਰੂ ਸਾਹਿਬ ਨੇ ਕਾਟੀ ਕੱਟ ਦਿੱਤੀ ਤੇ ਉਹਨਾਂ ਦਾਸਾਂ ਦਾ
ਆਪਣੇ ਪ੍ਰਭ ਪਾਇਆ,
ਉਹਨਾਂ ਦਾਸਾਂ ਦਾ ਪ੍ਰੇਮ ਆਪਣੇ ਪ੍ਰਭ ਪਰਮੇਸ਼ਰ ਨੂੰ ਭਾ ਗਿਆ, ਚੰਗਾ ਲੱਗਿਆ ਹੈ, ਇਸ ਕਰਕੇ ਉਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਤਾਂ ਹੋ ਗਏ ਹਨ ਤੇ ਉਹ ਭਾ ਗਏ ਨੇ ਪਰਮੇਸ਼ਰ ਨੂੰ, ਆਪਣੇ ਪ੍ਰਭ ਪਾਇਆ ਚੰਗੇ ਲੱਗੇ ਹਨ।
ਮਤ ਕੋਈ ਜਾਣੋ ਅਵਰ ਕਛ,
ਹੇ ਭਾਈ ਮਤ ਮਤਾਂ ਕੋਈ ਜਾਣਨਾ ਕਰੋ ਕਿ ਅਵਰ ਹੋ ਕੋਈ ਕੱਚ ਕੁਝ ਵੀ ਹੋ ਸਕਦਾ ਹੈ, ਕੋਈ ਹੋਰ ਕੋਈ ਕਰ ਸਕਦਾ ਹੈ, ਪਰ ਨਹੀਂ ਪਰਮੇਸ਼ਰ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ।
ਸਭ ਪ੍ਰਭ ਕੈ ਹੱਥ,
ਸਭ ਕੁਝ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ, ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈ।
ਸਰਬ ਸੁਖ ਨਾਨਕ ਪਾਏ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਕਿ ਸਰਬ ਸੁਖ ਨਾਨਕ ਪਾਏ, ਸਾਰੇ ਸੁਖ ਜਿਹੜੇ ਨੇ ਗੁਰੂ ਸਾਹਿਬ ਜੀ ਕਥਨ ਕਰਦੇ ਉਹਨਾਂ ਨੇ ਪ੍ਰਾਪਤ ਕਰ ਲਏ।
ਸੰਗ ਸੰਤਨ ਸਾਥ,
ਸੰਤਨ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸੰਗ ਸੰਗਤ ਦੇ ਸਾਥ ਨਾਲ ਮਿਲ ਕਰਕੇ ਅਸਾਂ ਨੇ ਸਰਬ ਸਾਰੇ ਸੁਖ ਪ੍ਰਾਪਤ ਕਰ ਲਏ ਨੇ। ਗੁਰੂ ਸਾਹਿਬ ਜੀ ਦਾ ਆਪਣਾ ਅਜਮਾਇਸ਼ ਹੈ, ਇਹ ਕਹਿੰਦੇ ਸਾਰੇ ਸੁਖ ਇੱਥੋਂ ਪ੍ਰਾਪਤ ਹੋਣਗੇ, ਤੇ ਇਸ ਪ੍ਰਕਾਰ ਸਾਸਨੀ ਅੱਜ ਦੀ ਕਥਾ ਦੇ ਨਿਤਨੇਮ ਦੀ ਜੋ ਲੜੀਵਾਰ ਕਥਾ ਦੀ ਵਿਚਾਰ ਚੱਲ ਰਹੀ ਹੈ ਇੱਥੇ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਮਤ ਕੋਈ ਜਾਣ ਅਵਰ ਕਛ, ਸਭ ਪ੍ਰਭ ਕੈ ਹਾਥ, ਸਰਬ ਸੁਖ ਨਾਨਕ ਪਾਏ, ਨੰਗ ਸੰਤਨ ਸਾਥ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।